ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜਿਉਂ ਜਿਉਂ ਤੇਰਾ ਹੁਕਮ ਤਿਵੇ ਤਿਵੇ ਹੋਵਣਾ, ਜੈ ਜੈ ਰੱਖੇ ਆਪ ਸੰਜਾਇ ਖੜੋਵਣਾ, ਜਪ ਜਪ ਤੂੰ ਨਿਰੰਕਾਰ ਭਰਮ ਭਉ ਖੋਵਣਾ, ਨਾਮ ਤੇਰੇ ਕਾ ਰੰਗ ਦੁਰਮਤ ਹੋਵਣਾ, ਜੋ ਤੇਰੇ ਨਾਇ ਰਤੇ ਸਜੋਨ ਨਾ ਜੋਵਣਾ, ਅੰਤਰਵਾਹ ਹਰ ਇੱਕੋ ਨੈਣ ਹਲੋਵਣਾ, ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ, ਨੌ ਨਾਨਕ ਬਖਸ਼ੀਸ਼ ਮਨ ਮਾਹੇ ਪਰੋਵਣਾ, ਨੌ ਨਾਨਕ ਬਖਸ਼ੀਸ਼ ਮਨ ਮਾਹੇ ਪਰੋਵਣਾ, ਜਿਉਂ ਬੁਲਾਵੇ ਤਿਉਂ ਬੋਲਾਂ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਜੀ ਨਿਵਾਜੀ, ਸਤਿ ਸੰਗਤ ਸਤਿਕਾਰਯੋਗ ਗੁਰਮੁਖ ਪਿਆਰੇ, ਗੁਰੂ ਕਾ ਹੁਕਮ ਗੁਰਸਿੱਖ ਸਖੀਆਂ ਦੀ ਵਿਚਾਰ ਹਜ਼ੂਰ ਦੀ ਬਖਸ਼ਿਸ਼ ਹੈ। ਵਿਚਾਰ ਇੱਕ ਸ਼ਕਤੀ ਹੈ ਜਿਸ ਨੂੰ ਵਾਹਿਗੁਰੂ ਬਖਸ਼ੇ। ਸ਼ਕਤੀ ਤੇ ਭਗਤੀ ਦੋ ਕਾਲ ਦੇ ਕਲਾ ਦੇ ਨਾਂ ਨੇ, ਚੀਜ਼ ਇੱਕੋ ਹੀ ਹੈ। ਬਸ ਤੁਮੇ ਆਖਦੇ ਨੇ ਵੀ ਜੰਗ ਕਰਨ ਨੂੰ ਸ਼ਕਤੀ ਆਖਦੇ ਹਨ, ਭਗਤੀ ਬਿਨਾਂ ਸ਼ਕਤੀ ਤੋਂ ਹੁੰਦੀ ਨਹੀਂ। ਇਹ ਆਪੋ ਆਪਣੇ ਵਿਦਵਾਨਾਂ ਦੇ ਸਮੇਂ ਦੇ ਉਦਾਹਰਣ ਹੁੰਦੇ ਹਨ। ਜਿਸ ਤਰ੍ਹਾਂ ਵੀ ਵਿਦਿਆਰਥੀਆਂ ਨੂੰ ਕਿਸੇ ਉਸਤਾਦ ਨੇ ਦੱਸ ਦਿੱਤਾ, ਉਹਨਾਂ ਨੇ ਸਰਵਣ ਕਰ ਲਿਆ। ਪਰ ਇੱਕੋ ਹੀ ਬਖਸ਼ਿਸ਼ ਅਕਾਲ ਦੀ ਹੈ, ਜਿਹੜੀਆਂ ਸਾਰੀਆਂ ਡਿਗਰੀਆਂ ਜਿਹਦੇ ਵਿੱਚੋਂ ਨਿਕਲਦੀਆਂ ਬੰਦੇ ਦੀ ਉਚਾਈ ਦੀ। ਬਲਿਹਾਰੀ ਗੁਰੂ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੋਂ ਦੇਵ ਤੇ ਕੀਏ ਕਰਤਨ ਲਾਗੇ ਵਾਰ। ਇੱਕੋ ਹੀ ਗੁਰਦੇਵ ਦੀ ਸੰਗਤ ਇਸ ਨੂੰ ਸਿਮਰਨ ਬਖਸ਼ਦੀ ਹੈ, ਜਿਸ ਨੂੰ ਅਸੀਂ ਵਾਹਿਗੁਰੂ ਦਾ ਭਜਨ ਕਹਿੰਦੇ ਹਾਂ। ਕੋਈ ਇਸਲਾਮੀ ਪ੍ਰਾਇਸ ਨੂੰ ਇਬਾਦਤ ਕਹਿੰਦੇ ਨੇ, ਕੋਈ ਬੰਦਗੀ ਕਹਿੰਦਾ ਹੈ, ਕੋਈ ਭਜਨ ਆਖਦਾ ਹੈ, ਕੋਈ ਸਿਮਰਨ ਆਖਦਾ ਹੈ। ਸਤਪੁਰਸ਼ਾਂ ਦਾ ਵਿਚਾਰ ਇਸ ਨੂੰ ਜੋ ਸ਼ਬਦ ਵੈਬਰ ਨੇ ਕਿਹਾ ਉਸਨੂੰ ਸਿਰਕ ਨਾਲ ਪਾਲ। ਜਿਹੜਾ ਕਾਸ਼ਤ ਕਰਨ ਵਾਲੇ ਨੂੰ ਆਪਣਾ ਰਕਬਾ ਮਿਲਿਆ ਹੋਇਆ ਹੈ, ਪਿਓ ਦਾਦੇ ਦੀ ਜ਼ਮੀਨ ਕਹਿ ਲਓ, ਗਵਰਨਮੈਂਟ ਵੱਲੋਂ ਕਹਿ ਲਓ, ਉਸਨੂੰ ਪਾਲਣ ਦੇ ਵਿੱਚ ਇੱਕ ਕਿੱਲੇ ਵਿੱਚੋਂ ਆਪਣੀ ਛੋਟੀ ਫੈਮਿਲੀ ਦੀ ਗਰੋਸ਼ੀ ਕੱਢ ਲੈਂਦਾ ਹੈ। ਚਾਰ ਚਾਰ ਮਿਹਨਤੀ ਆਦਮੀ ਚਾਰ ਫਸਲਾਂ ਸਾਲ ਦੇ ਵਿੱਚ ਹੀ ਲੈ ਲੈਂਦੇ ਨੇ। ਇਸ ਜ਼ਮਾਨੇ ਨਾਲ ਹੁਣ ਜਿਹੜੇ ਮਿਹਨਤ ਨਹੀਂ ਕਰਦੇ ਉਹਨਾਂ ਦਾ ਬੀਜ ਵੀ ਨਹੀਂ ਮੁੜਦਾ, ਸਰਕਾਰੀ ਹਾਲੇ ਪੈ ਜਾਂਦੇ ਨੇ। ਉਹ ਤਾਂ ਜਾਣੇ ਨਹੀਂ ਉੱਤੋਂ ਦੀ, ਇੰਤਜ਼ਾਮੀਆਂ ਮਾਪਾ ਹੈ, ਉਹਨੇ ਤਾਂ ਲੈਣਾ ਦੁਨੀਆਂ ਦੇ ਇੰਤਜ਼ਾਮ ਵਾਸਤੇ ਹਾਲਾ ਲੈਣਾ ਹੈ। ਬਾਕੀਆਂ ਸਾਰੀਆਂ ਸਾਰੇ ਡਿਪਾਰਟਮੈਂਟ ਨੂੰ ਤਨਖਾਹ ਦੇਣੀ ਹੈ, ਉਹਨੇ ਉੱਥੋਂ ਜਿੱਥੋਂ ਹੀ ਲੈ ਕੇ ਦੇਣੀ ਹੈ, ਉਹ ਇੰਤਜ਼ਾਮ ਹੀ ਹੈ। ਬਸ ਤੁਮ ਜੇ ਧਰਮ ਦਾ ਰਾਜ ਹੋਵੇ ਤਾਂ ਹਕੂਮਤ ਵਾਲਾ ਸਵਾਲ ਚੱਕਿਆ ਜਾਂਦਾ ਹੈ। ਰਾਜਾ ਇੱਕ ਇੰਤਜ਼ਾਮੀ ਵਾਲਾ ਮਾਪਾ ਹੁੰਦਾ ਜਿਹੜਾ ਆਪਣੇ ਆਪਣੇ ਥਾਂ ਬੱਚਿਆਂ ਨੂੰ ਸੰਭਾਲ ਕੇ ਰੱਖਦਾ, ਦੂਸਰੇ ਨੂੰ ਦੂਸਰੇ ਤੇ ਧੱਕਾ ਨਹੀਂ ਕਰਨ ਦਿੰਦਾ। ਮਾਲੀਆ ਲੈਂਦਾ ਹੈ, ਸਾਡੀ ਸੰਭਾਲ ਵਿੱਚ ਲਾ ਦਿੰਦਾ ਹੈ। ਕਿਤੇ ਅਸੀਂ ਸੜਕਾਂ ਮੰਗਲੀਆਂ, ਕਿਤੇ ਹਸਪਤਾਲ ਮੰਗਲੇ, ਕਿਤੇ ਸਕੂਲ ਮੰਗਲੇ, ਹੋਰ ਘਰਾਂ ਦੀਆਂ ਸਹੂਲਤਾਂ ਮੰਗਲੀਆਂ। ਸਰੀਰ ਦੀਆਂ ਗਰਜ਼ਾਂ ਹਨ, ਦੂਰੋਂ ਨੇੜੋਂ ਲਿਆਉਣ ਦੀਆਂ, ਵੀ ਸਾਨੂੰ ਲੋਹਾ ਲੈ ਕੇ ਦਿਓ ਜੀ, ਸਾਨੂੰ ਕਿਤੇ ਗੇਹੂੰ ਲੈ ਕੇ ਦਿਓ ਜੀ, ਇੰਤਜ਼ਾਮੀਆਂ ਮਾਪਾ ਹੈ। ਪਬਲਿਕ ਕੋਲੋਂ ਟਾਲੇ ਹੋਏ ਰੁਪਈਏ ਉਹਦੇ ਕਿਸੇ ਦੇ ਇਕੱਲੇ ਦੇ ਨਹੀਂ ਹਨ। ਗੌਰਮੈਂਟ ਸਰ ਸਿੰਘ ਜੀ ਇੱਕ ਜਥੇ ਨੂੰ ਆਖਦੇ ਹਨ, ਜਿਹੜਾ ਇਹਦਾ ਅਰਥ ਕਰਦੇ ਨੇ ਵਿਦਵਾਨ ਗੁਰਮਤ ਦੇ ਵਿੱਚ ਪੰਜਾਬੀ ਵਿੱਚ। ਗੌਰਮੈਂਟ ਦੁਨੀਆ ਦੀ ਸੰਭਾਲ ਦੀ, ਇੱਕ ਦੂਜੇ ਨੂੰ ਕੋਈ ਧੱਕਾ ਨਾ ਕਰਦਾ ਹੋਵੇ, ਆਪਣੇ ਆਪਣੇ ਲੈਵਲ ਤੇ ਸਾਰੇ ਆਪਣੀ ਕਮਾ ਕੇ ਜਿਹੀ ਜੀ ਸਮੇਂ ਨਾਲ ਉਹਦੀ ਹੱਥ ਕਿਰਤ ਆਉਂਦੀ ਹੈ, ਕਿਸੇ ਵੱਲ ਉਹ ਤੱਕਦਾ ਨਹੀਂ, ਉਹਦੀ ਕੋਈ ਨਹੀਂ ਖੋਂਦਾ, ਉਹਨੂੰ ਧਰਮੀ ਰਾਜ ਕਿਹਾ ਹੈ। ਇੰਤਜ਼ਾਮ ਵਾਸਤੇ ਹੁੰਦਾ ਹੈ। ਰਾਸ਼ਟਰਪਤੀ ਤੋਂ ਲੈ ਕੇ ਚਪੜਾਸੀ ਤੱਕ ਸਾਰਿਆਂ ਦੀ ਤਨਖਾਹ ਹੈ, ਉਹ ਸਾਤੋਂ ਬਿਮਾਰੀਆਂ ਲੈ ਕੇ ਦੇਣੀਆਂ ਨੇ, ਬਾਦਸ਼ਾਹ ਦੇ ਪੇਟ 'ਚ ਤਾਂ ਕੋਈ ਨਿਕਲਦਾ ਨਹੀਂ। ਸਾਨੂੰ ਅਸੀਂ ਸਹੂਲਤਾਂ ਮੰਗਦੇ, ਸਾਡੇ ਘਰ ਵਸਾਵੇ ਜੀ, ਸਾਡੇ ਲੋਕਲ ਬੱਸ ਲੱਗ ਜਾਏ ਜੀ, ਹੁਣ ਉਹ ਖਰਚ ਹੀ ਪੈ ਜਾਂਦੇ ਨੇ। ਥੋੜ੍ਹਾ ਜਿਹਾ ਪੁਰਸ਼ਾਰਥ ਵੀ ਬੰਦੇ ਛੱਡ ਚੁੱਕੇ ਨੇ, ਦੋ ਮੀਲ ਨਹੀਂ ਤੁਰਦੇ। ਇਹ ਤੁਰਨ 'ਤੇ ਵੀ ਨਹੋਰਾ ਨਾ, ਹੁਣ ਆਪਾਂ ਕਰੀਏ ਆਪਣੀ ਜ਼ਿੰਦਗੀ ਬਣਾਉਣ ਦੇ। ਜਿਹੜੇ ਸੋਹਣੇ ਸੁਚੱਜੇ ਬਿਆਨ ਗੁਰੂ ਦੇ ਹਨ, ਉਹਨਾਂ ਨੂੰ ਧਾਰਨ ਕਰੀਏ, ਉਹਦੇ ਵਿੱਚੋਂ ਬੁੱਧ ਨਿਰਮਲ ਹੁੰਦੀ ਹੈ। ਨਿਰਮਲ ਬੁੱਧ ਸਾਰੇ ਆਪਣੇ ਕੰਮ ਕਰਨ ਵਾਲਿਆਂ ਨੂੰ ਜਾਚ ਲੈਂਦੀ ਹੈ ਵੀ ਇਹ ਯੋਗ ਹੈ। ਅੱਗੇ ਬੁੱਧ ਦੀ ਕਮਜ਼ੋਰੀ ਕਰਕੇ ਆਪਾਂ ਕਿੰਨੀ ਤਕਲੀਫ ਦੇ ਨਾਲ ਕੰਮ ਕਰਦੇ ਸੀ। ਇਹ ਮੇਰੀ ਛੋਟੀ ਜਿਹੀ ਜ਼ਿੰਦਗੀ ਹੈ ਜੇ ਬਜ਼ੁਰਗਾਂ ਦੀਆਂ ਜ਼ਿੰਦਗੀਆਂ ਦੇਖੀਆਂ, ਉਹਨਾਂ ਦੇ ਵਿੱਚ ਕੁਛ ਵੀ ਨਹੀਂ ਐਸੇ। ਵੈਸੇ ਹੁਣ 7-7 ਸਾਲ ਤੋਂ ਉੱਪਰ ਕਹਿੰਦੇ ਚਲੋ ਬੁੱਢਾ ਹੋ ਗਿਆ, ਐਵੇਂ ਮਰ ਜਾ ਚੰਗਾ ਖੰਘ ਨਹੀਂ ਜਾਂਦਾ ਦਰਦ 'ਚ ਬੈਠਾ। ਮਗਰ ਕਲਯੁੱਗ ਦੀ 100 ਸਾਲ ਦੀ ਮਨਿਆਦ ਪੂਰੀ ਹੈ, ਨਹੀਂ ਅੱਗੋਂ ਫਿਰ ਇਸ ਨੂੰ ਜਨਮ ਲੈ ਕੇ ਪਾਉਣੀ ਪੈਂਦੀ ਹੈ। ਇਹਨਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਹਰ ਕਿਸੇ ਵਹਿਮਾਂ ਨੂੰ ਕੱਢ ਕੇ ਬੰਦਾ ਬਣਨ ਵਾਸਤੇ, ਸਤਸੰਗ ਜੀ, ਬੰਦਾ ਬੰਦੇ ਦੀ ਸੰਗਤ ਕਰਕੇ ਬਣਦਾ ਹੈ। ਬੰਦੇ ਦੀ ਜਿਹੜੀ ਵਾਢੀ ਹੈ, ਸਰੀਰ ਹੈ, ਰਚਨਾ ਸਾਰੀ ਅਕਾਲ ਦੀ ਹੈ, ਮਗਰ ਜ਼ਰੀਆ ਹਰ ਇੱਕ ਉਹਦੀ ਬਣੀ ਹੋਈ ਚੀਜ਼ 'ਚੋਂ ਜ਼ਰੀਆ ਇੱਕ ਦੂਜੇ ਦਾ ਹੁੰਦਾ ਹੈ। ਬੰਦੇ ਦੇ ਬਣਾਉਣ ਦਾ ਜ਼ਰੀਆ ਮਾਂ ਬਾਪ ਹੈ। ਮਾਂ ਬਾਪ ਤੋਂ ਬਿਨਾਂ ਔਲਾਦ ਅੱਜ ਤੱਕ ਨਹੀਂ ਹੋਈ। ਭਾਵੇਂ ਕੋਈ ਆਪਣੇ ਬਜ਼ੁਰਗ ਦੀ ਸਮਰੱਥ ਦੀ ਵਡਿਆਈ ਕਰ ਲੈਂਦਾ ਵੀ ਸਮਰੱਥ ਵਾਸਤੇ ਦੋਸ਼ ਨਹੀਂ, ਉਹ ਆਪਣੀ ਨਿਗਾਹ ਨਾਲ ਵੀ ਬੰਦਾ ਬਣਾ ਲਵੇ ਤਾਂ ਬਣ ਸਕਦਾ, ਇਹ ਇੱਕ ਵੱਡੇ ਦੀ ਵਡਿਆਈ ਹੈ। ਪਰ ਮਰਜ਼ਾਦਾ ਨਹੀਂ, ਡਿਸਪਲਨ ਨਹੀਂ, ਅਸੂਲ ਨਹੀਂ। ਅਸੂਲ ਹੈ ਮਾਤ ਪਿਤਾ ਬਿਨ ਵਾਲ ਨਾ ਹੋਈ, ਬਿੰਬ ਬਿਨਾ ਕੈਸੇ ਕੱਪੜੇ ਧੋਈ। ਅਸੂਲ ਨਹੀਂ ਕੋਈ ਆਪਾਂ ਚਸ਼ਮਗੋਲੇ ਦੇਖਿਆ ਹੋਵੇ ਵੀ ਐਵੇਂ ਮਾਤਾ ਪਿਤਾ ਤੋਂ ਬਿਨਾਂ ਕਿਸੇ ਬੱਚਾ ਹੋ ਗਿਆ। ਵਡਿਆਈ ਕਰਦੇ ਹਨ ਮਾਤਾ ਪਿਤਾ ਦੀ ਸੰਗਤ ਤੋਂ, ਜਿਹੜੇ ਅੰਗ ਤੋਂ ਬੱਚਾ ਪੈਦਾ ਹੁੰਦਾ ਹੈ, ਵੱਡੇ ਛੋਟੇ ਦੀ ਸਭਾ ਹੈ। ਸਾਰੀ ਦੁਨੀਆਂ ਦੀ ਮਰਜ਼ਾਦਾ ਐਵੇਂ ਚੱਲੀ ਆਉਂਦੀ ਹੈ, ਬਜ਼ੁਰਗਾਂ ਤੋਂ ਲੈ ਕੇ ਪਤਾ ਨਹੀਂ ਚੱਕਰ ਦੀ ਨਿਆਈ ਕਦਕ ਦੀ ਚੱਲੀ ਆਉਂਦੀ ਹੈ, ਕਦਕ ਨਹੀਂ ਰਹਿਣੀ ਹੈ। ਇਹਦੀ ਕੋਈ ਮਨਿਆਦ ਨਹੀਂ, ਮਗਰ ਇਹਦੀ ਮਨਿਆਦ ਅਰਸ਼ਾ ਵੀ ਕੋਈ ਨਹੀਂ। ਇਹਨੂੰ ਕਿਸੇ ਨੇ ਨਹੀਂ ਅੱਜ ਤੱਕ ਜੱਜ ਕੀਤਾ ਸਤਿ ਸਿੰਘ ਜੀ। ਅਸੀਂ ਗੁਰੂ ਤੋਂ ਮਤ ਲੈਣੀ ਹੈ, ਜਿਹੜੀਆਂ ਆਪਣੀਆਂ ਮਨ ਦੀਆਂ ਉਲਝਣੀਆਂ ਨੂੰ ਸਾਫ਼ ਕਰਨੀ। ਉਲਝਣੀ ਬਾਹਰ ਕੋਈ ਨਹੀਂ, ਸਭ ਮਨ ਦੇ ਵਿੱਚ ਹੀ। ਮਨ ਸ਼ੁੱਧ ਹੋ ਗਿਆ ਇਹਨੂੰ ਸਾਰੀ ਦੁਨੀਆਂ ਸ਼ੁੱਧ ਹੋ ਲੱਗਣ ਲੱਗ ਜਾਏਗੀ। ਬਾਬਾ ਜੀ ਦਾ ਫਰਮਾਨ ਹੈ, ਜਿਹੜੇ ਸ਼ਹਿਨਸ਼ਾਹ ਦੀ ਆਪਾਂ ਸ਼ਰਨ 'ਚ ਆਇਆ, ਜਿਹਨਾਂ ਦਾ ਦਰਬਾਰ ਸਦਾਉਂਦਾ ਹੈ, ਮੋਟੇ ਮੋਟੇ ਉਸੂਲਾਂ ਦਾ ਸਾਨੂੰ ਪਤਾ, ਚਲੋ ਗੁਰਦੁਆਰੇ ਚੱਲੀਏ ਵੀ ਇਹ ਗੁਰੂ ਦਾ ਦੁਆਰਾ ਹੈ। ਹੋਰ ਆਪਣੇ ਆਪਣੇ ਘਰਾਂ ਦਾ ਨਾਂ ਹੋ ਵੀ ਆਹ ਰੂਮ ਮੇਰਾ ਹੈ, ਆਹ ਰੂਮ ਬੱਚਿਆਂ ਦਾ ਹੈ, ਆਹ ਰੂਮ ਜਨਾਨੇ ਖਾਣੇ ਦਾ ਹੈ, ਆਹ ਵਰਚੀ ਖਾਨਾ ਹੈ, ਉਸਨੂੰ ਰਸੋਈ ਕਹਿ ਦਿਓ, ਵਰਚੀ ਕਹਿ ਦਿਓ, ਕਿਚਨ ਕਹਿ ਦਿਓ, ਉਹ ਆਪਣੇ ਆਪਣੇ ਮੁਲਖਾਂ ਦੇ ਸ਼ਬਦ ਨੇ। ਰੋਟੀ ਲਾਉਣ ਵਾਲਾ ਥਾਂ ਹੈ, ਕੋਈ ਆਰਾਮ ਕਰਨ ਵਾਲਾ ਥਾਂ ਹੈ, ਕੋਈ ਬੱਚਿਆਂ ਦੇ ਪਾਉਣ ਵਾਲਾ ਹੈ, ਕੋਈ ਜਾ ਕੇ ਦਫ਼ਤਰ ਦੇਖਣ ਵਾਲਾ ਹੈ, ਪਰ ਆਹ ਸਥਾਨ ਗੁਰਦੁਆਰਾ ਕੌਣ ਹੈ? ਗੁਰਦੁਆਰਾ ਜਿਹੜਾ ਨਾਮ ਹੈ ਸਤਿ ਸਿੰਘ ਜੀ, ਇਹ ਇਸ ਦੇ ਸਤਿਗੁਰੂ ਦੇ ਜ਼ਰੀਏ ਨਾਲ ਜਿਸ ਨੂੰ ਅੱਜ ਤੱਕ ਬ੍ਰਹਮ ਵਿੱਦਿਆ ਮਿਲੀ ਹੈ। ਗੁਰੂ ਦੁਆਰਾ ਜਾ ਕੇ ਗੁਰਮੁਖ ਨੌ ਨਾਰਾਇਣ ਕਹਿਆ, ਗੁਰੂ ਦੇ ਰਾਹੀਂ ਗੁਰਦੁਆਰਾ। ਗੁਰਦੁਆਰਾ ਤਾਂ ਹੁਣ ਆਪਾਂ ਨੇ ਇਹ ਇੱਟਾਂ ਲਾਈਆਂ, ਚਾਰ ਸਰੀਰਾਂ ਨੇ, ਪੰਚਾਇਤ ਨੇ, ਸੰਗਤ ਨੇ। ਸੰਗਤ ਦੇ ਵਿੱਚ ਹੀ ਗੁਰੂ ਪ੍ਰਾਪਤ ਹੋਣਾ, ਗੁਰੂ ਦਾ ਕੋਈ ਚਿੰਨ੍ਹ ਨਹੀਂ। ਅਸਤੂ ਮੈਂ ਜੇ ਵਿਅਕਤੀ ਵੀ ਮੰਨੀਏ ਵੀ ਗੁਰੂ ਨਾਨਕ ਦੇਵ ਜੀ ਸੀ, ਹੁਣ ਵੀ ਕਿਸੇ ਨੇ ਮੰਨ ਲਿਆ ਵੀ ਮੇਰਾ ਮਹਾਤਮਾ ਨੂੰ ਕਿਸੇ ਨੂੰ ਗੁਰੂ ਮੈਂ ਕਹਿਣਾ, ਉਹਦੀ ਵੀ ਜਦ ਤੱਕ ਉਹ ਬਿਆਨ ਨਹੀਂ ਕਰਦਾ ਕੋਈ ਦੀਖਿਆ ਨਹੀਂ ਮਿਲਦੀ। ਅਸੀਂ ਜੇ ਕਹੀਏ ਆ ਮੇਰਾ ਮਾਸਟਰ ਹੈ, ਮਾਸਟਰ ਕੁਝ ਵਿਦਿਆ ਨਾ ਪੜ੍ਹੀ ਤੇ ਮਾਸਟਰ ਕਾਹਦਾ? ਮਾਸਟਰ ਦੇ ਮੂੰਹ ਦੇਖਿਆ ਤੇ ਵਿਦਿਆ ਨਹੀਂ ਆਉਂਦੀ, ਮਾਸਟਰ ਦੀ ਸਪੋਰਟ ਪੜ੍ਹੀ ਤੇ ਆਵੇਗੀ, ਉਹਦੀ ਸੰਥਿਆ ਦਿੱਤੀ ਹੋਈ ਪਕਾਵਾਂਗੇ ਤਾਂ ਵਿਦਿਆ ਆਵੇਗੀ। ਜਦੋਂ ਗੁਰੂ ਕਾ ਅਸੀਂ ਕੋਈ ਵਚਨ ਪਾਲਾਂਗੇ ਗੁਰੂ ਗ੍ਰੰਥ ਸਾਹਿਬ ਦਾ, ਫਿਰ ਤਾਂ ਅਸੀਂ ਮੰਨਾਂਗੇ ਗੁਰਦੁਆਰੇ ਗਏ ਹਾਂ। ਜੇ ਝਗੜੇ ਹੀ ਪਾਏ ਤਾਂ ਫਿਰ ਕੋਈ ਖਾਸ ਗੱਲ ਨਹੀਂ। ਇਸ ਦੇ ਬਾਰੇ ਸਤਿ ਸਿੰਘ ਜੀ, ਪ੍ਰਾਚੀਨ ਸਮੇਂ ਦੀ ਕੋਈ ਵਾਰਤਾ ਹੈ ਜਿਹੜੇ ਮੇਰੇ ਗਰੀਬ ਨਵਾਜ ਜੀ ਬੜੀ ਵਿਸਥਾਰ ਵਾਲੇ ਜੀਵਨ ਨੂੰ ਦੋ ਅੱਖਰਾਂ 'ਚ ਕਹਿ ਜਾਂਦੇ ਹਨ। ਸਭ ਹੈ ਬ੍ਰਹਮ, ਬ੍ਰਹਮ ਹੋਏ ਪਸਰਿਓ, ਮਨ ਬੀਜਿਆ ਖਵਾਰੇ, ਚੰਨ ਚੰਦਰਹਾਸ ਤੁਖਿਓ, ਇਸ਼ਟ ਬੁੱਧੀ ਆਪਣਾ ਕਰ ਲੁਕੀ ਜਾਲੇ। ਇਹ ਮਹਾਂਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਇਸ ਤੋਂ ਸ਼ਾਸਤਰ ਦੀ ਕਥਾ ਕਾਫੀ ਵਿਸਥਾਰ ਨਾਲ ਹੈ ਇਹ, ਪਰ ਇੱਕ ਦੋ ਗ੍ਰੰਥ ਗੁਰੂ ਭਗਤ ਮਾਲ ਨਾਮ ਕਰਕੇ, ਉਹ ਵੀ 2-3 ਸ੍ਰੀਰਾਂ ਦੇ ਬਣਾਏ ਨੇ, ਉਹਨਾਂ 'ਚ ਥੋੜ੍ਹਾ ਥੋੜ੍ਹਾ ਮਤਭੇਦ ਹੈਗਾ, ਕੋਈ ਸ਼ਬਦ ਕਿਸੇ ਨੇ ਵੱਧ ਪਾਤਾ, ਕਿਸੇ ਨੇ ਘੱਟ ਪਾਇਆ। ਉਹ ਹੈ ਇਤਿਹਾਸ ਗੁਰਮੁਖਾਂ ਦਾ ਬਣਾਇਆ ਹੋਇਆ ਵਿਦਮਾਨ, ਉਸ ਨੂੰ ਗੁਰੂ ਭਗਤ ਮਾਲ ਕਹਿੰਦੇ। ਗੁਰੂ ਦੀ ਭਗਤੀ ਕਰਨੀ, ਭਗਤੀ ਕਰਨ ਵਾਲਿਆਂ ਦੀ ਮਾਲਾ ਬਣਾਈ ਹੋਈ, ਮਾਲਾ ਵਾਲੇ ਮੁਣਕਿਆਂ ਨੂੰ ਇਕੱਠੀ ਕਰੀ ਨੂੰ ਕਹਿ ਦਿੰਦੇ ਹਾਂ ਭਗਤ ਮਾਲ। ਉਹ ਬਹੁਤਿਆਂ ਦੀਆਂ ਸਾਖੀਆਂ ਮਹਾਂਪੁਰਖਾਂ ਨੇ ਗੁਰੂ ਤੋਂ ਰੱਬ ਦੇ ਪਿਆਰਿਆਂ ਦੀਆਂ ਬਖਸ਼ੀਆਂ ਇਕੱਠੀਆਂ ਕੀਤੀਆਂ, ਉਹਨੂੰ ਭਗਤ ਨਾਮ ਭਗਤ ਮਾਲਾ ਗੁਰ ਭਗਤ ਮਾਲ ਨਾਮ ਗ੍ਰੰਥ ਦਾ ਰੱਖ ਦਿੱਤਾ। ਉਹਦੇ ਵਿੱਚ ਵੀ ਇਹਦੀ ਕਥਾ ਆ ਜਾਂਦੀ ਹੈ ਪਰ ਇਹ ਗਰੀਬ ਨਵਾਜ ਆਪ ਆਖਦੇ ਨੇ ਗੁਰੂ ਨਾਨਕ ਦੇਵ ਜੀ, ਸਭ ਹੈ ਬ੍ਰਹਮ, ਬ੍ਰਹਮ ਹੋਏ ਪਸਰਿਓ, ਕੋਈ ਨੀ ਦੂਜਾ ਇੱਕੋ ਬ੍ਰਹਮ ਹੈ, ਪਰ ਆਪਣਾ ਬੀਜਿਆ ਹੋਇਆ ਆਪ ਨੂੰ ਖਾਣਾ ਪੈਂਦਾ ਹੈ। ਸਭ ਹੈ ਬ੍ਰਹਮ, ਬ੍ਰਹਮ ਹੋਏ ਪਸਰਿਓ, ਮਨ ਬੀਜਿਆ ਖਵਾਰੇ ਚੰਦਰਹਾਸ, ਜਨ ਚੰਦਰਹਾਸ ਦੁਖਿਓ, ਤ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾਲੇ। ਕੋਈ ਰਾਜਸਥਾਨ ਦੇ ਵਿੱਚੋਂ ਨਿਕਾਲ ਹੈ, ਬਾਦਸ਼ਾਹਾਂ ਨੂੰ ਇਹੋ ਜਿਹੇ ਮਾਮਲੇ ਪੈਂਦੇ ਹੀ ਰਹੇ। ਤਖਤੋਂ ਵਖਤ ਕੁਦਰਤ ਦਾ ਤਰੀਕਾ ਹੈ, ਘਾਹ ਖੋਤ ਵਾਲੇ ਨੂੰ ਵਿਚਾਰੇ ਨੂੰ ਹੋਰ ਕੀ ਵਕਤ ਪੈ ਜੂ, ਕੱਖ ਖੋਤ ਤੇ ਦੋ ਪੈਸੇ ਦੇ, ਉਹ ਦਿਹਾੜੀ ਪੂਰੀ ਕਰਦਾ ਸਾਰਾ ਦਿਨ ਮਿੱਟੀ ਚ ਰੁਲ ਕੇ, ਉਹਨੂੰ ਹੁਣ ਤਾਂ ਹੋਰ ਨੀਵਾਂ ਕਿੱਥੇ ਸਿੱਟ ਦਿਆਂਗੇ। ਧਰਤੀ ਤੇ ਤੁਰੇ ਜਾਂਦਾ ਹੈ, ਉਹ ਵੀ ਔਖੜ ਕੇ ਡਿੱਗ ਪਵੇ ਤੇ ਸੱਟ ਲੱਗਦੀ ਹੈ, ਜਿਹੜਾ ਪਿਆ ਹੀ ਉਹਦੇ ਕੀ ਲੱਗੂ। ਉੱਚਾ ਚੜ੍ਹੇ ਸੁਪਾ ਪਿਆਲਾ ਧਰਨ ਹੈ ਤੇ ਲੱਗਣ ਕੱਲ, ਮਹਾਰਾਜ ਜੀ ਕਹਿੰਦੇ ਵੀ ਜਿਤਨੀ ਸੱਟ ਲੱਗਦੀ ਹੈ ਉੱਚੇ ਚੜ੍ਹਨ ਵਾਲਿਆਂ ਨੂੰ ਜਾਂ ਡਿੱਗ ਦੇਣ ਲੱਗਦੀ ਹੈ। ਜਦੋਂ ਰਾਜ ਤਖਤ ਤੇ ਜੀਵ ਜਾਂਦਾ ਹੈ, ਕੁਛ ਕਰਮ ਦਾ ਪ੍ਰੇਰਿਆ ਹੋਇਆ, ਜਦ ਡਿੱਗਦਾ ਤੇ ਫਿਰ ਸੱਟ ਲੱਗਦੀ ਹੈ, ਉਹਨੂੰ ਕਹਿੰਦੇ ਨੇ ਵਖਤ। ਤਖਤੋਂ ਵੀ ਵਖਤ ਹੋਇਆ ਕਰਦਾ, ਪਰ ਗੁਰੂ ਇਹਨਾਂ ਦੋਹਾਂ ਗੱਲਾਂ ਤੋਂ ਕੱਢ ਜਾਂਦੇ। ਜੇ ਆਪਾਂ ਉਹਨਾਂ ਦੀ ਤਹਿਰੀਰ ਨੂੰ ਕਮਾਈਏ, ਉਹਨਾਂ ਦੇ ਸ਼ਬਦ ਨੂੰ ਕਮਾਈਏ, ਕਮਾਉਣ ਤੋਂ ਬਿਨਾਂ ਆਪਣੇ ਹੱਥ ਕੋਈ ਖਾਸ ਗੱਲ ਨਹੀਂ। ਇਹ ਠੀਕ ਹੈ ਵੀ ਇੱਥੇ ਸੰਗਤ ਆਉਣ ਦੀ ਵਡਿਆਈ ਆਪਾਂ ਪਿਛਲੇ ਦਿਨ ਵਿੱਚ ਕਰੀ ਸੀ, ਵੀ ਸੰਗਤ ਵਿੱਚ ਵੀ ਉਸਨੂੰ ਸੰਥਿਆ ਹੀ ਮਿਲੀ, ਆਪਣੀ ਜ਼ਿੰਦਗੀ ਬਣਾ ਗਿਆ, ਫਿਰ ਗੁਰਮੁਖ ਬਖਸ਼ਿਆ ਗਿਆ, ਵਿਰਾਗ ਲੱਗਿਆ ਪੂਰਨ ਪੁਰਖ ਦਾ ਦਰਸ਼ਨ ਕਰਨ ਤੋਂ। ਮਾਸਟਰ ਦੀ ਸੰਗਤ ਕਰਦੇ ਕਰਦੇ ਇਹ ਕੋਈ ਥਿਊਰੀ ਨਹੀਂ ਮਿਲਦੀ ਵੀ ਕਿਸੇ ਬੱਚੇ ਨੇ ਸਕੂਲ ਦੀ ਖਿੜਕੀ ਨੂੰ ਹੱਥ ਲਾ ਕੇ 16ਵੀਂ ਦਾ ਸਰਟੀਫਿਕੇਟ ਲੈ ਲਿਆ ਹੋਵੇ। ਉਹਨੇ ਉਨੇ ਹੀ ਸਾਲ ਲਾ ਕੇ ਮਿਹਨਤ ਕਰਕੇ ਇੱਕ ਇੱਕ ਨੰਬਰ ਲੈ ਕੇ ਪੂਰੇ ਬਸ ਫਸਟ ਤੋਂ ਫਸਟ ਆਇਆ, ਤਾਂ ਕਿਤੇ ਜਾ ਕੇ ਉਹ ਰਾਜ ਦਰਬਾਰ ਚ ਕੰਮ ਕਰਨ ਵਾਲਾ ਬਣੇ। ਤਾਂ ਉਸਨੂੰ ਕੋਈ ਮਿਸ਼ਨ ਚਲਾ ਜਾਏ, ਵਕਾਲਤ ਚਲਾ ਜਾਏ, ਐਗਰੀਕਲਚਰ ਚਲਾ ਜਾਏ, ਇੰਜੀਨੀਅਰ ਚ ਚਲਾ ਜਾਏ, ਸਾਇੰਸਦਾਨੀ ਚਲਾ ਜਾਏ, ਉਹ ਕੋਈ ਉੱਚੀ ਚੋਟੀ ਤੇ ਜਾਂਦਾ ਹੈ। ਜੇ ਲੱਖ ਆਦਮੀ ਪ੍ਰਾਇਮਰੀ ਚ ਪੜ੍ਹਦਾ ਹੋਵੇ, PHV ਦੇ ਵਿੱਚ ਉਂਗਲੀਆਂ ਦੇ ਗਿਣ ਜੋਗੇ ਰਹਿ ਜਾਣਗੇ, ਥੋੜੇ ਜਿਹੇ ਬੰਦੇ ਨਿਕਲਣਗੇ ਸਾਰੇ ਵੈਲਡ ਵਿੱਚੋਂ। ਵਾਹਿਗੁਰੂ ਦੀ ਭਗਤੀ ਸਾਰਿਆਂ ਨਾਲ ਉੱਚੀ ਹੈ, ਇਹਦੇ ਚ ਥੋੜੇ ਹੀ ਰਹਿ ਜਾਂਦੇ, ਭਾਵੇਂ ਅਸੀਂ ਬਹੁਤੇ ਆਉਣ ਵਾਲੇ ਹਾਂ, ਪਰ ਖਾਲੀ ਕੋਈ ਵੀ ਨਹੀਂ ਹੁੰਦਾ। ਜਿਹੜਾ ਆਪਣੇ ਮੁਰਸ਼ਿਦ ਕੋਲ ਜਾਂਦਾ ਹੈ, ਉਹ ਆਪਣੀ ਚਿੱਠੀ ਵਾਚਣ ਤੇ ਮੈਂ ਆਪਣਾ ਵਿਥਾ ਆਪਣੇ ਰਿਸ਼ਤੇਦਾਰਾਂ ਨੂੰ ਦੱਸਣ ਵਾਸਤੇ ਲਿਖਣ ਵਾਲਾ ਤਾਂ ਬਣ ਹੀ ਜਾਂਦਾ। ਚਿੱਠੀ ਪੜ੍ਹ ਲੈਣੀ, ਆਈ ਹੋਈ ਲਿਖ ਦੇਣੀ, ਕਰਦੇ ਸਧਾਰਨ ਕੰਮਾਂ ਨੂੰ ਤਾਂ ਸੁਮਾਰ ਹੀ ਲੈਂਦਾ। ਜੇ ਉਹ PHV ਨਹੀਂ ਕਰ ਸਕਿਆ, ਡਾਕਟਰੀ ਨਹੀਂ ਕਰ ਸਕਿਆ, ਵਕਾਲਤ ਨਹੀਂ ਕਰ ਸਕਿਆ, ਐਗਰੀਕਲਚਰ ਦਾ ਕੰਮ ਕੋਈ, ਖੇਤੀਬਾੜੀ ਦਾ ਵੀ ਕੋਈ ਤਜਰਬਾ ਨਹੀਂ ਕਰਿਆ, ਫਿਰ ਵੀ ਅੱਖਰਾਂ ਦੇ ਨਾਲ ਉਹ ਇੱਕ ਦੂਜੇ ਦਾ ਨਾਵਾਂ ਤਾਂ ਪੜ੍ਹ ਹੀ ਸਕਦੇ ਨੇ। ਹੁਣ ਅਨਪੜ੍ਹ ਨੂੰ ਤਾਂ ਅਸੀਂ ਚਿੱਠੀ ਦੇ ਦਿਓ, ਉਹ ਨਿਆਣਾ ਕੀ ਪੜ੍ਹਨ ਹੋਵੇਗਾ, ਜਿਹੜਾ ਭਾਵੇਂ 100 ਸਾਲ ਦਾ ਹੋ ਗਿਆ ਹੋਵੇ, ਇਹਨੇ ਕੋਈ ਖਾਤੀ ਨਹੀਂ ਦੇਖਿਆ ਕਿਸੇ ਲਿਪੀ ਦਾ, ਨਾ ਅਰਬੀ ਦਾ, ਨਾ ਫਾਰਸੀ ਦਾ, ਨਾ ਉਰਦੂ ਦਾ, ਨਾ ਇੰਗਲਿਸ਼ ਦਾ, ਨਾ ਪੰਜਾਬੀ ਦਾ, ਨਾ ਬੰਗਲਾ ਦਾ, ਨਾ ਸਿੰਧੀ ਦਾ। ਬਹੁਤ ਪੜ੍ਹਤਾਂ ਨੇ, ਬਹੁਤ ਆਪਣੀਆਂ ਆਪਣੀਆਂ ਅਲਹਿਦੀਆਂ ਅਲਹਿਦੀਆਂ ਲਿਪੀਆਂ ਨੇ ਮੁਲਕਾਂ ਦੀਆਂ, ਸਾਡੇ ਮੁਲਕ ਚ ਕਿੰਨੀਆਂ ਹੀ ਨੇ। ਜਿਹੜੀ ਲਿਪੀ ਨੇ ਪੜ੍ਹੀ ਹੋਊਗੀ, ਲਿਪੀ ਅੱਖਰ ਦੇ ਮਜ਼ਮੂਨ ਨੂੰ ਆਖਦੇ ਨੇ ਪਹਿਲੇ, ਉਹਦੇ ਵਿੱਚ ਖਤ ਪੜ੍ਹ ਸਕਦਾ, ਭਾਵੇਂ ਉਸਦੀ MA ਕਰੀ ਹੋਵੇ, 16 ਕਰੀਆਂ ਹੋਣ, ਪਰ ਉਹਨੇ ਪੰਜਾਬੀ ਦਾ ਖਤ ਨਾ ਪੜ੍ਹੇ, ਪੰਜਾਬੀ ਦੇ ਖਤ ਨੂੰ ਨਹੀਂ ਪੜ੍ਹ ਸਕਦਾ, ਪੰਜਾਬੀ ਦੀ ਚਿੱਠੀ ਨਹੀਂ ਪੜ੍ਹ ਸਕਦਾ, ਕਿਉਂਕਿ ਉਹਨੇ ਉਹਦੇ 'ਤੇ ਮਿਹਨਤ ਨਹੀਂ ਕਰੀ, ਉਹਨੇ ਪੜ੍ਹੀ ਨਹੀਂ ਉਹ। ਸੋ ਬ੍ਰਹਮ ਵਿਦਿਆ ਦਾ ਸਾਧ ਸਿੰਘ ਜੀ ਕਿੰਨਾ ਵਿਦਵਾਨ ਹੋਵੇ, ਜਦ ਤੱਕ ਬ੍ਰਹਮ ਗਿਆਨੀ ਦੀ ਸੰਗਤ ਨਹੀਂ ਹੁੰਦੀ, ਬ੍ਰਹਮ ਗਿਆਨੀ ਨਹੀਂ, ਬ੍ਰਹਮ ਗਿਆਨ ਤੋਂ ਬਿਨਾਂ ਦਾ ਭਰਮ ਨਹੀਂ ਮਨੁੱਖਾ ਜਨਮ ਦਾ ਜਨਮ। ਸਾਰਿਆਂ ਨਾਲੋਂ ਇਹ ਉੱਤਮ ਜਨਮ ਹੈ। ਚੰਦਰਹਾਸ ਦੀ ਸਾਖੀ ਬਾਬਾ ਜੀ ਨੇ ਇਉਂ ਕਰੀ ਹੈ, ਮੈਂ ਉਹਨਾਂ ਦਾ ਕਥਨ ਦਾ ਜਿਹਾ ਜਿਹਾ ਮੈਨੂੰ ਤੁਸੀਂ ਸਿਖਾ ਲਿਆ, ਮੈਂ ਕਥਿਆ ਵੀ ਬਾਬਾ ਜੀ ਦਾ ਵਾਕ ਤਾਂ ਇੰਨਾ ਹੀ ਹੈ, ਸਭ ਹੈ ਬ੍ਰਹਮ, ਬ੍ਰਹਮ ਹੋਏ ਪਸਰਿਓ, ਮਨ ਬੀਜਿਆ ਖਵਾਰੇ, ਮਨ ਆਪਣਾ ਬੀਜਿਆ ਖਾਂਦਾ, ਬ੍ਰਹਮ ਚ ਕੋਈ ਫਰਕ ਨਹੀਂ। ਚੋਰੀ ਕਰਨ ਵਾਲਾ ਮਕਰੂ ਹੁੰਦਾ, ਗੌਰਮੈਂਟ ਦਾ ਮੁਲਜ਼ਮ ਹੁੰਦਾ, ਉਹ ਜੰਮਿਆ ਤਾਂ ਨਹੀਂ ਮੁਲਜ਼ਮ, ਇੱਥੇ ਆ ਕੇ ਚੋਰੀ ਕੀਤੀ ਹੈ ਤਾਂ ਉਹਨਾਂ ਨੂੰ ਚੋਰ ਪਿਆ, ਉਹਦਾ ਹੀ ਭਰਾ ਦੂਜਾ ਚਾਰ ਅੱਖਰ ਸਿੱਖ ਕੇ ਮਜਿਸਟਰੇਟ ਬਣ ਗਿਆ। ਰਾਸ ਦੋਹਾਂ ਦੀ ਇੱਕੋ ਹੀ ਹੈ, ਮੁਲਜ਼ਮ ਨੂੰ ਵੀ ਮੰਮਾ ਹੀ ਲੱਗਦਾ, ਮਜਿਸਟਰੇਟ ਨੂੰ ਵੀ ਮੰਮਾ ਹੀ ਲੱਗਦਾ। ਜੇ ਇੱਕ ਰਾਸ ਦੇ ਇਕੱਠੇ ਕਰ ਲਈਏ, ਉਹ ਜ਼ੁਲਮ ਕਰਨ ਵਾਲਾ, ਉਹ ਅਦਾਲਤ ਕਰਨ ਵਾਲਾ, ਉਹਨੂੰ ਸਜ਼ਾਏ ਮੌਤ ਦੇਣ ਵਾਲਾ, ਉਹ ਮੌਤ ਫਾਂਸੀ ਲੈਣ ਵਾਲਾ, ਜਾਂ ਕਾਤਲ ਕਰਕੇ ਆਇਆ, ਆਪਣੇ ਕਰਮ ਦਾ ਫਲ ਪਾਉਂਦੇ ਨਾ। ਉਹਨੇ ਵਿਦਿਆ ਪੜ੍ਹ ਕੇ ਇਤਨੀ ਡਿਗਰੀ ਲਈ ਹੈ ਕਿ ਉਹ ਜੱਜ ਕਰਕੇ ਇੱਕ ਆਪਣੇ ਆਪਣੇ ਵਰਗੇ ਭਰਾ ਦੇ ਪ੍ਰਾਣ ਲੈ ਸਕਦਾ ਹੈ। ਉਹਨੂੰ ਫਾਂਸੀ ਦਾ ਹੁਕਮ ਦੇ ਸਕਦੇ। ਸਾਰੇ ਨਹੀਂ ਦੇ ਸਕਦੇ, ਜਿਹਦੇ ਹੱਥ 'ਚ ਕਲਮ ਹੈ ਉਹੀ ਦੇ ਸਕਦਾ। ਜੇ ਅਸੀਂ ਬਲਬਰੀ ਨਾਲ ਕਰਾਂਗੇ ਤਾਂ ਸਾਡੀ ਲੜਾਈ ਵੱਧ ਜਾਏਗੀ, ਅਸੀਂ ਸਾਡਾ ਬਲ ਪੈ ਜੂਗਾ, ਦੂਸਰੀ ਪਾਰਟੀ ਨੂੰ ਮਾਰ ਦੇਗੇ, ਉਹਨਾਂ ਦਾ ਫਿਰ ਸਾਨੂੰ ਮਾਰ ਦੇਣਗੇ। ਅਦਾਲਤੀ ਕੋਲ ਅਦਾਲਤ ਜਾ ਕੇ ਫਿਰ ਕੋਈ ਨਹੀਂ ਉੱਥੇ ਉੱਥੇ ਕੋਈ ਨਹੀਂ ਰੋਸ ਕਰ ਸਕਦਾ। ਅਗਰ ਉਸ ਨੂੰ ਪਾਰਟੀ ਕੋਈ ਰੋਸ ਕਰ ਦਿੰਦੀ ਹੈ, ਉਹ ਕਰਫਿਊ ਲਾਉਂਦਾ, ਉਹਦੇ ਕੋਲ ਵਰਕਤਾਂ ਨੇ, ਫੌਜ ਹੈਗੀ, ਪੁਲਿਸ ਹੈਗੀ, ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦਾ। ਆਪਾਂ ਬੀਜਣਾ ਸੋਹਣਾ, ਇਹ ਆਪਾਂ ਨੂੰ ਭੋਗਣਾ ਪੈਣਾ। ਜਿਸਨੇ ਆਪਣਾ ਭਰਮ ਗਵਾਲਿਆ, ਸਾਹਿਬ ਸਿੰਘ ਜੀ, ਫਰਕ ਇਹੀ ਹੈ, ਅਸੀਂ ਲੋਕ ਜਿਹੜੇ ਹਾਂ, ਵਕਤਾ ਬਣਨਾ ਕੋਈ ਔਖੀ ਜਿਹੀ ਗੱਲ ਨਹੀਂ। ਫਕਦੇ ਦੇ ਪੱਲੇ ਜੇ ਕਮਾਈ ਨਾ ਹੋਵੇ ਤਾਂ ਕੱਖ ਨਹੀਂ। ਮੈਂ ਤਾਂ ਆਪਣੀ ਦੇਖੀ ਵਸਤਾਂ ਨਾਲ ਮਿਸਾਲ ਦੇ ਸਕਦਾ ਕਿ ਉਹਨਾਂ ਵਿਦਵਾਨ ਤਾਂ ਹਨ। ਆਪਣੇ ਜੀਵਨ ਨੂੰ ਬਣਾਉਣ ਵਾਸਤੇ ਵੀ ਬਾਬਾ ਜੀ ਮੈਨੂੰ ਸਿੱਖ ਬਣਾਉਂਦਾ, ਉਹ ਗੁਰੂ ਕੀ ਸੰਥਿਆ ਪਕਾ ਲੈਂਦੇ, ਗੁਰੂ ਸਦ ਬਖਸ਼ਾਉਂਦਾ, ਉਹ ਤੋਂ ਬਖਸ਼ਿਸ਼ਾ ਲੈਣ ਵਾਲੇ ਸੰਥਿਆ ਪਕਾਉਂਦੇ ਪਕਾਉਂਦੇ ਇਹਦੀ ਵਿਦਿਆ ਬਣ ਜਾਂਦੀ। ਕਿਸੇ ਬਜ਼ੁਰਗਾਂ ਨੇ ਤਾਂ ਉਹ ਕਿਤਾਬਾਂ ਬਣਾਈਆਂ ਜਿਹੜੀਆਂ ਕਿਸੇ ਦੀ ਕਰਨੀ ਹੋਈ ਹੈ, ਸੈਂਸਦਾਨ ਦੀ ਹੈ ਜਾਂ ਰਾਜ ਦਰਬਾਰ 'ਚ ਕਰਨ ਵਾਲੀ ਵੀ ਹੈ ਜਾਂ ਕਿਸੇ ਹੋਰ ਬਜ਼ੁਰਗ ਦੀ ਹੈ, ਉਹਨਾਂ ਦੀ ਕਿਤਾਬਾਂ ਪੜ੍ਹਦਾ ਪੜ੍ਹਦਾ ਵੀ ਬੱਚਾ ਵਿਦਵਾਨ ਬਣ ਜਾਂਦਾ। ਬਖਸ਼ਿਆ ਹੋਏ ਨੇ ਕਹਾਣੀਆਂ ਸੁਣਦੇ ਸੁਣਦੇ ਸਾਨੂੰ ਵੀ ਸਿੱਖੀ ਦੀ ਮੰਜ਼ਿਲ ਦੇ ਵਿੱਚ ਤੁਰਨ ਦਾ ਸੰਬੰਧ ਲੈ ਦਿੱਤਾ। ਰਾਜਸਥਾਨ ਚੋਂ ਮਾਤਾ ਪਿਤਾ ਗੁਜ਼ਰ ਗਏ, ਨਿਦਾਨ ਬੱਚਾ ਜੰਗੀ ਮਾਮਲੇ ਤਾਂ ਤੁਸੀਂ ਦੇਖਦੇ ਹਾਂ ਵੀ ਬਹੂ ਬੇਟਾ ਕਿਤੇ ਹੁੰਦਾ, ਘਰ ਪੈ ਜਾਂਦੇ ਨੇ, ਬੁਰੇ ਹਾਲ ਬਣ ਕੇ ਦਿਹਾੜੇ ਹੁੰਦੇ ਨੇ। ਜਿਹੜੇ ਇਲਾਕੇ ਵਿੱਚ ਜੰਗ ਲੱਗਦਾ ਉਹਨੂੰ ਸਾਡੀ ਪੰਜਾਬੀ ਬੋਲੀ ਵਾਲੇ ਨੇ ਕਿਹਾ ਵੀ ਝੂਟਿਆਂ ਦਾ ਪੇੜ ਤੇ ਝਾੜਾਂ ਦਾ ਗਾਲਾ। ਜਿਹੜੇ ਮੁਲਕ ਦੇ ਵਿੱਚ ਸ਼ਾਹੀ ਜੰਗ ਲੱਗ ਜਾਏ ਉਹ ਮੁਲਕ ਤਬਾਹ ਹੋ ਜਾਂਦਾ ਹੁੰਦਾ, ਘਰ ਵੀ ਢਹਿ ਜਾਂਦੇ ਹੁੰਦੇ ਨੇ, ਬੰਦੇ ਵੀ ਮਰ ਜਾਂਦੇ ਨੇ, ਖਾਣਾ ਬਦੋਸ਼ ਹੋ ਜਾਂਦੇ ਆ, ਕੋਈ ਕਿਤੇ ਰੁਲਦਾ ਫਿਰਦਾ ਹੁੰਦਾ, ਕੋਈ ਕਿਤੇ ਰੁਲਦਾ ਫਿਰਦਾ ਹੁੰਦਾ। ਜੰਗ ਕੋਈ ਮੁਖੌਲ ਜੇ ਦੀ ਗੱਲ ਨਹੀਂ, ਸੂਰ ਵੀਰਾਂ ਦੀ ਵਡਿਆਈ ਕੀਤੀ ਹੈ ਜੰਗ ਕਰਨ ਵਾਲਿਆਂ ਦੀ, ਕਿ ਜ਼ੁਲਮ ਕਰਨ ਵਾਲੇ ਨੂੰ ਮੂਹਰੇ ਹੋ ਕੇ ਉਹ ਗਰੀਬਾਂ ਦੀ ਕਿਰਪਾਲ ਕਰਨ, ਆਪਣੇ ਵੱਲ ਨਾਲ ਉਹਨਾਂ ਦਾ ਅੱਗਾ ਲੈਣ। ਵਾਸਤਵ ਵਿੱਚ ਜੇ ਆਪਾਂ ਗੁਰੂ ਕੇ ਆਖੇ ਲੱਗੀਏ ਸਾਨੂੰ ਮਾਮਲੇ ਹੀ ਨਹੀਂ ਪੈਣ, ਲੜਨਾ ਗੁਰੂ ਕਹਿਣ ਵੀ ਪਿਆ। ਸਾਡੇ ਖੋਟੇ ਕਰਮ ਬਲੀ ਹੋ ਗਏ, ਇੱਕ ਗਰੀਬ ਨੂੰ ਤਕੜਾ ਮਾਰਦਾ ਉਹਨੂੰ ਜ਼ੋਰਾਵਰ ਆਦਮੀ ਕਹਿੰਦਾ, ਬੇਨਤੀ ਨਾਲ ਕਹਿੰਦਾ, ਬਜ਼ੁਰਗੀ ਨਾਲ ਕਹਿੰਦਾ ਵੀ ਕਾਕਾ ਤੂੰ ਇਹਨੂੰ ਨਾ ਮਾਰ, ਉਹ ਕਹਿੰਦਾ ਮੈਂ ਤਾਂ ਐਵੇਂ ਮਾਰੂ। ਫਿਰ ਅਗਲਾ ਹਿੱਸਾ ਸਾਧ ਸਿੰਘ ਜੀ ਬੇਨਤੀਆਂ ਕਰਦਿਆਂ ਤੇ ਵੀ ਫਿਰ ਉਸ ਬਜ਼ੁਰਗ ਦਾ ਲੜਨ ਦਾ ਮਤ ਹੈ, ਉਹਦਾ ਤਾਂ ਲੜਾਈ ਹਟਾਉਣ ਦਾ, ਨਹੀਂ ਹਟਦਾ ਫਿਰ ਅਗਲੇ ਹਿੱਸੇ 'ਚ ਉਵੇਂ ਕਹਿੰਦਾ ਚੰਗਾ ਮੈਂ ਇਹਦੇ ਨਾਲ ਹੋਊਗਾ। ਜਿਹੜੀ ਗੁਰੂ ਕਿਆ ਨੇ ਬਜ਼ੁਰਗਾਂ ਨੇ ਲੜਾਈ ਕੀਤੀ ਹੈ ਉਹ ਗਰੀਬ ਦੀ ਰਾਖੀ ਕਰੀ ਹੈ, ਉਹਨਾਂ ਨੇ ਆਪਣੀ ਗਰਜ ਨੂੰ ਕਿਸੇ ਰਾਜ ਦੀ ਇੱਛਾ ਨੂੰ ਕਿਸੇ ਖਾਲ ਖੂਹ ਦੀ ਵੱਟ ਬੰਨਣ ਨੂੰ ਇੱਥੇ ਨਹੀਂ ਲੜੇ। ਇਹ ਧਰਮ ਹੈ, ਇਨਸਾਨ ਨੇ ਛੋਟੇ ਦੀ ਪਾਲਣਾ ਕਰਨੀ, ਆਪ ਤੋਂ ਛੋਟੇ ਨੂੰ ਗਲੀਮ ਮਾਰਦਾ ਸੀ। ਉਹਦੇ ਵਿੱਚ ਸਾਧ ਸਰਜੀ ਚੰਦਰ ਹੰਸ ਰਾਜਸਥਾਨ ਦੇ ਵਿੱਚ, ਰਾਜਸਥਾਨ ਦਾ ਸੂਬਾ ਬੜੀ ਦੂਰ ਸੀ, ਹੁਣ ਇਸ ਵਕਤ ਆਪਣੇ ਪੰਜਾਬ ਨਾਲ ਆ ਲੱਗਿਆ, ਕਿਉਂਕਿ ਜਿੰਨਾ ਇਹ ਰਿਆਸਤ ਖਲੀ ਦਾ ਇਲਾਕਾ ਸੀ ਅਤੇ ਬੀਕਾਨੇਰ ਦਾ ਇਲਾਕਾ ਜੋ ਸਾਰਾ ਹੁਣ ਰਾਜਸਥਾਨ 'ਚ ਚਲਾ ਗਿਆ। ਇਹ ਤਕੜੀ ਤੋਂ 250 ਮੀਲ ਦੇ ਵਿੱਚ, 300 ਮੀਲ ਦੇ ਵਿੱਚ ਰਿਆਸਤ ਹੋਣੀ ਇਹ। ਮੈਂ ਤੁਰਤਾ ਗਿਆ ਨਹੀਂ, ਸੂਰਤਪੁਰ 200 ਮੀਲ ਸੀ ਅਜੇ ਗੰਗਾਨਗਰ ਤੋਂ, ਗੰਗਾਨਗਰ ਤੱਕ ਮੈਂ ਉੱਥੇ ਇੱਕ ਗੁਰਦੁਆਰਾ ਮਹਾਂਪੁਰਖ ਨੂੰ ਪਾਇਆ, ਉੱਥੋਂ 40 ਕਿਲੋਮੀਟਰ ਪਰੇ ਹੈ, ਬੜਾ ਜੋੜ ਉੱਥੇ ਤੱਕ ਗਿਆ ਉਸ ਇਲਾਕੇ 'ਚ। ਉਹ ਇਲਾਕਾ ਜਿਹੜਾ ਖਾਸ ਰੇਗਿਸਤਾਨ ਹੈ, ਉੱਥੇ ਜ਼ਮੀਨ ਹੈ ਵਧੀਆ ਪਰ ਬਹੁਤ ਸਾਰਾ ਰੇਤਾ ਹੈ, ਡਾਕਟਰ ਜ਼ਮੀਨ ਵੀ ਹੈਗੀ, ਥੱਲੇ ਦਾ ਪਾਣੀ ਨਹੀਂ ਹੈ, ਪਾਣੀ ਤੋਂ ਬਿਨਾਂ ਪ੍ਰਾਣੀ ਰਹਿ ਨਹੀਂ ਸਕਦਾ, ਫਸਲ ਨਹੀਂ ਕੋਈ ਹੁੰਦੀ। ਜਦੋਂ ਕੋਈ ਗੌਰਮੈਂਟ ਇਹਦੇ ਨੂੰ ਪਾਣੀ ਬੰਨ ਕੇ ਤੋਰਦੀ ਹੈ ਤਾਂ ਜ਼ਮੀਨ ਬੜੀ ਕਾਮਲ ਹੈ ਉਹ, ਮਗਰ ਪਾਣੀ ਦਾ ਉਹਦਾ ਭਰੋਸਾ ਨਹੀਂ ਹੈ। ਜਦੋਂ ਬਾਦਸ਼ਾਹੀ ਬਰਾਬਰ ਤੇ ਦੂਜੀ ਖੜੀ ਹੈ, ਪਾਕਿਸਤਾਨ ਹੁਣ ਆਪਣੇ ਆਦਮੀਆਂ ਨੇ ਨਹਿਰ ਬੰਨੀ ਹੈ, ਪਾਕਿਸਤਾਨ ਦੇ ਉਹ ਨਾਲ ਨਾਲ ਜਾਂਦੀ ਹੈ, ਜਿਹਦੇ ਨੇ ਕੋਈ ਬਦਬਰੀ ਹੋ ਗਈ ਉਹਨੇ ਨਾਲ ਤੋੜਤੀ, ਗਾਂ ਵਾਲੇ ਬੰਦੇ ਸਾਰੇ ਮਰ ਜਾਣਗੇ। ਜੇ ਉਹ ਨਹਿਰ ਮੁੱਢੋਂ ਤੋੜ ਦੇਣ, ਉਹਨਾਂ ਦਾ ਗੁਜ਼ਾਰਾ ਨਹਿਰ ਦੀ ਹੈ, ਥੱਲੇ ਦਾ ਪਾਣੀ ਮਿਲਿਆ ਨਹੀਂ। ਇਹ ਸਾਰੀਆਂ ਗੱਲਾਂ ਨੂੰ ਛੱਡ ਕੇ ਆਪਾਂ ਬਾਬਾ ਜੀ ਦੀ ਭਗਤੀ ਵੱਲ ਆਏ ਹਾਂ ਵੀ ਸਿੱਖੀ ਭਾਈ, ਕੋਈ ਸਫ਼ਰ ਦਾ ਨਾਂ ਨਹੀਂ, ਦੂਸਰੇ ਨਾਲ ਲੜਨ ਦਾ ਨਾਂ ਨਹੀਂ, ਆਪਣੇ ਮਨ ਦੇ ਝਗੜੇ ਮੁਕਾਉਣ ਦਾ ਨਾਂ ਸਿੱਖੀ ਹੈ। ਸਿੱਖੇ ਸਿੱਖੀ ਨਾਮ ਹੈ, ਗੁਰੂ ਦੀ ਸਿੱਖਿਆ 'ਚ ਜ਼ਿੰਦਗੀ ਢਾਲਣੀ। ਗੁਰੂ ਸਿੱਖਿਆ ਹਮੇਸ਼ਾ ਸਿੱਖ ਨੂੰ ਬਚਣ ਵਾਸਤੇ ਦਿੰਦਾ ਹੁੰਦਾ ਵੀ ਮੰਦੇ ਕੰਮਾਂ ਤੋਂ ਬਚ ਜਾਏ, ਤੂੰ ਮੰਦਿਆਂ ਦਾ ਹੀ ਫਲ ਮੌਤ ਹੁੰਦੀ ਹੈ, ਵੈਸੇ ਸਰੀਰ ਨੇ ਇੱਕ ਦਿਨ ਮਰ ਜਾਣਾ, ਇਹ ਕੋਈ ਸੰਸ਼ੇ ਦੀ ਗੱਲ ਨਹੀਂ। ਰਾਣਾ ਰੌਣਕ ਹੋਰ ਹੈ ਰੁੰਗ ਨਾ ਤੁੰਗ ਫਕੀਰ, ਮਗਰ ਉਹ ਰੋਜ਼ ਦਾ ਜਿਹੜਾ ਕਲੇਸ਼ ਹੈ ਨਾ, ਇਹ ਗੁਰੂ ਮਤ ਨਾਲ ਨਿਕਲ ਜਾਂਦਾ।
ਇੱਕ ਵਾਰੀ ਫਲਾਨੀ ਨੇ ਮਰਨਾ, ਗਰੀਬ ਰੋਜ਼ ਮਰਦਾ, ਉਹਨੂੰ ਤਕੜਾ ਰੋਜ਼ ਪ੍ਰੈਸ ਕਰਦਾ, ਉਹਦੀ ਕੋਈ ਜ਼ਮੀਰ ਨਹੀਂ, ਰੱਜ ਕੇ ਖਾਣ ਨੂੰ ਨਹੀਂ ਮਿਲਦਾ, ਪਹਿਨਣ ਨੂੰ ਨਹੀਂ ਮਿਲਦਾ, ਆਜ਼ਾਦ ਨਾਲ ਬਹਿ ਨਹੀਂ ਸਕਦਾ, ਉਹ ਪਸ਼ੂਆਂ ਨਾਲ ਵੀ ਭੈੜੀ ਜ਼ਿੰਦਗੀ ਹੈ। ਉਸ ਤੋਂ ਗੁਰਮਤ ਲੈਣ ਨਾਲ ਅਸੀਂ ਸਾਰੇ ਮਨੁੱਖ ਬਣ ਕੇ ਕਰਕੇ, ਅਤੇ ਬਾਬਾ ਜੀ ਨੇ ਕਿਹਾ ਮਾਨਸ ਕੀ ਜਾਤ ਸਭ ਇੱਕੋ ਪਹਿਚਾਣ, ਵੀ ਮਨੁੱਖ ਦੀ ਜਾਤ ਇੱਕ ਹੈ ਭਾਈ, ਪਰ ਅਸੀਂ ਸੁਣਦੇ ਵੀ ਹਾਂ ਕਹਿੰਦੇ ਵੀ ਹਾਂ। ਇੱਕ ਬਜ਼ੁਰਗ ਦੇ ਵਿੱਚ ਘਟੀ ਹੈ ਗੱਲ ਵੀ ਮਨੁੱਖ ਦੀ ਜਾਤ ਇੱਕੋ ਹੀ ਹੈ, ਕਲੰਗੀ ਧਰ ਦਸਾਂ ਪਾਤਸ਼ਾਹਾਂ ਦੇ ਵਿੱਚ ਚੰਨ ਲੈਣ ਵਾਲੇ ਬੰਦਿਆਂ 'ਤੇ ਘਟੀ ਹੈ, ਨਹੀਂ ਅਸੀਂ ਦੂਜੇ ਨਾਲ ਵੀਰ ਨਾਲ ਵੀਰ ਲੱਗਦੀ ਹੈ। ਜਿਹੜੇ ਉਹਨਾਂ ਦੇ ਆਖੇ ਲੱਗ ਗਏ ਮਹਾਂਪੁਰਖ, ਜਿਹੜੇ ਗੁਰਬਾਣੀ 'ਚ ਬੈਠੇ ਨੇ, ਇਹਨਾਂ ਦਾ ਵਿਰੋਧ ਬਿਲਕੁਲ ਮੁੱਕ ਗਿਆ, ਇਹਨਾਂ ਦਾ ਇੰਨਾ ਮੁੱਕਿਆ, ਇਹਨਾਂ ਨੂੰ ਕੋਈ ਮਾਰਨ ਵਾਲਾ ਬਣਾ ਰਿਹਾ। ਨਵੇਂ ਵਰਗਿਆਂ ਨੂੰ ਭਾਵੇਂ ਹਕੂਮਤ ਦੇ ਮੱਧ ਵਿੱਚ ਆ ਕੇ ਹੱਥੀਆਂ ਮੂਹਰੇ ਸਿੱਟਦਾ ਬੰਨ ਕੇ, ਮਗਰ ਉਹਦਾ ਕੱਖ ਨਹੀਂ ਵਿਗੜਿਆ, ਬਾਦਸ਼ਾਹ ਨੂੰ ਉਹਦੇ ਚਰਨੀ ਪੈਣਾ ਪਿਆ। ਜਿਸ ਅਵਸਥਾ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਹੈ ਸਤਸੰਗ ਜੀ, ਉੱਥੇ ਕੋਈ ਵੈਰੀ ਨਹੀਂ ਕਹਿੰਦਾ। ਉਹ ਆਖਦੇ ਨੇ ਮੈਂ ਆਪਣੇ ਤੋਂ ਬੁਰਾ ਮਿਟਾਉਣਾ, ਪੇਖੇ ਸਗਲ ਸਿਰਸਾ ਜੀ, ਸਾਰੇ ਸੱਜਣੀ ਰਹਿ ਜਾਂਦੇ। ਬਾਦਸ਼ਾਹ ਨੂੰ ਆਪਣਾ ਹੁਣ ਇਸ ਸਾਖੀ ਦੇ ਉੱਤੇ ਸਮਾਂ ਪੂਰਾ ਕਰਦੇ ਹਾਂ, ਜਿਹੜਾ ਕਿ ਗੁਰੂ ਬਖਸ਼ੰਦ ਹੈ, ਬਖਸ਼ੀਸ਼ ਲੈਣ ਵਾਲਾ ਵਿਦਿਆਰਥੀ ਕਿਹਾ ਜਾਏ, ਅਸੀਂ ਵਿਦਿਆਰਥੀ ਹਾਂ, ਗੁਰੂ ਬਖਸ਼ੰਦ ਹੈ। ਹੁਣ ਦੋਨਾਂ ਦਾ ਇਹ ਸਵਾਲ ਹੈ, ਅਸੀਂ ਉਸ ਸਕੂਲ 'ਚ ਆਏ ਹਾਂ ਜਿਹੜੇ ਸਿੱਖ ਬਣ ਕੇ ਗੁਰੂ ਦੀ ਸਿੱਖਿਆ ਲੈਣ, ਔਰ ਗੁਰੂ ਕਾਮਲ ਗੁਰੂ ਸਿੱਖਿਆ ਦੇਣ ਵਾਲਾ ਹਾਲ ਹੈ। ਇੱਕ ਕੱਖਰ ਵਿਅਕਤੀ ਬਣ ਕੇ ਉਚਾਰਿਆ ਹੋਇਆ ਹੈ, ਜਗਤ ਗੁਰੂ ਦਾ ਹੈ, ਮਗਰ ਸਤਸੰਗ ਜੀ ਸ਼ਾਂਤ ਹਿਰਦੇ ਨੂੰ ਉਹਦੇ ਨੂੰ ਹੋਊ, ਇੰਨੇ ਦੀ ਡਿਗਰੀ ਉਹਨੂੰ ਮਿਲੂ, ਜਿਹੜਾ ਬੱਚਾ ਕੋਈ ਸੋਹਣੇ ਨੰਬਰ ਲੈਂਦਾ ਤਾਂ ਸੋਹਣੇ ਨਹੀਂ ਜਾਂਦਾ। ਸਕੂਲ ਦੀ ਖਿੜਕੀ ਨੂੰ ਹੱਥ ਲਾਏ ਤੇ ਔਰ ਤੀਹਾਂ ਦਿਨਾਂ ਦੀ ਗੈਰ ਹਾਜ਼ਰੀ ਤੇ ਰਾਹ 'ਚੋਂ ਰੋਟੀ ਖਾ ਕੇ ਮੁੜ ਕੇ ਆਉਣ ਵਾਲੇ ਨੂੰ ਕੋਈ ਨੰਬਰ ਸ਼ੰਬਰ ਨਹੀਂ ਮਿਲਣਾ। ਇਸਦੇ ਪ੍ਰਥਾਏ ਬਾਬਾ ਜੀ ਕਹਿ ਗਏ, ਜੈ ਕਰਨੀ ਤੈ ਪੂਰੀ ਮੱਤ, ਕਰਨੀ ਵਾਜੋਂ ਕੱਟੇ ਘੱਟ, ਸਜਣੋ ਸਫ਼ਰ ਤੁਰੇ ਤੇ ਮੁਕੇਗਾ। ਗੁਰੂ ਕਾ ਸ਼ਬਦ ਕਮਾਉਣ ਤੇ ਮਨ ਦਾ ਝਗੜਾ ਮੁੱਕੂ, ਨਹੀਂ ਗੱਲਾਂ ਸਾਰੀ ਕਰਦੇ ਸੀ, ਪਰ ਇੱਥੇ ਇਹਨਾਂ ਗੱਲਾਂ ਦੇ ਵਿੱਚੋਂ ਕੋਈ ਨਾ ਕੋਈ ਨਿਕਲ ਆਉਂਦਾ ਹੈ। ਕਿਹਾ ਜਿਹਾ ਨਿਕਲ ਆਉਂਦਾ ਜਿਹੜਾ ਸਾਰੀ ਸੰਗਤ ਨੂੰ ਲੈ ਜਾਂਦਾ? ਇੱਕ ਕਮਾਂਡਰ ਜਹਾਜ਼ ਦਾ ਨਿਕਲਿਆ, ਜਹਾਜ਼ 400 ਆਦਮੀ ਬਹਿੰਦਾ, ਇੱਕੋ ਹੀ ਲੈ ਜਾਂਦਾ, ਜਿਹੜੇ ਵੀ ਸਟੇਸ਼ਨ ਤੇ ਜਾਣਾ ਇੱਕੋ ਹੀ ਕਮਾਂਡਰ ਹੈ ਉਹਦਾ, ਉਹ ਜਿਹਦੇ ਹੱਥ ਸ਼ੇਰਿੰਗ ਹੈ, ਉਹ 400 ਨੂੰ ਬਾਕੀ ਦੇ ਨੇ ਆਪਣੇ ਟਾਈਮ ਦੀ ਫੀਸ ਦੇ ਕੇ ਕਿਰਾਇਆ ਦੇ ਕੇ ਬਹਿ ਜਾਣਾ, 1000 ਮੀਲ ਤੇ ਜਾਣਾ ਹੋਵੇ, 10,000 ਤੇ ਜਾਣਾ ਹੋਵੇ, 20,000 ਤੇ ਜਾਣਾ ਹੋਵੇ, ਉੱਥੇ ਲੈ ਜਾਂਦਾ। ਜੇ ਗੁਰਮੁਖ ਇੱਕ ਨਿਕਲਿਆ, ਆਪਾਂ ਸੰਗਤ ਦੇ ਵਿੱਚ ਬੈਠਣ ਵਾਲਿਆਂ ਨੂੰ ਛੱਡ ਕੇ ਨਹੀਂ ਜਾਂਦਾ, ਇਹ ਗੁਰੂ ਕੀ ਬਖਸ਼ਿਸ਼ ਹੈ। ਲੈਣਾ ਜੀ ਇੱਕ ਗੁਰਮੁਖ ਨਿਕਲੇ, ਗੁਰਮੁਖ ਦੀ ਪਦਵੀ ਬਹੁਤ ਉੱਚੀ ਹੈ, ਆਤਮੇ 'ਚ ਕੋਈ ਫਰਕ ਨਹੀਂ, ਕਮਾਈ 'ਚ ਫਰਕ ਹੈ। ਗੁਰਮੁਖ ਦੀ ਕਮਾਈ ਉਹ ਰੱਬ ਬਣ ਜਾਂਦਾ ਹੈ। ਉਹਨੂੰ ਹਜ਼ੂਰ ਨੇ ਦਿੱਤਾ ਵੀ ਗੁਰਮੁਖ ਕੋਟ ਉਧਾਰ ਦਾ ਦੇ ਨਾਮ ਇੱਕ ਕਣੀ, ਉਹਦੀ ਸ਼ਿਫਤ ਵਿੱਚ ਉਹਦੇ ਬਿਆਨ ਵਿੱਚ ਇੰਨੀ ਤਸ਼ੀਰ ਹੋ ਜਾਂਦੀ ਹੈ, ਉਹ ਨਾਮ ਦੀ ਕਣੀ ਦੇ ਕੇ ਕਰੋੜ ਨੂੰ ਉਧਾਰ ਦਿੰਦਾ ਹੈ। ਉਹਦੀ ਸੰਗਤ 'ਚ ਕਰੋੜ ਬੈਠਣ ਵਾਲਾ ਹੋਵੇ, ਜਿਸ ਤਰ੍ਹਾਂ ਵੀ ਬੇੜੀ ਵਿੱਚ ਬੈਠਣ ਵਾਲੇ 10 ਆਦਮੀ ਨੇ, ਇੱਕੋ ਮਲਾਹ ਉਹਨੂੰ ਪਾਰਲੇ ਕੰਢੇ ਲੈ ਜਾਂਦਾ। ਜੇ ਉਹਨਾਂ 'ਚ ਮਲਾਹ ਨਾ ਹੋਵੇ ਤਾਂ ਅਸੀਂ ਸਾਰੇ ਹੀ ਅਸਮਰੱਥਾ ਉਹਨੂੰ ਚਲਾਉਣ ਨੂੰ, ਸਾਨੂੰ ਹੀ ਨਹੀਂ ਪਤਾ ਕਿੱਥੇ ਡੁੱਬ ਜੂਗੀ ਚੱਪਾ ਨਹੀਂ ਲਾਉਣ ਜਾਣ ਦੀ, ਤੂਫਾਨ ਨੂੰ ਨਹੀਂ ਜਾਣਦੇ ਵੀ ਹੁਣ ਅੱਜ ਤੇ ਨਹੀਂ ਠਿਰਨੀ, ਮਲਾਹ ਲਿਖਾ ਸਕਦਾ ਹੈ। ਗੁਰਮੁਖ ਇਸ ਬੇੜੀ ਦਾ ਮਲਾਹ ਬਣ ਜਾਂਦਾ ਹੈ, ਇਸੇ ਹੀ ਸੰਗਤ 'ਚੋਂ ਪੜ੍ਹਦਾ ਪੜ੍ਹਦਾ ਉਹ ਨਿਕਲ ਆਉਂਦਾ, ਪਰ ਖਾਲੀ ਕੋਈ ਵੀ ਨਹੀਂ, ਬੇੜੀ 'ਚ ਬੈਠਣ ਵਾਲੇ ਸਾਰੇ ਭਰ ਹੋ ਜਾਂਦੇ। ਜਿਉਂ ਪਖਾਣ ਨਾਪ ਚੜ੍ਹ ਤਰੈ, ਬਾਬਾ ਜੀ ਇਹ ਮਹਾਰਾਜ ਸ਼੍ਰੀ ਸੁਖਮਨੀ ਸਾਹਿਬ ਵਿੱਚ ਉੱਚਤ ਕਰਦੇ ਨੇ, ਪੰਗਤੀ ਉਚਾਰਦੇ ਨੇ ਵੀ ਜਿਸ ਤਰ੍ਹਾਂ ਭਾਈ ਨੌਕਾ ਤੇ ਬੇੜੀ ਤੇ ਪੱਥਰ ਧਰਿਆ ਹੋਇਆ ਵੀ ਪਾਰਲੇ ਕੰਢੇ ਚਲਾ ਜਾਂਦਾ ਹੈ, ਇਹ ਸਤਿਗੁਰੂ ਦੀ ਸੰਗਤ ਕਰਨ ਵਾਲਾ ਮੂਰਖ ਤੇ ਜੜ ਵੀ ਤਰ ਜਾਂਦਾ ਹੈ। ਜਿਉਂ ਪਖਾਣ ਨਾਪ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰ, ਇਹ ਪ੍ਰਾਣ ਧਾਰੀ ਜੇ ਗੁਰੂ ਦੇ ਚਰਨਾਂ ਨਾਲ ਲੱਗ ਜਾਏ, ਚਰਨਾਂ ਨਾਲ ਲੱਗਣਾ ਸਤਸੰਗ ਜੀ ਪਹਿਲੀ ਸਾਕਸ਼ਾਤ ਮਾਨਸੀ ਪੂਜਾ ਹੈ, ਜਿਹੜਾ ਕਿ ਗੁਰਦੇਵ ਦੇ ਸਤਿਕਾਰ ਵਿੱਚ ਖੜ ਕੇ ਉਹਨੂੰ ਸਤਿ ਸ਼੍ਰੀ ਅਕਾਲ ਕਹਿਣਾ, ਮਾਸ਼ ਨੂੰ ਸਤਿਕਾਰ ਕਰਨਾ, ਬੰਦਗੀ ਕਹਿਣੀ, ਨਿਮਰਤਾ ਲੈਣੀ, ਉਹਦੇ ਪੈਰੀਂ ਹੱਥ ਲਾ ਦੇਣਾ। ਦੂਸਰੀ ਹੈ ਚਰਨ ਜਿਹੜੇ ਹਨ, ਪੈਰ ਪ੍ਰਿਥਵੀ ਨਾਲ ਲੱਗਦੇ ਕਰਕੇ ਕਹਿੰਦੇ ਹਨ, ਚਰਨ ਚੱਲਣ ਕਰਕੇ ਕਹਿੰਦੇ ਹਨ, ਇਸ ਨੂੰ ਸਫ਼ਰ ਕਰਨ ਦੇ ਹੱਕ 'ਚ ਪੈਰ ਹੀ ਸਾਰੇ ਅੰਗਾਂ ਨੂੰ ਕੰਮ ਆਉਂਦੇ ਨੇ, ਹੋਰ ਅੰਗਾਂ ਨੂੰ ਸਾਰਿਆਂ ਨੂੰ ਛੱਕਦੇ ਨੇ। ਚਰਨ ਚੱਲਣ ਕਰਕੇ ਵੀ ਧਰਿਆ, ਵਸਤੂ ਮੈਂ ਚਰਨ ਚਾਹ ਦੀ ਨਿਵਿਰਤੀ ਦਾ, ਚਰਨ ਹੈ ਅਗਲਾ ਗੁਰੂ ਦਾ ਸ਼ਬਦ, ਜਿਹਨੇ ਜਿਹਨੇ ਮਾਸਟਰ ਦਾ ਸ਼ਬਦ ਕਮਾਇਆ ਉਹ ਤਲੀਮ ਵਿੱਚ ਪਾਸ ਹੋਏ, ਜਿਹਨਾਂ ਨੇ ਗੁਰੂ ਕੇ ਚਰਨ ਹਿਰਦੇ 'ਤੇ
ਹੈ ਪੈਰ ਨਹੀਂ ਬਹਿੰਦੇ, ਹਿਰਦੇ ਤੇ ਸ਼ਬਦ ਬਹਿਣਾ ਹੁੰਦਾ। ਉਹ ਹੈ ਚਾਹ ਦੇ ਚਰਨ ਵਾਲਾ ਗੁਰੂ ਕਾ ਸ਼ਬਦ, ਜਿਹਨਾਂ ਨੇ ਸ਼ਬਦ ਨੂੰ ਕਮਾਇਆ ਉਹ ਆਪਣਾ ਝਗੜਾ ਮੁਕਾ। ਚੰਦਰਹੰਸ ਨਿਆਣਾ ਹੁੰਦਾ ਮਾਪਿਆਂ ਨੂੰ ਵਿਛੜ ਗਿਆ, ਮਹਾਂਪੁਰਖ ਹੀ ਦੁਨੀਆਂ ਦਾ ਤੁਲਵਾ ਹੁੰਦੇ ਹਨ। ਫਿਰਦਾ ਫਿਰਦਾ ਬੰਦਗੀ ਵਾਲੀ ਜਮਾਤ ਨਾਲ ਰਲ ਗਿਆ, ਉਹਨਾਂ ਵਿੱਚ ਕਾਮਰ ਸਾਧੂ ਸੀ, ਦਸ ਵੀ ਉਹਦੇ ਵਿਦਿਆਰਥੀ ਤੇ ਚੱਕਰ ਕਰਕੇ ਆਪਣਾ ਸਮਾਂ ਪਾਸ ਕਰਦੇ ਤੇ ਲੋਕਾਂ ਨੂੰ ਸਮੱਤ ਬਖਸ਼ ਦੇਦੇ, ਉਹਨਾਂ ਤੋਂ ਉਹਨਾਂ ਦਾ ਰੋਟੀ ਟੁੱਕ ਦਾ ਗੁਜ਼ਾਰਾ। ਮਹਾਂਪੁਰਖ ਇਹ ਵੱਧ ਦੇ ਲਾਲਚੀ ਨਹੀਂ ਹੁੰਦੇ, ਅਸੀਂ ਦੁਨੀਆਂਦਾਰ ਹੁਣ ਦੇਖਦੇ ਵਿਜੜੇ ਹਾਂਗੇ। ਵੀਹ ਸਾਲ ਦੇ ਗੁਰਮੁਖ ਇੱਥੇ ਅਜੇ ਘਰ ਦੀ ਗਰੌਂਸੀ ਉਹਨੂੰ ਦੇਣੀ ਹੋਈ ਹੈ ਲੋਨ, 20 ਸਾਲ ਦਾ ਬਚਦਾ ਹੈ ਅਜੇ, ਕਿਸ਼ਤੀਆਂ ਨਹੀਂ ਮੁੱਕੀਆਂ। ਅਸੀਂ ਹੁਣ ਗੁਰੂ ਦੀਆਂ ਸਾਖੀਆਂ ਸੁਣਾ ਕੇ ਛੇ ਛੇ ਮਹੀਨੇ ਦੋ ਦੋ ਮਹੀਨੇ 'ਚ ਲੱਖ ਲੱਖ ਰੁਪਈਏ ਕਰ ਲਿਆ। ਹੁਣ ਇਹ ਸੰਤਾਂ ਦੀ ਜਿਹਾ ਇਹਨਾਂ ਸੰਤਾਂ ਦੀ ਗੱਲ ਲਈ ਜਿਹੜੇ ਗੁਰੂ ਨਾਨਕ ਦੀ ਗੋਦੀ 'ਚ ਬੈਠੇ ਨੇ, ਇਹਨਾਂ ਨੇ ਆਪਣੀ ਰੋਜੀ ਤੋਂ ਵਗਾਂ ਬਿਲਕੁਲ ਨਹੀਂ ਰੁਚੀ ਵਧਾਈ। ਇਹ ਪਰਮਾਤਮਾ ਦੇਣ ਵਾਲਾ, ਅੱਜ ਐਸ ਸਿੱਖ ਦੇ ਬੈਠੇ ਹਾਂ ਇੱਥੇ ਛੱਕ ਲਿਆ, ਕੱਲ੍ਹ ਨੂੰ ਜਿੱਥੇ ਜਾਵਾਂਗੇ ਦੇ ਦੂਗਾ, ਉਹ ਨਹੀਂ ਪੱਲੇ ਬੰਦੇ। ਉਹਨਾਂ ਨਾਲ ਸਾਡਾ ਆਧਾਰ ਹੁੰਦਾ, ਜਿੰਨੇ ਗੁਰੂ ਨਾਨਕ ਦੀ ਗੋਦੀ 'ਚ ਬੈਠੇ ਨੇ ਸਾਰੇ ਇਸ ਅਵਸਥਾ ਦੇ ਮਾਲਕ ਨੇ। ਕਬੀਰ ਸਾਹਿਬ ਜੀ ਦੀ ਸੰਗਤ ਕਰਕੇ 7 ਕਰੋੜ ਆਦਮੀ ਦਾ ਭਲਾ ਹੋਇਆ, ਰਹਿੰਦੀ ਦੁਨੀਆਂ ਤੱਕ ਤਾਂ ਪਤਾ ਨਹੀਂ ਉਹਦੀ ਬਾਣੀ ਪੜ੍ਹ ਕੇ ਕਿੰਨਿਆਂ ਦਾ ਹੋਇਆ। ਮਗਰ ਆਪ ਜੀ ਦੀ ਜ਼ਿੰਦਗੀ 120 ਵਰੇ ਦੀ ਪਾਈ ਇਤਿਹਾਸ ਦੇ ਰਾਹੀਂ, ਆਪਣੇ ਚਸ਼ਮਗੋਰੇ ਤਾਂ 600 ਵਰਾ ਪਹਿਲਾਂ ਹੋਇਆ ਇਸ ਸਮੇਂ ਤੋਂ। ਹੁਣ 21ਵੀਂ ਸਦੀ ਜਾਂਦੀ ਹੈ, ਭਾਈ ਸਾਹਿਬ 14ਵੀਂ ਸਦੀ ਵਿੱਚ ਹੋਏ, ਬਾਬਾ ਕਬੀਰ ਜੀ ਸਾਰੇ ਮਹਾਂਪੁਰਖ 14ਵੀਂ 15ਵੀਂ ਸਦੀ ਦੇ ਵਿੱਚ ਹੋਏ। 1314 ਦਾ ਉਹਨਾਂ ਦਾ ਜਨਮ ਹੈ, 1355 ਦਾ, 1455 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੇਲਾ ਹੋਇਆ ਉਹਨੂੰ ਕਾਂਸੀ ਗਿਆ। ਉਦੋਂ ਬਾਅਦ ਉਸਨੇ 20 ਸਾਲ ਦੀ ਉਮਰ ਹੋਰ ਪਾਈ ਹੈ, ਉਹ ਮਗਰ ਕਾਂਸੀ 'ਚ ਨਹੀਂ ਰਿਹਾ, ਕਿਤੇ ਹੋਰ ਜਾ ਕੇ ਰਿਹਾ। ਨਾਲ ਹੀ ਕਾਂਸੀ ਦੇ ਬਾਹਰਲੇ ਪਾਸੇ ਉਖੜ ਧਰਤੀ ਜਿਹੜੀ ਗੁਰਬਾਣੀ ਵਿੱਚ ਭ੍ਰਸ਼ਟੀ ਹੋਈ ਦੱਸੀ ਹੈ, 3 ਦੋਸ਼ ਇਹ, ਕੱਲੜ ਹੋਵੇ, ਜੰਮਦੀ ਨਾ ਹੋਵੇ, ਮਹਾਂਪੁਰਖ ਦਾ ਸਰਾਪ ਹੋਇਆ ਹੋਵੇ। ਉਖਰ, ਮਗਹਰ, ਹੜੰਬਾ 3 ਸ਼ਬਦਾਂ ਨਾਲ ਗੁਰਬਾਣੀ ਵਿੱਚ ਉਸਦੀ ਮਲੀਨਤਾ ਪੇਸ਼ ਕੀਤੀ ਹੈ ਉਹ ਧਰਤੀ ਦੀ। ਮਗਰ ਆਪ ਜੀ ਨੇ ਉੱਥੇ ਡੇਰਾ ਲਾਇਆ, ਹੁਣ ਦੂਜੀ ਕਲਸੀ ਬਣੀ ਹੋਈ ਹੈ। ਜਦ ਤੱਕ ਕਬੀਰ ਸਾਹਿਬ ਜੀ ਚਲੇ ਗਏ ਉਹ ਜਗ੍ਹਾ ਹੀ ਬਾਦ ਹੋ ਗਈ ਸਾਰੀ। ਅੰਤ ਦਾ ਸਮਾਂ ਮੈਂ ਉੱਥੇ ਸਾਰੇ ਚਸ਼ਮ ਗੌਰੇ ਦੇਖਿਆ, ਐਂ ਤੁਹਾਡੇ ਦਰਸ਼ਨ ਕਰਦਾ ਹੋਇਆ। ਕਾਸ਼ੀ ਪ੍ਰਾਚੀਨ ਸਮੇਂ ਦਾ ਇੱਕ ਬੜਾ ਭਾਰਾ ਸ਼ਹਿਰ ਹੈ, ਜਿੱਥੇ ਸਾਰੀ ਦੁਨੀਆਂ ਨੂੰ ਪਹਿਲਾ ਵਿਦਿਆਲਾ ਉੱਥੇ ਹੈ, ਨੀਤੀ ਦਾ ਵੀ ਧਰਮ ਦਾ ਵੀ, ਵੇਦ ਪਾਠ ਕਰਨ ਵਾਲੇ ਸਾਰੇ ਉੱਥੇ ਹੀ ਪੜ੍ਹੇ ਨੇ। ਨੀਤੀ ਸਿੱਖਣ ਵਾਲੇ ਜਿਤਨੇ ਵੇਦ ਕਿਤਾਬ ਚੋਂ ਨੀਤੀਆਂ ਨਿਕਲੀਆਂ ਹੋਈਆਂ ਤੇ ਪਿੱਛੋਂ ਸਾਇੰਸਦਾਨਾਂ ਨੂੰ ਤੇ ਲੈ ਲਈਆਂ, ਉਹ ਸਭ ਕਾਸ਼ੀ ਪੜ੍ਹੇ ਨੇ। ਕਾਸ਼ੀ ਬਹੁਤ ਪੁਰਾਣਾ ਸ਼ਹਿਰ ਹੈ, ਉਹਦੇ ਨਦੀ ਦੇ ਪਾਰਲੇ ਪਾਸੇ ਕਬੀਰ ਸਾਹਿਬ ਜੀ ਜਾ ਕੇ ਰਹੇ ਨੇ। ਨਦੀ ਟੱਪ ਕੇ ਅਗਲਾ ਪਾਸਾ ਧਰਤੀ ਉਖਰ ਸੀ, ਇਸ ਵਕਤ ਤੋਂ ਬੜੀ ਵਾਰ ਹੈ, ਮਗਹਰ ਸੀ, ਉਹ ਗਣੇਸ਼ ਦਾ ਸਰਾਪ ਹੋਇਆ। ਇਹ ਉਹਨਾਂ ਦੇ ਗ੍ਰੰਥ ਦੇਖਣ ਤੋਂ ਪਤਾ ਲੱਗਦਾ, ਆਪਾਂ ਤਾਂ ਹੁਣ ਆਪਣਾ ਜਨਮ ਸੰਵਾਰਨੇ ਵੀ ਸਤਿਗੁਰੂ ਜੀ ਆਪਾਂ ਨੂੰ ਉਸ ਚੰਦਰਹੰਸ ਵਾਲੀ ਜ਼ਿੰਦਗੀ ਦੇਣ, ਇਹ ਬਖਸ਼ੰਦ ਹਨ, ਉਹ ਜੀ ਸਿੱਖ ਲੈਣ ਵਾਲੇ ਬਣੀਏ। ਚੰਦਰਹੰਸ ਮਹਾਂਪੁਰਖਾਂ ਨਾਲ ਰਲ ਗਿਆ, ਇਸ ਰਾਜਸਥਾਨ ਦੇ ਵਿੱਚ ਵਿਚਰਦਾ ਹੋਇਆ, ਇਹਨੂੰ ਥੜੀ ਕਹਿ ਲਓ, ਇਸ ਇਲਾਕੇ ਦੇ ਵਿੱਚ ਦੀ ਕੁੰਤਲਾਪੁਰ ਸ਼ਹਿਰ ਹੈ। ਮੈਂ ਕੁੰਤਲਾਪੁਰ ਨਹੀਂ ਗਿਆ, ਵੈਸੇ ਉਸ ਇਲਾਕੇ 'ਚ ਫਿਰ ਕਾਫੀ ਆਇਆ, ਬਹੁਤ ਸ਼ਹਿਰ ਰਹਿ ਗਏ ਨੇ ਰਾਜਸਥਾਨ 'ਚ, ਮੈਂ ਘੱਟ ਗਿਆ, ਜਾਹਾਂਗਾ ਥੋੜ੍ਹੇ ਹਿੱਸੇ 'ਚ। ਪੰਜਾਬ ਵੀ ਤਕਰੀਬਨ ਅਜੇ 5 ਸਾਹਿਬ ਖਾਨੀ ਦਾ ਇਲਾਕਾ, ਜਦ ਤੇ ਮੈਂ ਕ੍ਰਿਸ਼ਤੋ ਫਾਰਗ ਹੋ ਕੇ ਤੁਹਾਡੀ ਚਰਨਾਂ 'ਚ ਲੱਗਿਆ, ਉਦੋਂ ਤੇ ਪਾਕਿਸਤਾਨ ਬਣ ਗਿਆ, ਉੱਧਰ ਜਾਣ ਹੀ ਨਹੀਂ ਦਿੰਦੇ। ਅੱਗੋਂ ਮੈਂ ਬਾਬਾ ਜੀ ਦੀ ਯਾਤਰਾ 'ਚ ਗਿਆ ਸਾਈਕਲ 'ਤੇ, ਉਦੋਂ ਜੰਗ ਮੰਗਿਆ ਨੇ ਕੰਨੀ ਮੁਲਤਾਨ ਨੇ ਤਿੰਨੇ ਤਾਰੇ ਗਏ, ਸਾਈਕਲ 'ਤੇ ਜਾਇਆ ਮੇਰੀ ਸਵਾਰੀ, ਉਹ ਸਾਈਕਲ ਸੀ। ਆਪਣੀਆਂ ਕਥਾ ਛੱਡ ਕੇ ਹੁਣ ਗੁਰੂ, ਕਿਉਂਕਿ ਸਮਾਂ ਥੋੜ੍ਹਾ ਹੈ, ਆਪਾਂ ਇੱਥੇ ਕੋਈ ਗੁਰੂ ਕਹਿੰਦੇ ਬਰਕਤ ਲੈਣ ਆਏ, ਅਸੀਂ ਸਾਰੇ ਨਿਰਵਰਕਤੇ ਹਾਂ, ਅਨਸੋਸੇ ਨਹੀਂ ਹਾਂ, ਪਰ ਵਿੱਦਿਆ ਕੋਈ ਨਹੀਂ, ਕਮਾਈ ਕੋਈ ਨਹੀਂ ਹੈ, ਮਾਤਾ ਪਿਤਾ ਨਹੀਂ ਦੱਸ ਸਕਦੇ, ਉਹਨਾਂ ਦੀ ਤਾਂ ਇੱਥੇ ਕਈ ਸ਼ਰਤ ਹੁੰਦੀ ਹੈ, ਔਲਾਦ ਜਾਣਨੀ, ਚੁਰਸਤੇ 'ਤੇ ਬਿਠਾ ਦੇਣੀ, ਨਾ ਉਹਨਾਂ ਕੋਲ ਮੱਤ ਹੈ ਕਹਾਂ, ਬਸ ਸਾਰੀ ਪਹੁੰਚ ਮਾਂ ਬਾਪ ਦੀ, ਕਿੰਨੇ ਵਿਦਵਾਨ ਹੋਣ, ਕਿੰਨੇ ਧਨੀ ਹੋਣ, ਉਹਨਾਂ ਦੀ ਇੰਨੀ ਪਹੁੰਚ ਹੈ, ਬਸ ਜੀ ਅਸੀਂ ਆਪਣਾ ਫਰਜ਼ ਪੂਰਾ ਕਰਤਾ, ਮੁੰਡਾ ਜਵਾਨ ਹੋ ਗਿਆ, ਬਸ ਹੁਣ ਵਿਆਹ ਤਾਂ ਸਾਡਾ ਫਰਜ਼ ਲੈ ਗਿਆ। ਵਿਆਹਣਾ ਇੱਕ ਚੁਰਸਤਾ ਹੈ ਜਿਹਨੂੰ ਜੰਮਣ ਮਰਨ ਦਾ ਰਾਹ ਹੈ ਇੱਕ, ਜਿਹਨੂੰ ਬਾਬਾ ਜੀ ਨੇ ਕਿਹਾ ਚਿੰਤਾ ਤਾਂ ਕੀ ਕੀਜੀਏ ਜੇ ਅਣਹੋਣੀ ਹੋਈ ਹੈ, ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ। ਇਹ ਤਾਂ ਇੱਕ ਰਸਤਾ ਹੈ, ਕਿੰਨੀ ਜੰਮਦੇ ਹੈ ਕਿੰਨੀ ਜਾਂਦੇ ਹੈ, ਕਿੰਨੀ ਮਰਦੇ ਹੈ ਕਿੰਨੀ ਜੰਮਦੇ ਹੈ, ਜੰਮਣ ਮਰਨਾ ਰਸਤਾ ਇੱਕ, ਇਹ ਤਾਂ ਇੱਕ ਰਾਹ ਹੈ, ਰਾਹ ਤੇ ਬਿਠਾ ਲੈਂਦੇ। ਬਸ ਅਸੀਂ ਕੰਮ ਨੂੰ ਜਿੱਠ ਲਿਆ ਜੀ, ਹੁਣ ਅਸੀਂ ਵਿਹਲੇ ਹੋ ਗਏ, ਮੁੰਡਾ ਵਿਆਹ ਤਾਂ ਵੀ ਵਿਆਹਣ ਦਾ ਸਵਾਲ ਕੀ ਹੈ ਵੀ ਅਸੀਂ ਔਲਾਦ ਪੈਦਾ ਕੀਤੀ ਵੀ ਹੁਣ ਮੁੰਡੇ ਨੂੰ ਇਸ ਕੰਮ 'ਚ ਲਾ ਤਾ ਵੀ ਤੂੰ ਆਪਣੀ ਔਲਾਦ ਪਰ ਲੱਗ। ਮਨੁੱਖਾ ਜਨਮ ਦੀ ਉਹਨਾਂ ਕੋਲੋਂ ਸਿੱਖਿਆ ਮਿਲਣੀ ਹੋਈ ਨਹੀਂ ਵੀ ਗਾਹਾਂ ਕੋਈ ਹੋਰ ਮਨੁੱਖਾ ਜਨਮੇ ਤਾਂ ਪਸ਼ੂ ਵੀ ਕਰ ਲੈਂਦੇ ਔਲਾਦ ਤਾਂ ਪੈਦਾ। ਇੱਕ ਹੀ ਚਰਚਾ ਦੀ ਗੱਲ ਹੈ, ਦਰਖਤ ਤੋਂ ਦਰਖਤ ਵੀ ਪੈਦਾ ਹੋ ਜਾਂਦੇ ਨੇ, ਬੰਦਿਆਂ ਤੋਂ ਬੰਦੇ ਹੋ ਗਏ। ਤੁਸੀਂ ਇਹਨੂੰ ਆਪਣਾ ਕੰਮ ਹੀ ਸਮਝ ਛੱਡਿਆ ਵੀ ਸਾਡਾ ਇਹੋ ਕੰਮ ਹੈ ਬਸ। ਮਗਰ ਜਦ ਤੱਕ ਕਿਸੇ ਮੁਰਸ਼ਿਦ ਨੂੰ ਨਹੀਂ ਕੰਮ ਨੂੰ ਮਿਲਦੇ ਉਦੋਂ ਤੱਕ ਤੈਨੂੰ ਆਪਣੇ ਕੰਮ ਦਾ ਨਹੀਂ ਪਤਾ ਵੀ ਮਨੁੱਖ ਦਾ ਕੀ ਕੰਮ ਹੈ। ਜਿਹਨਾਂ ਜਿਹਨਾਂ ਨੇ ਮੁਰਸ਼ਿਦ ਨੂੰ ਮਿਲ ਕੇ ਕੰਮ ਕੀਤਾ ਉਹ ਸਾਇੰਸਦਾਨ ਹੋ ਕੇ ਦੁਨੀਆਂ ਦੇ ਵਿਹਾਰਾਂ ਨੂੰ ਵੀ ਬੜੀ ਉੱਚੀ ਲੈਵਲ ਤੇ ਲੈ ਗਏ। ਵਿਹਾਰ ਦੀ ਸਿੱਧੀ ਵੀ ਜਿੱਥੇ ਹੱਥ ਉੱਧੜ ਜਾਂਦੇ ਤੇ ਤਾਂ ਕਿਤੇ ਦੋ ਵਿਘਾ ਸਿੰਜਦੇ ਹੁੰਦੇ, ਹੁਣ ਨਿਦਾਨ ਬੱਚੇ ਨੂੰ ਪਤਾ ਵੀ ਇਹ ਹਰੇ ਜੇ ਬਟਨ ਤੇ ਹੱਥ ਧਰਦਿਆਂ 10 ਫੁੱਟ ਤੇ ਮਾਰਦਾ ਪੱਖਾ ਪਾਣੀ ਕੱਢ ਕੇ। ਇਹ ਵੀ ਸਾਇੰਸਦਾਨ ਦੀ ਅਕਲ ਹੈ, ਵਿਹਾਰ ਵੀ ਅਕਲ ਨਾਲ ਸਿੱਧ ਹੁੰਦੇ ਹਨ। ਮਗਰ ਇਹਨਾਂ ਅਕਲਾਂ ਤੋਂ ਜਿੱਥੇ ਦੁਨੀਆ ਮੁੱਕ ਜਾਂਦੀ ਹੈ ਭਗਤੀ ਦੀ ਵਿਦਿਆ ਉੱਥੋਂ ਉਡਾਉਣਾ ਪੈਂਦਾ ਹੈ। ਜਿੱਥੇ ਦੁਨੀਆ ਸਮਾਪਤ ਹੋ ਜਾਂਦੀ ਹੈ ਉਦੋਂ ਅੱਗੇ ਪਰਮਾਤਮਾ ਦੀ ਭਗਤੀ ਚੱਲਦੀ ਹੈ। ਇਸ ਲਈ ਮਹਾਂਪੁਰਖਾਂ ਦੀ ਬਾਣੀ ਦਾ ਅਰਥ ਕੋਈ ਵੀ ਦੁਨੀਆਦਾਰ ਨਹੀਂ ਕਰ ਸਕਦਾ, ਭਾਵੇਂ PhD ਕੀਤੀ ਹੋਵੇ ਉਹਦੀ, ਕਿੰਨਾ ਦੁਨੀਆ ਦਾ ਲਿਟਰੇਚਰ ਹੋਵੇ, ਸਾਰੀ ਦੁਨੀਆ ਦੀਆਂ ਇਤਿਹਾਸ ਦੇਖਣ ਵਾਲਾ ਹੋਵੇ, ਤਰੇਤ ਜਮੂਰ ਅੰਜੀਨ ਫੁਰਕਾਨ ਰੇਗ ਜੂਜਰ ਸ਼ਾਮ ਥਰਵਣ ਵੇਦ ਸਾਰੇ ਕੰਠ ਹੋਣ ਉਹਦੇ, ਮਗਰ ਬ੍ਰਹਮ ਗਿਆਨੀ ਦੀ ਬਾਣੀ ਦਾ ਅਰਥ ਨਹੀਂ ਉਹ ਕਰ ਸਕਦਾ। ਇਹ ਦਿਮਾਗੀ ਕਿਰਤ ਹੈ। ਵਿਆਸ ਵਰਗੇ ਵਿਦਾਇਆਂ ਚ ਉਚਾਰਨ ਵਾਲੇ ਨੇ, ਉਹਨੂੰ ਨੀ ਮੁਰਸ਼ਿਦ ਦੇ ਮਿਲੇ ਤੇ ਬਿਨਾਂ ਆਪਣੇ ਆਪ ਦੀ ਹਿਰਦੇ ਦੀ ਸ਼ਾਂਤ ਮਿਲੀ। ਉਹ ਵੀ ਇਸੇ ਉਲਝਣੀ ਸੀ, ਪਰ ਮੈਂ ਇੰਨੀ ਸ੍ਰਿਸ਼ਟੀ ਨੂੰ ਉਤਪੰਨ ਕਰਨ ਵਾਲਾ ਜਦ ਤੱਕ ਉਸਨੂੰ ਮਹਾਂਪੁਰਖ ਦਾ ਮੇਲਾ ਨਹੀਂ ਹੋਇਆ, ਉਹ ਵੀ ਆਪਣੀ ਲੜਕੀ ਮਗਰੀ ਵਜਾ ਫਿਰਦਾ ਸੀ। ਇਹ ਗਿਆਨ ਬ੍ਰਹਮ ਗਿਆਨੀ ਕੋਲੋਂ ਹੋਵੇਗਾ, ਆਹ ਸਕੂਲ ਬ੍ਰਹਮ ਗਿਆਨੀ ਦਾ ਹੈ। ਮਗਰ ਬ੍ਰਹਮ ਗਿਆਨੀ ਕੋਲੋਂ ਦੇਖੇ ਤੇ ਮੁਕਤ ਨਹੀਂ ਹੋਣੀ। ਜਦ ਤੱਕ ਉਹਦੇ ਸ਼ਬਦ ਨੂੰ ਨਹੀਂ ਕਮਾਉਂਦੇ, ਮਾਸਟਰ ਦਾ ਮੂੰਹ ਦੇਖੇ ਤੇ ਕਿਸੇ ਨੂੰ ਵਿਦਿਆ ਨਹੀਂ ਆਈ। ਵਡਿਆਈ ਜ਼ਰੂਰ ਹੈ ਵੀ ਮਾਸਟਰ ਦਾ ਮੂੰਹ ਦੇਖ ਲਿਆ ਤਾਂ ਵਿਦਿਆ ਆ ਗਈ, ਗੁਰੂ ਦਾ ਮੂੰਹ ਦੇਖ ਲਿਆ ਤਾਂ ਸਿੱਖ ਉਧਰ ਗਿਆ। ਇਹ ਪਹਿਲੀ ਦਲੇਰੀ ਦਾ ਸਮਾਂ ਹੈ ਬੱਚੇ ਨੂੰ ਹੌਸਲਾ ਦੇਣ ਦਾ, ਮਗਰ ਉਨੇ ਸਮੇਂ ਨਾਲ ਇਹ ਪੜ੍ਹ ਕੇ ਸੋੜਨ ਵਿੱਚ ਜਾਵੇਗਾ। ਗੁਰੂ ਦੇ ਮਾਸਟਰ ਦੇ ਸ਼ਬਦ ਨੂੰ ਪਾਲ ਕੇ ਹੀ ਸਿੱਖ ਆਪਣੇ ਭਰਮ ਨੂੰ ਗਵਾਵੇਗਾ। ਇਹ ਠੀਕ ਹੈ ਵੀ ਜੇ ਉਹਨੇ ਮੂੰਹ ਦੇਖ ਲਿਆ ਤਾਂ ਹੁਣ ਮਾਸਟਰ ਨੇ ਵਿਦਿਆ ਦੇਣੀ, ਉਹਨੇ ਲੈਣੀ ਹੈ, ਸਮਾਂ ਤਾਂ ਕਿਸੇ ਦੀ ਪਰਵਾਹ ਨਹੀਂ ਕਰਦਾ, ਇਹ ਤੁਰਿਆ ਜਾਂਦਾ ਵਿਦਵਾਨ ਬਣ ਜਾਏਗਾ। ਜੇ ਉਹਨੇ ਸ਼ਬਦ ਹੀ ਨਹੀਂ ਕਮਾਇਆ ਤਾਂ ਫਿਰ ਕਿੰਨੇ ਹੀ ਸਮੇਂ ਲੰਘ ਜਾਣ, ਸ਼ਬਦ ਨਹੀਂ ਕਮਾਇਆ ਤਾਂ ਉਹਨੂੰ ਕੋਈ ਗਿਆਨ ਨਹੀਂ ਹੋਣਾ, ਸ਼ਬਦ ਕਮਾਇਆ ਤਾਂ PhD ਕਰ ਜਾਏਗਾ। ਆਪਾਂ ਸ਼ਬਦ ਕਮਾਉਣ ਵਾਲਿਆਂ ਦੀ ਸਾਖੀ ਤੋਰੀ ਹੈ ਕਿ ਸਾਨੂੰ ਬਾਬਾ ਜੀ ਉਹੋ ਜਿਹੇ ਕਮਾਉਣ ਵਾਲੇ ਬਣਾਓ, ਸਾਡਾ ਸਫ਼ਰ ਮੁੱਕ ਜਾਏ। ਜੇ ਸਤਿਸੰਗ ਜੀ ਆਪਣੇ ਮਨ ਦਾ ਭਰਮ ਹਟ ਗਿਆ, ਹੁਣ ਸਤਿਸੰਗ ਜੀ ਮੈਂ ਨਹੀਂ ਕਹਿ ਸਕਦਾ ਮੇਰਾ ਭਰਮ ਹਟ ਗਿਆ, ਪਰ ਮੈਂ ਸਤਿਗੁਰੂ ਦੀ ਬਖਸ਼ਿਸ਼ ਇਹਨਾਂ ਦੀ ਓਟ ਲੈ ਕੇ ਕਹਿਣਾ ਵੀ ਕੋਈ ਭਰਮ ਨਹੀਂ, ਕੋਈ ਜੰਮਣ ਮਰਨ ਦਾ ਸੰਸਾ ਨਹੀਂ। ਫਿਰ ਤੈਨੂੰ ਕਿਹਨਿਆਂ ਨੇ ਕਿਹਾ ਵੀ ਭਾਈ ਸਾਹਿਬ ਤੁਸੀਂ ਪੈਸਾ ਕੋਈ ਨਹੀਂ ਲੈਂਦੇ, ਵੀ ਤੁਹਾਨੂੰ ਇਹ ਸਫ਼ਰ ਪਾਉਣ ਦੀ ਕਿਹੜੀ ਜ਼ਰੂਰਤ ਪਈ ਹੈ, ਸਾਰੀਆਂ ਕੈਂਟੀਆਂ 'ਚ ਭੱਜੇ ਫਿਰਦੇ ਹੋ। ਜੇ ਮੇਰੇ ਮੂੰਹ 'ਤੇ ਨਹੀਂ ਕਈ ਤਾਂ ਸਾਹਮਣੇ ਕਹਿੰਦੇ ਨੇ ਵੀ ਐਵੇਂ ਬਹਾਨਾ ਕਰਦੇ ਨੇ, ਕਿਹੜਾ ਦੁਨੀਆਂ 'ਤੇ ਜਿਹੜਾ ਬੰਦਾ ਵੀ ਪੈਸਾ ਨਾ ਲੈਂਦਾ ਵੀ ਐਵੇਂ ਦੁਨੀਆਂ 'ਚ ਬਾਹਰ ਫਿਰਨ ਦਾ ਲੋੜ ਵੀ ਕੀ। ਐਸ਼ ਬੜੇਪੇ ਦੇ ਵਿੱਚ ਸਤਿਸੰਗ ਜੀ ਉਹ ਇਸ ਮੰਜ਼ਿਲ ਨੂੰ ਨਹੀਂ ਜਾਣਦੇ ਵੀ ਹੁਕਮ ਕੋਈ ਚੀਜ਼ ਹੈ। ਕੋਈ ਸਾਡੇ ਮੁਰਸ਼ਿਦ ਦੇ ਵੱਲ ਉਂਗਲੀ ਕਰਕੇ ਦੱਸੇ ਦੁਨੀਆਂ ਦਾ ਨੇਤਾ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੰਨੀਆਂ ਕੰਟਰੀਆਂ 'ਚ ਕੋਈ ਤਿੱਖੀ ਸਵਾਰੀ ਚੱਲਣ ਵਾਲੀ ਸੀ, ਪੈਰੀ ਫਿਲਕੇ ਕਿੰਨਿਆਂ ਨੂੰ ਕਰਤਾਰਥ ਕੀਤਾ, ਕਿਤੋਂ ਸਵਾਲ ਪੈਦਾ ਹੁੰਦਾ ਹੋਵੇ ਵੀ ਕਿਸੇ ਨੂੰ ਕਾਰੂ ਵਰਗੇ ਬਾਦਸ਼ਾਹਾਂ ਨੂੰ ਰਸਤੇ ਪਾ ਕੇ ਉਹਨਾਂ ਨੂੰ ਗਰੀਬਾਂ ਦੀ ਸੇਵਾ ਕਰਕੇ ਉਹਦਾ ਧੰਨ ਕਰਤਾਰਥ ਕਰ ਦਿੱਤਾ, ਮਗਰ ਇਉਂ ਨਹੀਂ ਕਿਹਾ ਵੀ ਅਸੀਂ ਪੰਜਾਬ 'ਚ ਜੰਮੇ ਉੱਥੇ ਗੁਰਦੁਆਰਾ ਆਉਣ ਵਾਲੇ ਪੈਸੇ ਨਹੀਂ। ਕੋਈ ਸਬੂਤ ਹੀ ਦੇਵੇ ਹੁਣ ਤੱਕ ਇਤਿਹਾਸ ਦੀ ਵੀ ਗੁਰੂ ਨਾਨਕ ਦੇਵ ਜੀ ਨੇ ਕਿਤੋਂ ਕੋਈ ਚੀਜ਼ ਚੱਕੀ ਹੈ, ਵੀ ਕੋਈ ਸਿੱਖ ਵੀ ਹੋਊ ਫਿਰ ਹਜੇ ਕੋਈ ਔਤ ਦੇ ਤਾਂ ਨਹੀਂ ਜਾਂਦਾ ਹੁੰਦਾ ਕਿ ਮਾਪਾ, ਕੋਈ ਪੁੱਤ ਵੀ ਹੁੰਦਾ ਉਹਦੇ ਹਜਾ, ਉਹਦੀਆਂ ਕਰਨੀਆਂ 'ਚ ਤੁਰਨ ਵਾਲਾ ਉਹ ਆਪਣੇ ਮਿੱਤਰਾਂ ਦੀ ਖਬਰ ਲੈਂਦਾ ਜਿਹੜੇ ਰੱਬ ਦੇ ਆਸ਼ਕ ਤੇ ਉਹਨਾਂ ਨੂੰ ਰੱਬੀ ਅਮਲ ਦੇ ਕੇ ਜਿਉਂਦੇ ਕਰ ਗਿਆ। ਉਹਦਾ ਇਹ ਕੰਮ ਸੀ ਭਟਕਦੀਆਂ ਰੂਹਾਂ ਨੂੰ ਸ਼ਾਂਤ ਦੇਣੀ, ਜਿਹੜਾ ਹੁਣ ਚਾਹ ਮਾਨਦੀ ਵੀ ਮੈਨੂੰ ਗੁਰਮਤ ਮਿਲੇ, ਬੰਦਾ ਮਿਲਦਾ ਨਹੀਂ ਉੱਥੇ ਜਗਤ ਗੁਰੂ ਜਾ ਕੇ ਮਿਲਦਾ ਹੈ। ਸਿੱਧਾਂ ਨੂੰ ਸਿੱਧੀਆਂ 'ਚ ਫਸਿਆਂ ਨੂੰ, ਪੰਡਤਾਂ ਨੂੰ ਪੰਡਤਾਈ 'ਚ ਫਸਿਆਂ ਨੂੰ, ਮੌਰਬੀਆਂ ਨੂੰ ਮੱਕੇ ਦੀ ਆੜ 'ਚ ਫਸਿਆਂ ਨੂੰ, ਅਸੀਂ ਪਾਕ ਹਾਂ ਹੋਰ ਸਾਰੇ ਨੂੰ ਪਾਕ ਹੀ ਨੇ, ਸਾਰਿਆਂ ਨੂੰ ਜਾ ਕੇ ਕਰਤਾ ਲਿਆ। ਪਰ ਕਿਤੋਂ ਕੋਈ ਸਬੂਤੀ ਹੋਵੇ ਵੀ ਕੋਈ ਪੈਸਾ ਲਿਆਏ ਨੇ, ਜਾਂ ਕਿਸੇ ਦੇਹ ਦੀ ਸੋਹਣੀ ਲੜਕੀ ਵਿਆਹ ਕੇ ਲੈ ਗਈ, ਕਰੋ ਸਬੂਤੀ ਕਿਹੜੀ ਹੈ। ਫਿਰ ਕੋਈ ਸਿੱਖ ਵੀ ਉਹ ਪ੍ਰੋਫੈਸਰਾਂ ਨੂੰ ਦੇਖ ਲਓ ਵੀ ਜਿੱਥੇ ਡੇਗੇ ਫਿਰਦੇ ਨੇ, ਉਹਨਾਂ ਦੀ ਮਰਜ਼ੀ ਲੈਣੀ ਇਹ। ਉਹ ਸਿੱਖੇ ਹੀ ਦੁਨੀਆਦਾਰੀ ਨੇ, ਦੁਨੀਆਦਾਰੀ ਵੀ ਚੰਗੇ ਨੇ। ਇਹ ਭਗਤੀ ਦੀ ਮੰਜ਼ਿਲ ਦੇ ਵਿੱਚ ਚੰਦਰਹਾਸ ਸਾਧਾਂ ਦੀ ਪਾਰਟੀ ਨਾਲ ਰਲ ਗਿਆ ਜਥੇ ਮੰਡਲੀ ਨਾਲ। ਉਹਨਾਂ ਨੂੰ ਕੁੰਤਲਾਪੁਰ ਦੇ ਰਾਜਾ ਬਿਰਧ ਹੋਇਆ ਸੀ, ਰਾਜੇ ਦਾ ਵਜ਼ੀਰ ਸੀ ਇਹ। ਰਾਜਾ ਬਿਰਧ ਹੋਇਆ ਸੀ, ਵੈਸੇ ਰਾਜਾ ਕਹਿ ਕੇ ਹੀ ਤਖਰਸੋ ਦਾ ਹੁਣ ਚੱਲਦਾ ਹੈ, ਪਰ ਸੀ ਉਹ ਰਾਜਾ ਪ੍ਰਮੁੱਖ ਸੀ, ਰਾਜਾ ਸਿਰ ਤੇ ਸੀਗਾ ਉਹਨੂੰ ਜੱਜ ਕਰਨ ਵਾਲਾ, ਉਹਦਾ ਵਜ਼ੀਰ ਸੀ, ਦ੍ਰਿਸ਼ਟ ਬੁੱਧੀ ਵਜ਼ੀਰ ਸੀ। ਰਾਜ ਦਾ ਸਾਰੇ ਦਾ ਕਲਮ ਉਹਦੇ ਕੋਲ ਸੀ। ਉਸਨੇ ਇਹਨਾਂ ਮਹਾਂਪੁਰਖਾਂ ਨੂੰ ਨਿਉਂਦਾ ਦਿੱਤਾ ਵੀ ਬਾਬਾ ਜੀ ਸਾਡੇ ਸਵੇਰੇ ਪ੍ਰਸ਼ਾਦਾ ਛਕਿਓ। ਸਤਪੁਰਸ਼ ਤਾਂ ਇਸ ਤਰ੍ਹਾਂ ਫਿਰਦੇ ਤੁਰਦੇ ਛੱਕਦੇ ਹੀ ਥੇ, ਉਹਦੀ ਸਰਦਾ ਦੇਖ ਕੇ ਚਲੇ ਗਏ, ਮਗਰ ਪਹੁੰਚ ਵਾਲੇ ਸਾਧੂ ਥੇ ਟਕਾਅ ਵਾਲੇ, ਉਹ ਮੇਰੇ ਵਰਗੇ ਗੱਲਾਂ ਵਾਲੇ ਨਹੀਂ ਥੇ, ਨਿਗਾਹ ਵਾਲੇ ਸਾਧੂ ਥੇ, ਸਾਧੂ ਥੇ। ਸਾਧੂ ਜੇ ਸ਼ਬਦ ਹੋਵੇ ਪੂਰਾ ਤਾਂ ਕੋਈ ਵੀ ਨਹੀਂ ਘੱਟ। ਅਸੀਂ ਸਾਧੂ ਨਹੀਂ, ਅਸੀਂ ਸਾਧੂ ਦਾ ਭੇਖ ਲੈ ਕੇ ਚੋਰੀ ਕਰਦੇ। ਸਾਡੇ ਚ ਅੱਖ ਦੀ ਸਾਬਤੀ ਨਹੀਂ, ਦਿਲ ਦੀ ਸਾਬਤੀ ਨਹੀਂ, ਸਾਧੂ ਵਿੱਚ ਦੋਨੋਂ ਸਾਬਤੀਆਂ ਹੁੰਦੀਆਂ। ਉਹਦੀ ਅੱਖ 'ਚ ਵੀ ਗਲਿਆਨੀ ਨਹੀਂ ਹੁੰਦੀ, ਉਹਦੇ ਦਿਲ 'ਚ ਵੀ ਗਲਿਆਨੀ ਨਹੀਂ ਹੁੰਦੀ। ਦਿਲ ਦੀ ਗਲਿਆਨੀ ਮਾਇਆ ਫੜੇਗੀ, ਚਮੜਾ ਫੜੇਗੀ, ਇਹ ਦੋਨੋਂ ਨਹੀਂ ਫੜਦੀਆਂ ਜੇ ਮਨ ਸਾਫ਼ ਹੋਵੇ। ਮਨ ਸਾਫ਼ ਜਗਤ ਗੁਰੂ ਨਾਲ ਮਿਲ ਕੇ ਮਿਲਦਾ ਹੈ। ਚੰਦਰਹਾਸ ਨਿਆਣੀ ਜੀ ਉਮਰ ਵਿੱਚ ਉਹਨਾਂ ਸਾਧਾਂ ਨਾਲ ਰਲਿਆ ਸੀ, ਮਾਂ ਬਾਪ ਦਾ ਮਰ ਗਏ ਸੀ ਜੰਗੀ ਮਾਮਲੇ 'ਚ, ਥੀ ਰਾਜ ਘਰਾਣੇ ਦਾ ਹੀ ਪੁੱਤ, ਹੁੰਦੜ ਹੇਲ ਬੱਚਾ ਸੀ, ਪਰ ਥੀ ਸਾਧਾਂ ਨਾਲ। ਅੱਜ ਮਹਾਂਪੁਰਖਾਂ ਨੇ ਚੰਦਰਹਾਸ ਜਮਾਤ ਲੱਗੀ ਤੇ ਉਹ ਸਾਧਾਂ ਦੇ ਸੰਤਾਂ ਦੇ ਮੂਹਰਲੇ ਪਾਸੇ ਨੀਤ ਨਾਲ ਬੈਠ ਗਿਆ। ਉਹਦੇ ਕੰਨੀ ਰਾਜਾ ਸਾਰੀ ਜਮਾਤ ਲੱਗੀ ਨੂੰ ਸੇਵਾਦਾਰਾਂ ਨੂੰ ਕੰਮ ਕਰਦੇ ਨੂੰ ਬੈਠਾ ਦੇਖਦਾ, ਸੇਵਾਦਾਰਾਂ ਨੂੰ ਕਹਿੰਦਾ ਵੀ ਸੇਵਾ ਕਰੋ, ਤੇ ਮਹਾਂਪੁਰਖ ਉਸ ਬੱਚੇ ਕੰਨੀ ਦੇਖ ਕੇ ਹੱਸ ਪਏ। ਰਾਜੇ ਨੂੰ ਸ਼ੰਕਾ ਪੈ ਗਈ ਵੀ ਮੇਰੇ ਸੰਤਾਂ ਦੇ ਅਨੁਕੂਲ ਪ੍ਰਸ਼ਾਦ ਨਹੀਂ ਬਣਿਆ, ਮੇਰੇ ਬੱਚਿਆਂ ਨੇ ਸੋਹਣਾ ਨਹੀਂ ਬਣਾਇਆ ਹੋਣਾ। ਉਹਨੇ ਸ਼ੰਕਾ, ਮਹਾਰਾਜ ਮੈਨੂੰ ਦੱਸੋ ਵੀ ਆਨੰਦ ਦੇ ਵਿੱਚ ਕੀ ਦੋਸ਼ ਹੈ, ਮੈਂ ਹੁਣ ਸਵਾਰ ਦਿਆਂ। ਮੈਂ ਕਹਾਂ ਸੇਵਾਦਾਰਾਂ ਨੂੰ ਵੀ ਕੀ ਅਧੂਰਤਾ ਰੱਖੀ ਵੀ ਸੰਤਾਂ ਨੇ ਲੈ ਕੇ ਨਹੀਂ ਤੁਸੀਂ ਪ੍ਰਸ਼ਾਦਾ ਬਣਾਇਆ, ਤੁਸੀਂ ਹੱਸੇ ਕਾਹਤੋਂ? ਉਹ ਕਹਿੰਦੇ ਬਈ ਪ੍ਰਸ਼ਾਦਾ ਇਹਨਾਂ ਦਾ ਪ੍ਰਾਣਾਂ ਦਾ ਆਸਰਾ ਹੈ, ਬੜੀ ਸ਼ਰਧਾ ਨਾਲ ਅਤੇ ਸੁੰਦਰਤਾ ਨਾਲ ਬਣਿਆ ਹੋਇਆ, ਇਹਦੇ 'ਚ ਕੋਈ ਕਿੰਤੂ ਨਹੀਂ। ਫਿਰ ਮਹਾਰਾਜ ਤੁਸੀਂ ਮੁਸਕਰਾਏ ਕਿਉਂ? ਉਹ ਕਹਿੰਦੇ ਇਹ ਤਾਂ ਬੰਦੇ ਦਾ ਮਨ ਦਾ ਸਵਾਇਸ਼ ਹੋ ਰਿਹਾ, ਐਵੇਂ ਮਨ ਦੀਆਂ ਮਨਚਲਤਾ ਨੇ, ਕਿਸੇ ਭਵਿੱਖਤ ਗੱਲ ਦੀ ਦੇਖ ਕੇ ਮੂਹਰੇ ਆਈ ਨੂੰ ਦੇਖ ਕੇ ਮੁਸਕਰਾ ਪਿਆ। ਮਹਾਰਾਜ ਮੈਨੂੰ ਤਾਂ ਸ਼ੰਕਾ ਵੀ ਮੈਨੂੰ ਦੱਸ ਦਿਓਗੇ ਕਾਹਦੇ ਹਸੇ, ਮੈਨੂੰ ਸ਼ੰਕਾ ਵੀ ਮੇਰੇ ਭੋਜਨ 'ਚ ਕਮੀ ਹੈ, ਮੈਨੂੰ ਤੁਸੀਂ ਦੱਸੋ। ਕਹਿੰਦੇ ਬਈ ਰਾਜਨ ਹੱਠ ਨਹੀਂ ਕਰੀ ਲਾਉਂਦਾ, ਇਹ ਤਾਂ ਮਨ ਦਾ ਤਰੰਗ ਸੀ, ਮਨ ਦੇ ਮੂਹਰੇ ਮੇਰੇ ਕੋਈ ਭਵਿੱਖ ਸੀ। ਇਸ ਕਾਕੇ ਨੂੰ ਜਦੋਂ ਹੱਠ ਕਰੀ ਗਿਆ ਵੀ ਆਹ ਜਿਹੜਾ ਕਾਕਾ ਬੈਠਾ ਸਾਹਮਣੇ, ਕਿਸੇ ਵਕਤ ਇਹਨੇ ਤੇਰਾ ਜਮਾਈ ਵੰਡਾ। ਸਤਸੰਗੇ ਉਹ ਤਾਂ ਤਨ ਮਨ ਨੂੰ ਲੱਗ ਗਈ ਵੀ ਨਾ ਸਹੁਰੇ ਮੰਗਤਿਆਂ ਨੂੰ ਫਕੀਰਾਂ ਨੂੰ ਰੋਟੀ ਖਿਲਾਉਂਦੇ ਹਾਂ, ਨਾਲੇ ਅਸੀਂ ਜਾਤ ਨਾ ਜਾਣੀਏ, ਗੋਤ ਨਾ ਜਾਣੀਏ, ਸਾਧਾਂ ਨਾਲ ਜੂਠਾ ਖਾਣ ਵਾਲਾ ਮੁੰਡਾ, ਪਤਾ ਨਹੀਂ ਕਿਹਦਾ ਮੁੰਡਾ, ਕਿੱਥੋਂ ਰਲਿਆ ਹੈ, ਵੀ ਮੇਰੇ ਹੀ ਕੁੜੀ ਰਾਜੇ ਦੀ ਕਿਵੇਂ ਕਿਵੇਂ ਫਕੀਰ ਨੇ ਆਵਾਗਾਉਣੀ ਬੋਲ ਕੱਢ ਦਿੱਤਾ। ਦਿਲੋਂ ਬੜਾ ਦੁਖੀ ਹੋਇਆ ਸਤਸੰਗ। ਇਸ ਲਈ ਸਿੱਖੀ ਬੜੀ ਦੂਰ ਹੈ, ਬੇਸ਼ੱਕ ਉਹ ਭੋਜਨ ਤਾਂ ਸੰਤਾਂ ਨੂੰ ਕਰਦਾ ਸੀ, ਪਰ ਸਿੱਖੀ ਦੀ ਮੰਜ਼ਿਲ ਸਤਸੰਗ ਜੀ ਗੁਰੂ ਨਾਨਕ ਬਖਸ਼ੇ ਬਖਸ਼ੇ ਨਹੀਂ, ਇਹ ਬੜੀ ਦੂਰ ਹੈ, ਇਹ ਭੇਖਾਂ 'ਚ ਨਹੀਂ ਹੈ, ਇਹ ਗੁਰੂ ਦੀ ਬਖਸ਼ਿਸ਼ ਹੈ। ਅੱਜ ਪ੍ਰਸ਼ਾਦਾ ਤਾਂ ਵਧੀ ਰੂਧੀ ਰੂਹ ਨਾਲ ਛਕਾਇਆ, ਜਦੇ ਜਲਾਦ ਸਦਕੇ ਉਹਨਾਂ ਨੂੰ ਕਿਹਾ ਵੀ ਇਹ ਮੁੰਡੇ ਨੂੰ ਸਾਧਨ ਉਹਨੂੰ ਖੇਡ ਕੇ ਮੈਂ ਤੁਹਾਨੂੰ ਮੂੰਹ ਮੰਗਿਆ ਤਾਂ ਦੇਵੇਗਾ, ਇਹਨੂੰ ਜੰਗਲ 'ਚ ਜਾ ਕੇ ਮਾਰ ਦਿਓ। ਹੁਣ ਜਲਾਦ ਉਹਨਾਂ ਦੇ ਨੌਕਰ ਹੁੰਦੇ ਨੇ, ਜਿਹੜੇ ਗੁਨਾਹੀ ਆਦਮੀ ਨੂੰ ਫਰਸ਼ੀ ਫੁਰਸ਼ੀ ਲਾਉਂਦੇ ਨੇ ਉਹਨਾਂ ਨੂੰ ਜਲਾਦ ਕਹਿ ਕੇ ਸਾਦੇ ਨੇ, ਰਾਜੇ ਦੇ ਉਹ ਨੌਕਰ ਨੇ, ਉਹ ਹੁਣ ਰਾਜੇ ਦਾ ਨੂਨ ਖਾਂਦੇ ਨੇ, ਉਹਨੂੰ ਬੱਚੇ ਨੂੰ ਸਾਧਨ ਨਾਲ ਕੋਈ ਰਾਖੀ ਦੀ? ਉਹਨੂੰ ਪ੍ਰੇਰ ਕੇ ਲੈ ਗਏ ਬਾਹਰ, ਜਾ ਕੇ ਜੰਗਲ 'ਚ ਕਿਹਾ ਵੀ ਸਾਨੂੰ ਨਹੀਂ ਪਤਾ ਕਾਕਾ ਵੀ ਤੇਰਾ ਰਾਜੇ ਨਾਲ ਕੀ ਵਿਰੋਧ ਹੈ, ਪਰ ਅਸੀਂ ਹੁਣ ਤੈਨੂੰ ਅਸੀਂ ਤਾਂ ਰਾਜੇ ਦੇ ਨੌਕਰ ਹਾਂ, ਵੀ ਸਾਡੇ ਗੋਚਰੀ ਕੋਈ ਸੇਵਾ ਦੱਸ, ਫਿਰ ਸਾਡੇ ਵਸ ਦੀ ਗੱਲ ਨਹੀਂ, ਅਸੀਂ ਪ੍ਰਾਣ ਨਹੀਂ ਤੇਰੇ ਰੱਖ ਸਕਦੇ, ਅਸੀਂ ਤੈਨੂੰ ਮਾਰਨੇ। ਕਹਿੰਦਾ ਵੀ ਜੀ ਮਾਰਨੇ ਆ ਤਾਂ ਹੁਣ ਮੇਰੀ ਅਪੀਲ ਕਿਹਦੇ ਕੋਲ ਹੈ, ਤੀਆ ਤੇ ਕੋਈ ਹੈ ਹੀ ਨਹੀਂ, ਮੇਰਾ ਸਾਥੀ ਮੈਨੂੰ ਆਪਣੇ ਗੁਰੂ ਮੂਹਰੇ ਅਰਦਾਸ ਕਰ ਲੈਣ ਦਿਓ। ਉਹਨਾਂ ਨੇ ਆਪਣੀ ਭੂਤੀ ਪੂਜਾ ਦੀ ਕੱਢੀ ਝੋਲੇ ਦੇ ਵਿੱਚੋਂ, ਮੁਹੱਬਤ ਨਾਲ ਹਜ਼ੂਰ ਮੂਹਰੇ ਅਰਦਾਸ ਕੀਤੀ, ਸ਼ਬਦ ਉਚਾਰ ਕੇ। ਜਿਕਣ ਜਿਕਣ ਭਗਤ ਮਹਾਂਪੁਰਖ ਆਪਣੇ ਸਮੇਂ ਨਾਲ ਬੋਲਦੇ ਰਹਿੰਦੇ ਸਾਰੇ, ਐਸੀ ਉਹਨਾਂ ਦੀ ਪ੍ਰੇਮ ਭਰੀ ਅਰਦਾਸ ਹਜ਼ੂਰ ਨੂੰ ਮਨਜ਼ੂਰ ਹੋਈ, ਜਲਾਦਾਂ ਦਾ ਮਨ ਫਿਰ ਗਿਆ। ਕਹਿੰਦੇ ਵੀ ਪਤਾ ਨਹੀਂ ਰਾਜੇ ਦਾ ਕੀ ਇਸ ਕਾਕੇ ਨੇ ਵਿਗਾੜਿਆ, ਬਹੁਤ ਸੁੰਦਰ ਕਾਕਾ, ਆਪਾਂ ਜੇ ਕਿਵੇਂ ਸਵਾਲ ਰੋਜੀ ਦੇ ਆਪਾਂ ਨੂੰ ਮਾਰਿਆ ਤੇ ਆਪਾਂ ਨੂੰ ਕੱਲ ਨੂੰ ਫਾਂਸੀ ਦੇ ਦੂ। ਰਾਜਾ ਬਾਖਤਿਆਰ ਹੈ, ਉਹਦੇ ਉਹਨਾਂ ਨੂੰ ਨਿਗਾਹ ਪਈ ਵੀ ਪੈਰ ਦੀ ਛੇ ਉਂਗਲੀਆਂ, ਕਈਆਂ ਦੇ ਛਾਂਗੇ ਹੱਥੀਆਂ ਉਂਗਲੀਆਂ ਨੂੰ ਛਾਂਗਾ ਕਹਿੰਦੇ ਨੇ ਸਾਡੇ ਦੇਸ਼, ਉਂਗਲੀ ਸੀ ਛੇਵੀਂ। ਕਹਿੰਦੇ ਇੱਕ ਉਂਗਲੀ ਵੱਢ ਲੈਂਦੇ ਰਾਜੇ ਨੂੰ ਦਿਖਾ ਲੈਂਦੇ, ਇਹਨੂੰ ਕਾਕੇ ਨੂੰ ਕਹਿ ਜਾਵੇ ਸਾਡੇ ਦੇਸ਼ ਤੋਂ ਚਲਾ ਗਿਆ, ਸਾਨੂੰ ਨਾ ਸਜ਼ਾ ਦੇਵੇ ਰਾਜਾ, ਵਿਸ਼ਨੇ ਨੂੰ ਛੱਡ ਦਿੰਦੇ। ਉਹ ਉਂਗਲੀ ਵੱਢ ਕੇ ਛੱਡਤਾ ਉਹਨੇ ਆਪਣੀ, ਉੱਥੇ ਟੱਲੀ ਬੰਨ ਕੇ ਸਾਰਿਆ ਕਰਤਾਰ ਦੇ ਗੁਣ ਗਾਉਂਦਾ ਰਿਹਾ, ਜੰਗਲ 'ਚ ਬੈਠਾ ਕੱਲਾ ਕਾਕਾ। ਇਹਨੇ ਨੂੰ ਦੂਸਰੀ ਕੰਟਰੀ ਦਾ ਕ੍ਰਿਸ਼ਨ ਸਿੰਘ ਰਾਜਾ ਸੀ, ਦੂਜੀ ਸਟੇਟ ਤਾਂ ਛੋਟੇ ਛੋਟੇ ਹੀ ਹੁੰਦੇ, ਜਦੋਂ ਉਸ ਸਟੇਟ ਦਾ ਮੈਨੂੰ ਉੱਥੇ ਉਸ ਕਾਕੇ ਨੂੰ ਸ਼ਿਕਾਰ ਖੇਡਦਾ ਆ ਗਿਆ, ਉਹਨੂੰ ਪ੍ਰੇਮ 'ਚ ਬੈਠੇ ਨੂੰ ਦੇਖ ਕੇ, ਉਹਦੇ ਔਲਾਦ ਹੈ ਨਹੀਂ ਸੀ, ਉਹਨੂੰ ਘਰ ਲੈ ਗਿਆ। ਘਰ ਜਾ ਕੇ ਹੁਣ ਹੋਣਹਾਰ ਲੜਕਾ ਸੀ, ਰਾਜੇ ਦੇ ਘਰੋਂ ਜੰਮਿਆ ਹੋਇਆ ਸੀ, ਜਵਾਨ ਹੋ ਗਿਆ, ਉਹਨੂੰ ਉਹਨੇ ਆਪਣੀ ਲੜਕੀ ਵਿਆਹਤੀ। ਉਹਨੇ ਆਪਣੀ ਬਰਕਤ ਦੇ ਨਾਲ ਤਿੰਨ ਚਾਰ ਸਟੇਟ ਆਪਣੇ ਬਣਾ ਲਏ ਚੰਦਰਹਾਸ ਨੇ। ਜਦ ਇੱਧਰ ਤ੍ਰਿਸ਼ਟਬੁੱਧੀ ਨੇ ਸੁਣਿਆ, ਇਹਦੇ ਉਹ ਮੁਤਹਿਤ ਸੀ, ਉਹਨਾਂ ਨੇ ਕਿਹਾ ਵੀ ਉਸਨੇ ਸਾਡੇ ਕਹੇ ਤੋਂ ਬਿਨਾਂ ਹੀ ਕੋਈ ਜੰਗਲ ਦੇ ਵਿੱਚੋਂ ਕਿਸੇ ਫਿਰਦਾ ਤੁਰਦਾ ਕਮੀਨੀ ਜਾਤ ਦਾ ਮੁੰਡਾ ਲੈ ਕੇ ਪਤਰੀਲਾ ਬਣਾ ਲਿਆ, ਅਤੇ ਪੁੱਤਰ ਤਾਂ ਹੈ ਨਹੀਂ ਵੀ, ਜੇ ਸਾਡੇ ਅਧੀਨ ਹੈ ਸਾਡੇ ਤੋਂ ਬਿਨਾਂ ਉਹ ਕਿਵੇਂ ਦੇ ਸਕਦਾ ਸੀ ਉਹਨੂੰ ਬਾਦਸ਼ਾਹੀ, ਪਤਰੀਲਾ ਬਣਾ ਕੇ ਬਾਦਸ਼ਾਹੀ ਦੇ ਤੀ। ਇਸ ਨੂੰ ਤ੍ਰਿਸ਼ਟਬੁੱਧੀ ਵਜ਼ੀਰ ਨੂੰ ਉਸਨੂੰ ਪੁੱਛਣ ਵਾਸਤੇ ਉਹਦੇ ਦੇਸ਼ ਭੇਜਿਆ, ਉਹਦੇ ਸ਼ਹਿਰ ਗਿਆ ਤਾਂ ਜਾਂਦੇ ਨੂੰ ਹੁਣ ਉੱਥੇ ਦਾ ਚੌਧਰੀ ਸਾਰੇ ਚੰਦਰਹਾਸ, ਉਹਨੇ ਉਹਨਾਂ ਚਿੰਨ੍ਹਾਂ 'ਤੇ ਪਛਾਣ ਲਿਆ ਵੀ ਤਾਂ ਉਹੀ ਮੁੰਡਾ ਹੈ ਜਿਹਨੂੰ ਮੈਂ ਮਰਵਾਇਆ ਸੀ। ਉਹਨੂੰ ਸੱਦ ਕੇ ਨੇੜੇ ਜਾ ਕੇ ਉਹਨੂੰ ਪੁੱਛਿਆ ਵੀ ਕਾਕਾ, ਕਿਸੇ ਸਮੇਂ ਤੂੰ ਮਹਾਂਪੁਰਖਾਂ ਦੇ ਨਾਲ ਸਾਡੇ ਭੋਜਨ ਛਕਣ ਗਿਆ ਸੀ? ਮਹਾਂਪੁਰਖਾਂ ਦੇ ਵਿੱਚ ਵੈਰ ਨਹੀਂ ਹੁੰਦਾ, ਉਹਨੇ ਨਹੀਂ ਦੇਖਿਆ ਵੀ ਮੈਨੂੰ ਇਹਨੇ ਜਲਾਦਾਂ 'ਤੇ ਮਰਵਾਇਆ ਸੀ, ਉਹਦੇ ਯਾਦ ਹੀ ਨਹੀਂ ਇਹ ਗੱਲ ਹੈ। ਉਹ ਕਹਿੰਦਾ ਹਾਂਜੀ, ਫਿਰ ਆਪਾਂ ਤਾਂ ਇੱਕੇ ਮਹਾਂਪੁਰਖਾਂ ਦੇ ਸੰਗੀ ਹੋਏ, ਮੈਂ ਉਹਨਾਂ ਸੰਤਾਂ ਨੂੰ ਪ੍ਰਸ਼ਾਦਸ ਕਿਹਾ ਸੀ ਜਦ ਤੂੰ ਛੋਟਾ ਜਿਹਾ ਹੁੰਦਾ ਨਾਲ, ਉਹ ਸਿੱਧ ਕਰ ਲਿਆ ਵੀ ਚੰਦਰਹਾਂਸੀ ਹੈ, ਮਗਰ ਸਤਸੰਗ ਜੀ ਮਨ 'ਚੋਂ ਵਿਰੋਧ ਨਹੀਂ ਗਿਆ। ਅਜੇ ਉਹ ਸੰਤ ਦੇ ਸ਼ਬਦ 'ਤੇ ਰੜਕਦਾ ਹੀ ਆ, ਉਹਦੇ ਮਨਮੁੱਖ ਨੂੰ ਇਹ ਕੰਡਾ ਹੀ ਬਣ ਜਾਂਦਾ ਹੈ। ਹੁਣ ਦਾ ਕੰਡਾ ਖੜਾ ਹੈ ਵੀ ਮੈਂ ਬਾਦਸ਼ਾਹ, ਉਹ ਕਹਿੰਦਾ ਵੀ ਕਾਕਾ ਦੇਖ ਤੂੰ ਮੇਰਾ ਹੈ ਗੁਰਭਰਾ, ਉਸੇ ਸੰਤਾਂ ਦਾ ਮੈਂ ਸਿੰਘ ਹੀ ਹੈ, ਉਸੇ ਦਾ ਤੂੰ ਹੈ। ਆਹ ਮੇਰੇ ਮਦਨ ਸਿੰਘ ਪੁੱਤਰ ਨੂੰ ਚਿੱਠੀ ਦਿਆ, ਮੈਂ ਰਾਜ ਉਂਝਣੀ ਵਿੱਚ ਹਾਂ, ਮੈਂ ਕੋਈ ਇੱਥੇ ਕੰਮ ਕਰਨਾ ਜਿਹੜੇ ਭੇਜਿਆ, ਤੂੰ ਆ ਚਿੱਠੀ ਦਿਆ। ਕਹਿੰਦਾ ਸਤ ਵਜਨ ਜੀ, ਮੇਰੇ ਤੁਸੀਂ ਭਰਾ ਹੋ, ਗੁਰਸ਼ ਇੱਕ ਗੁਰੂ ਦੇ ਸੇਵਕ ਆਪਾਂ। ਉਹਨੇ ਘੋੜੀ ਲਈ, ਰਾਜਾ ਸੀ ਟਾਈਮ ਦਾ, ਲੈ ਕੇ ਉਹਦੇ ਸ਼ਹਿਰ ਚਲਿਆ ਗਿਆ। ਸਫ਼ਰ ਜਾ ਕੇ ਬਾਗ 'ਚ ਸੌਂ ਗਿਆ, ਉੱਥੇ ਮਲਣ ਬਾਗ ਦੇ ਵਿੱਚ ਉਹ ਦੋਨੋਂ ਲੜਕੀਆਂ ਟਹਿਣ ਆ ਗਈਆਂ, ਰਾਜੇ ਦੀ ਲੜਕੀ ਵੀ ਅਤੇ ਇਸ ਚੰਦ ਤ੍ਰਿਸ਼ਟਬੁੱਧੀ ਦੀ ਵਜ਼ੀਰ ਦੀ ਲੜਕੀ ਵੀ, ਜਵਾਨ ਵਰਯੋਗ ਲੜਕੀਆਂ ਹਨ, ਕੁਆਰੀਆਂ ਦੋਨੋਂ ਹੀ। ਆਪਣਾ ਬਾਗ ਹੈ, ਉਹਨਾਂ ਦੇ ਬਾਗ 'ਚ ਟਹਿਲਣ ਆਈਆਂ, ਤਾਂ ਉੱਥੇ ਉਹ ਨੌਜਵਾਨ ਬੱਚਾ ਸੁੱਤਾ ਪਿਆ, ਕੂੜਾ ਦਰਖਤ ਨਾਲ ਬੰਨਿਆ ਹੋਇਆ, ਸੁੱਤੇ ਦੇ ਦੇਖ ਕੇ ਉਹਦੇ ਖੀਸੇ ਵਿੱਚ ਦੇਖੀ ਜਾਂ ਪੱਗ 'ਚ ਚਿੱਠੀ ਦੇਖ ਕੇ ਉਹ ਬੀਬੀ ਨੇ ਕੱਢ ਕੇ ਦੇਖ ਲਈ। ਉਹਨੇ ਚਿੱਠੀ ਪੜ੍ਹੀ ਤਾਂ ਉੱਥੇ ਲਿਖਿਆ ਵੀ ਚੰਦਰਹਾਸ ਮਦਨ ਸਿੰਘ ਬੱਚਾ ਮਦਨ ਸਿੰਘ, ਇਸ ਕਾਕੇ ਨੂੰ ਵੇਖ ਦੇ ਦੇਣੀ। ਉਹ ਬੀਬੀ ਬੜਾ ਪਛਤਾਈ, ਉਸਨੂੰ ਉਹਨਾਂ ਦਾ ਸੰਯੋਗ ਸੀ, ਮਹਾਂਪੁਰਖਾਂ ਦਾ ਵਚਨ ਕਦੇ ਟਲਦਾ ਨਹੀਂ। ਉਹਨੇ ਸਤ ਸਿੰਘ ਜੀ ਆਪਣਾ ਪਿੰਨ ਕੱਢਿਆ ਤੇ ਵਿਖ ਦੀ ਜਗ੍ਹਾ ਵਿਖਿਆ ਬਣਾਤਾ। ਵਿਖਿਆ ਉਹ ਲੜਕੀ ਦਾ ਨਾਂ ਸੀ, ਵਿਖ ਤਾਂ ਜ਼ਹਿਰ ਦਾ ਨਾਂ ਸੀ, ਵੀ ਇਹਨੂੰ ਜ਼ਹਿਰ ਦੇ ਦੇਣੀ, ਵਿਖ ਦੇ ਦੇਣੀ ਹੈ ਕਾਕੇ ਨੂੰ। ਉਹਨੇ ਵਿਖਿਆ ਬਣਾ ਕੇ ਉਵੇਂ ਉਵੇਂ ਚਿੱਠੀ ਉਹਦੇ ਕੱਪੜੇ 'ਚ ਪਾਈ, ਤੇ ਉਹਦੀ ਅੱਖ ਖੁੱਲ੍ਹੀ, ਉਹਨੂੰ ਪੁੱਛਿਆ ਵੀ ਰਾਜਕੁਮਾਰ ਮੈਂ ਪੁੱਛ ਸਕਦੀ ਆਪ ਕਿੱਥੋਂ ਆਏ ਹੋ? ਦੱਸਿਆ ਵੀ ਮੈਂ ਮਦਨ ਸਿੰਘ ਨੂੰ ਮੁੜਨਾ, ਇਸ ਜਗ੍ਹਾ 'ਤੇ ਆਇਆ। ਉਹ ਬੀਬੀ ਕਿਹਾ ਮੇਰੇ ਪਿਓ ਦਾ ਕੀ ਵਿਰੋਧ ਸੀ? ਮੇਰਾ ਤਾਂ ਮੈਨੂੰ ਤਾਂ ਇਹ ਜੱਜਦਾ ਮੇਰਾ ਪਤੀ ਹੈ, ਪਤੀ ਹੋਣ ਵਾਲਾ ਹੈ, ਵੀ ਉਹਨੇ ਕਿਉਂ ਇਸ ਨੂੰ ਮਾਰਨ ਦੀ ਵਿਦਿਆ ਦਿੱਤੀ ਹੈ ਇਹ ਚਿੱਠੀ? ਉਹ ਵਿਖਿਆ ਦੇਣ 'ਤੇ ਉਹਨੇ ਆਪਣੇ ਵਜ਼ੀਰ ਇਕੱਠੇ ਕੀਤੇ ਵੀ ਪਿਤਾ ਜੀ ਕਿਸੇ ਰਾਜ ਕੰਮ 'ਚ ਉਲਝੇ ਹੋਏ ਨੇ, ਵੀ ਲੜਕੀ ਵਰਯੋਗ ਹੈ ਭੈਣ ਮੇਰੀ, ਵੀ ਉਹਨਾਂ ਨੇ ਸੋਹਣਾ ਵਰ ਟੋਲ ਕੇ ਭੇਜ ਦਿੱਤਾ ਵੀ ਕਾਕਾ ਤੂੰ ਇਹਨੂੰ ਲੜਕੀ ਵਿਆਹ ਦੀ। ਉਹਨਾਂ ਨੇ ਰਾਤ ਨੂੰ ਲੜਕੀ ਵਿਆਹ ਦੀ, ਸੱਦ ਕੇ ਆਪਣੇ ਵਜ਼ੀਰ ਨੂੰ ਸਿੱਧੀ ਸਾਰਿਆਂ ਕਿਹਾ ਵੀ ਬੜਾ ਯੋਗ ਹੈ, ਲੜਕਾ ਸੋਹਣੇ ਪਿਓ ਨੇ ਭੇਜਿਆ। ਉਹ ਲੜਕੀ ਵਿਆਹ ਤੀ, ਉਹ ਦੋ ਤਿੰਨਾਂ ਦਿਨਾਂ ਮਗਰੋਂ ਆਪਣੇ ਮਹਿਲ 'ਚ ਵਸਣ ਲੱਗ ਗਿਆ, ਉੱਥੇ ਉਹਨੂੰ ਮਹਿਲ ਦੇ ਦਿੱਤੇ। ਜੋ ਤ੍ਰਿਸ਼ਟਬੁੱਧੀ ਇੱਥੇ ਆਇਆ ਤਾਂ ਲੋਕ ਵਧਾਈਆਂ ਦੇਣ ਲੱਗੇ ਵੀ ਤੁਹਾਨੂੰ ਬੜਾ ਸੋਹਣਾ ਜਮਾਈ ਮਿਲ ਗਿਆ। ਸਾਡੇ ਹੁਣ ਤੱਕ ਜੇ ਪੰਜਾਬ ਵਿੱਚ ਬੀਬੀਆਂ ਨੂੰ ਜੇ ਲੜਕੀ ਹੁਣ ਕਿਸੇ ਦੀ ਵਿਆਹੀ ਹੋਵੇ ਤਾਂ ਬੀਬੀਆਂ ਬੀਬੀਆਂ ਨੂੰ ਵਧਾਈਆਂ ਦਿੰਦੀਆਂ, ਫੇਰੇ ਆਇਆਂ ਤੋਂ ਦੰਦਾਂ ਵਧਾਈਆਂ ਭੈਣੇ ਤੇਰੀ ਕੁੜੀ ਲੱਭ। ਵਾਸਤਵੇਂ ਤਾਂ ਉਹ ਰਾਜੇ ਇਹਨੂੰ ਸੰਸਾ ਸੀ ਵੀ ਕੋਈ ਵਰ ਨਹੀਂ ਲੱਭਦਾ ਹੈ, ਉਹ ਕੁੜੀ ਸੋਹਣਾ ਲੱਭਿਆ ਕਰਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ, ਇਹੋ ਜਿਹੇ ਸੰਸ ਭੈਣੇ ਤੇਰੀ ਕੁੜੀ ਲੱਭ। ਵਾਸਤਵੇਂ ਤਾਂ ਉਹ ਰਾਜੇ ਇਹਨੂੰ ਸੰਸਾ ਸੀ ਵੀ ਕੋਈ ਵਰਨੀ ਲੱਭਦਾ ਹੈ, ਉਹ ਕੁੜੀ ਸੋਹਣਾ ਲੱਭਿਆ ਕਰਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ। ਇਹੋ ਜਿਹੇ ਸੰਸਕਾਰ ਸ਼ਾਦੀ ਸਮੇਂ ਹੁਣ ਵੀ ਬੀਬੀਆਂ ਸਹੇਲੀਆਂ ਨੂੰ ਦੇ ਦਿੰਦੀਆਂ ਵਧਾਈਆਂ ਆਨੰਦ ਫੇਰੇ ਹੋਇਆਂ 'ਤੇ ਅੰਦਰ ਵੜ ਕੇ। ਉਹਨੂੰ ਰਾਜੇ ਸਾਰੀ ਦੁਨੀਆ ਹੀ ਵਧਾਈ ਦੇਵੇ ਵੀ ਮਹਾਰਾਜ ਤੁਹਾਨੂੰ ਵਰ ਬੜਾ ਸੋਹਣਾ ਲੱਗ ਟੋਲ ਕੇ ਭੇਜ ਦਿੱਤਾ, ਲੜਕੀ ਘਰ ਚਲੀ ਗਈ ਆਪਣੇ, ਬੜੇ ਵਧਾਈ ਦੀ ਗੱਲ ਹੈ। ਉਹ ਦੁਖੀ ਹੋਇਆ ਵੀ ਵਿਸ਼ੇ ਸਾਰਾ ਦਾ ਵਜਨ ਤਾਂ ਗਿਆ ਹੀ ਨਾ, ਫਿਰ ਵੀ ਪ੍ਰਸੰਨ ਚਿੱਤ ਹੋ ਕੇ ਨਹੀਂ ਮੰਨਿਆ। ਉਹਨੂੰ ਘਰ ਸੱਦਿਆ, ਚੰਦਰਹਾਸ ਨੂੰ ਉਹਦੇ ਚੰਡੀ ਦੇ ਮੰਦਰ ਦੇ ਵਿੱਚ ਜਾ ਕੇ ਪੂਜਾ ਕਰਕੇ ਆਈ ਦਿਨ ਅਸਤ ਹੁੰਦੇ ਨਾ, ਕਹਿੰਦਾ ਸਤ ਵਚਨ ਜੀ। ਉਹਨੇ ਉਹ ਪੂਜਾ ਦੀ ਭੂਤੀ ਲਈ, ਉਧਰ ਨੂੰ ਜਾਂਦਾ ਰਾਹ ਦੇ ਵਿੱਚ ਮਦਨ ਸਿੰਘ ਉਹਦਾ ਲੜਕਾ ਮਿਲ ਪਿਆ। ਉਹ ਕਹਿੰਦਾ ਵੀ ਰਾਜ ਦਰਬਾਰ ਦੇ ਵਿੱਚ ਰਾਜੇ ਨੇ ਇਕੱਠ ਕੀਤਾ, ਉਹਨੇ ਰਾਜੇ ਨੇ ਇਕੱਠ ਕਰ ਲਿਆ ਵੀ ਲੜਕਾ ਲਾਇਕ ਹੈ, ਵਜ਼ੀਰ ਦੀ ਲੜਕੀ ਵਿਆਹ ਦੇ, ਮੈਂ ਵੀ ਇਹਨੂੰ ਵਿਆਹ ਦਿਆਂ। ਲੜਕਿਆਂ ਦੇ ਲਾਇਕ ਲੜਕਿਆਂ ਦੇ ਕਈ ਕਈ ਸ਼ਾਦੀਆਂ ਹੋ ਜਾਂਦੀਆਂ ਵੀ ਮੈਨੂੰ ਵੀ ਨਹੀਂ ਵਰ ਮਿਲਦਾ। ਉਹਨੇ ਵਜ਼ੀਰ ਸਾਰੇ ਇਕੱਠੇ ਕਰੇ ਤੇ ਮਤੇ ਵਾਸਤੇ ਉੱਥੇ ਨੂੰ ਸੱਦਿਆ। ਤ੍ਰਿਸ਼ਟਬੁੱਧੀ ਕਹਿੰਦਾ ਮੈਂ ਤਾਂ ਜਾ ਨਹੀਂ ਸਕਦਾ, ਮਦਨ ਸਿੰਘ ਨੂੰ ਜਾਇਆ। ਮਦਨ ਸਿੰਘ ਵਾਰਿਸ ਸੀ ਉਹਦਾ ਪੁੱਤਰ, ਉਹਨੂੰ ਭੇਜਿਆ ਤੇ ਰਸਤੇ ਵਿੱਚ ਜੀਜੇ ਨੂੰ ਮਿਲਿਆ ਚੰਦਰਹਾਸ ਨੂੰ। ਉਹ ਕਹਿੰਦਾ ਚੰਦਰਹਾਸ ਮੈਨੂੰ ਨਜ਼ਰਾ ਜਿਹਾ ਹੋਇਆ ਹੈ ਵੀ ਜੇ ਤੂੰ ਰਾਜ ਦਰਬਾਰ ਵਿੱਚ ਜੀਜਾ ਜੀ ਜਾਇਆ ਮੈਂ। ਉਹ ਕਹਿੰਦਾ ਮੈਨੂੰ ਪਿਤਾ ਨੇ ਦੱਸਿਆ ਵੀ ਹੁਣ ਦਿਨ ਅਸਤ ਹੋਣ ਵਾਲਾ ਵੀ ਮੈਂ ਦੇਵੀ ਦੀ ਪੂਜਾ ਕਰਨ ਜਾਣਾ। ਉਹ ਕਹਿੰਦਾ ਭਾਈ ਦੇਵੀ ਦੀ ਪੂਜਾ ਬਾਪੂ ਕਿਹੜਾ ਦੇਖਦਾ, ਮੈਂ ਕਰਿਆ ਹੂੰ ਵੀ ਤੂੰ ਰਾਜ ਦਰਬਾਰ ਚਲਾ ਜਾ। ਚੰਦਰਹਾਸ ਰਾਜ ਦਰਬਾਰ ਨੂੰ ਚਲਾ ਗਿਆ, ਤ੍ਰਿਸ਼ਟਬੁੱਧੀ ਵੀ ਹੌਲੀ ਹੌਲੀ ਉੱਥੇ ਚਲਾ ਗਿਆ ਮਗਰੋਂ। ਤੇ ਇੱਥੇ ਚੰਦਰਹਾਸ ਜਦੋਂ ਇੱਥੇ ਦੇਵੀ ਦੀ ਪੂਜਾ ਵਾਸਤੇ ਉਹਦਾ ਮਦਨ ਸਿੰਘ ਪੁੱਤਰ ਗਿਆ ਤੇ ਉੱਥੇ ਜਲਾਦ ਬਿਠਾਲੇ ਤੇ ਅੰਦਰ ਵੀ ਇਸ ਵੇਲੇ ਇਸ ਵੇਲੇ ਜਿਹੜਾ ਬੰਦਾ ਆਵੇ ਉਹਨੂੰ ਕੱਟ ਦੇਣੇ। ਉਹਨਾਂ ਨੇ ਉਹਦੇ ਟੁਕੜੇ ਕਰਤੇ, ਉਹਦਾ ਪੁੱਤਰ ਮਰ ਗਿਆ। ਉਹਦੇ ਪ੍ਰਥਾਏ ਗਰੀਬ ਨਵਾਜ ਆਖਦੇ ਨੇ ਸਭ ਹੈ ਬ੍ਰਹਮ ਬ੍ਰਹਮ ਹੋਏ ਪਸਰਿਆ ਮਨ ਬੀਜਿਆ ਖਵਾਰੇ ਜਨ ਚੰਦਰਹਾਸ ਦੁੱਖ ਉਹ ਤ੍ਰਿਸ਼ਟਬੁੱਧੀ ਆਪਣਾ ਕਰ ਲੁਕੀ ਜਾਣੇ। ਇਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇੱਕ ਪੰਕਤੀ ਨਾਲ ਕਿੱਡੀ ਕਹਾਣੀ ਕਹਿ ਗਈ। ਇਹ ਬੜੀ ਸਾਰ ਵਸਤੂ ਹੈ, ਭਾਸ਼ਾ ਪੰਜਾਬੀ ਹੈ ਮਗਰ ਵੇਦਾਂ ਦਾ ਸਾਰ ਸਾਰਾ ਇਹਦੇ 'ਚ ਭਰਿਆ। ਬਾਬਾ ਜੀ ਨੇ ਸਿੱਧੇ ਸ਼ਬਦਾਂ 'ਚ ਕਿਹਾ ਵੇਦਾਂ ਮੇ ਨਾਮ ਉਤਮ ਸੋ ਸੁਣ ਹੀ ਨਾਹੀਂ, ਤੈਨੂੰ ਵੇਦ ਭੁੱਖਣ ਦੀ ਕਿਹੜੀ ਲੋੜ ਹੋ ਗਈ। ਅੱਖਰ ਅੱਖਰ ਨਾਮ ਦਾ ਭਰਿਆ ਹੋਇਆ, ਉਹਨਾਂ 'ਚ ਵੀ ਨਾਮ ਦੀ ਸੁਲਾਂਘਾ ਹੈ। ਕਦ ਵੇਦ ਪੜ੍ਹੇ, ਕਦ ਨਿਆਸਨ ਕੀਤਾ, ਕਦ ਤੂੰ ਆਪਣੇ ਗਿਆਨ ਨੂੰ ਪ੍ਰਾਪਤ ਹੋਇਆ, ਤੂੰ ਪਾਲ ਲੈ ਗੁਰੂ ਕੇ ਸ਼ਬਦ ਨੂੰ, ਤੈਨੂੰ ਗਿਆਨ ਹੋ ਜਾਏਗਾ। ਵੇਦਾਂ ਮੇ ਨਾਮ ਉਤਮ, ਹਜ਼ੂਰ ਕਹਿੰਦੇ ਵੇਦਾਂ ਦੇ ਵਿੱਚ ਵੀ ਨਾਮ ਦੀ ਉੱਤਮਤਾ ਹੈ। ਨਾਮ ਤੂੰ ਨਾਮ ਦਿਲੀ ਪਿਆਰ ਨੂੰ ਆਖਦੇ ਨੇ, ਗੁਰੂ ਅੱਖਰ ਨੂੰ ਇੱਕ ਨੂੰ ਪਿਆਰ ਨਾਲ ਫੜ ਲੈ ਤੈਨੂੰ ਸਿੱਖੀ ਮਿਲ ਜਾਏਗੀ। ਸਿੱਖੀ ਦੁਨੀਆਂ 'ਤੇ ਕੋਈ ਰੈਂਕ ਹੈ ਭੇਖ ਦਾ ਨਾਂ ਨਹੀਂ, ਵੀ ਇੱਕ ਲੜਨ ਵਾਸਤੇ ਵੀ ਮਜ਼ਬ ਹੋਏ ਨੇ ਇੱਕ ਦੂਜੇ ਨਾਲ ਭਰਾਵਾਂ ਦੇ। ਸਿੱਖੀ ਬ੍ਰਹਮ ਵਿਦਿਆ ਦੇ ਵਾਸਤੇ ਹੈ ਸਤਸੰਗ ਜੀ, ਭੇਖਾਂ ਤੋਂ ਬੜੀ ਉੱਚੀ ਹੈ ਇਹ। ਬ੍ਰਹਮ ਵਿਦਿਆ ਜੋਗੀ ਦੀ ਸਿੱਖਿਆ ਬੜੀ ਉੱਚੀ ਹੈ, ਕਰੀਮ ਹਰੇਕੇ ਉੱਚੀ ਹੁੰਦੀ ਹੈ। ਹੁਣ ਅਸੀਂ ਤਾਂ ਨਿਆਣੇ ਝੜਕ ਪਏ ਨੇ ਵੀ ਸਾਡੇ ਪਿੰਡ ਦਾ ਸਕੂਲ ਸੋਹਣਾ, ਸਾਡਾ ਪਿੰਡ ਸੋਹਣਾ, ਅਸੀਂ ਤਾਂ ਲੜੀ ਜਾਂਦੇ ਹਾਂ। ਪੜ੍ਹਨ ਵਾਲੇ ਨਹੀਂ ਲੜਦੇ, ਉਹਨਾਂ ਤੋਂ PhD ਕਰਕੇ ਸਾਰੇ ਦੇਸ਼ ਦੇ ਹੀ ਮਾਲਕ ਬਣ ਜਾਂਦੇ ਨੇ, ਉਹ ਤਾਂ ਰਾਜੇ ਮਹਾਰਾਜੇ ਟੋਲਦੇ ਫਿਰਦੇ ਨੇ ਉਸ ਇਲਮ ਵਾਲੇ ਨੂੰ ਤਾਂ। ਬ੍ਰਹਮ ਗਿਆਨੀ ਸਾਰੀ ਦੁਨੀਆਂ ਦਾ ਮਾਲਕ ਬਣ ਜਾਂਦਾ ਹੈ ਗੁਰੂ ਦੀ ਸਿੱਖਿਆ ਲੈ ਕੇ। ਪਹਿਲਾ ਸਕੂਲ ਚੰਗਾ ਭੇਖਦਾ ਇਹ, ਬਿਨਾਂ ਕਿਸੇ ਸਕੂਲ 'ਚ ਗਏ ਤਾਂ ਵਿੱਦਿਆ ਆਉਂਦੀ ਨਹੀਂ, ਕਿਸੇ ਭੇਖ 'ਚ ਖੜੇ ਬਿਨਾਂ ਕੋਈ ਵਿੱਦਿਆ ਆਉਂਦੀ ਨਹੀਂ। ਮਗਰ ਜੇ ਵਿੱਦਿਆ ਨਾਲ ਕੋਲ ਹੋਵੇ ਫਿਰ ਭੇਖ ਨਕਲ ਹੈ। ਵਿੱਦਿਆ ਤੁਸੀਂ ਹੁਣ ਬਾਬਾ ਜੀ ਨੇ ਕਿਹਾ ਭੇਖ ਦਿਖਾਇਓ ਜਗਤ ਕੋ ਲੋਗ ਉਨਕੋ ਵਸ ਅੰਧਕਾਰ ਕਾਤੀ ਕੱਟਿਓ ਵਾਸ ਨਰਕ ਮੋਲੇ। ਉੱਧਰ ਉਹਨਾਂ ਨੇ ਉਹਦੇ ਪੁੱਤਰ ਨੂੰ ਵੱਢ ਦਿੱਤਾ ਇਕੱਲਾ ਸੀ ਉੱਥੇ। ਤਾਂ ਹੀ ਬਾਬਾ ਜੀ ਨੇ ਕਿਹਾ ਵੀ ਉਹਨੇ ਨਿਰਵੈਰਤਾ ਰੱਖੀ, ਉਹਨੇ ਆਪਣਾ ਵੈਰ ਨਹੀਂ ਗਵਾਇਆ, ਆਪਣੇ ਵੈਰ ਨਾਲ ਚੰਦਰਹਾਸ ਦਿਲੋਂ ਸਾਫ਼ ਹੈ, ਉਹਦਾ ਕੱਖ ਨਹੀਂ ਵਿਗੜਿਆ। ਉਹਨੇ ਇਹ ਰਾਜੇ ਦੀ ਵੀ ਲੜਕੀ ਵਿਆਹ ਲਈ, ਉਸ ਦੀ ਵੀ ਵਿਆਹੀ ਸੀ, ਇੱਥੇ ਰਾਜ ਵਿਰਧੀ ਬਣਾ ਲਈ। ਜਿਸ ਵਕਤ ਉਹ ਰਾਜ ਦਰਬਾਰ 'ਚ ਗਿਆ ਉੱਥੇ ਚੰਦਰਹਾਸ ਬੈਠਾ ਦੇਖਿਆ, ਉਹਦੇ ਤਾਂ ਤਨ ਮਨ ਲੱਗ ਗਈ ਵੀ ਚੰਦਰਹਾਸ ਤੈਨੂੰ ਮੈਂ ਕਿਹਾ ਸੀ ਦੇਵੀ ਦੀ ਪੂਜਾ ਨੂੰ। ਕਹਿੰਦਾ ਜੀ ਉੱਥੇ ਮਦਨ ਸਿੰਘ 'ਚ ਲੈ ਗਿਆ। ਹੈ ਮਦਨ ਸਿੰਘ ਦੇਵੀ ਦੀ ਪੂਜਾ? ਲੈ ਵੀ ਮੇਰਾ ਤਾਂ ਮੁੰਡਾ ਮਾਰ ਦੇਣਾ, ਉਹਨਾਂ ਨੂੰ ਨਹੀਂ ਦੇਖਣਾ ਕੌਣ ਹੈ। ਮੈਂ ਉਹਨੂੰ ਹੁਕਮ ਦਿੱਤਾ ਵੀ ਜਿਹੜਾ ਇਸ ਟਾਈਮ 'ਤੇ ਬੰਦਾ ਮੰਦਰ 'ਚ ਛੱਪ ਕੇ ਖੜੇ ਨੇ ਅੰਦਰ, ਜਿਹੜਾ ਅੰਦਰ ਦਾਖਲ ਹੋਵੇ ਉਹਨੂੰ ਜਦੇ ਵੱਢ ਦਿਓ। ਉਹਨਾਂ ਨੂੰ ਮੁੰਡਾ ਵੱਢਤਾ, ਜਿਉਂ ਭੱਜਿਆ ਉਹ ਸਿਰ 'ਤੇ ਪੈਰ ਧਰ ਕੇ ਕਿਤੇ ਬੜੇਪਾ ਚੱਕਿਆ ਗਿਆ ਵੀ ਮੇਰਾ ਪੁੱਤਰ ਜਾ ਕੇ ਖੁਦਕੁਸ਼ੀ ਕਰਕੇ ਉੱਥੇ ਆਪ ਮਰ ਗਿਆ। ਪੁੱਤ ਨੂੰ ਮਰੇ ਪਏ ਨੂੰ ਦੇਖ ਕੇ ਉੱਥੇ ਹੀ ਤ੍ਰਿਸ਼ਟਬੁੱਧੀ ਮਰ ਗਿਆ। ਚੰਦਰਹਾਸ ਗਿਆ, ਉਹਨੇ ਦੋਹਾਂ ਦਾ ਕਾਲ ਵੇਖ ਕੇ ਖੁਦਕੁਸ਼ੀ ਕਰਨੀ ਚਾਹੀ ਵੀ ਇਹ ਮੇਰੇ ਕਾਰਨ ਨਾਲ ਹੀ ਮਰੇ ਨੇ, ਇਹ ਮੇਰਾ ਵੀ ਜਿਉਣਾ ਤਰੀਕਾ। ਦੇਵੀ ਪ੍ਰਗਟ ਹੋ ਗਈ, ਸੱਜਣੋ ਦੇਵੀ ਕਿਤੋਂ ਦੂਰੋਂ ਆਉਣ ਵਾਲੀ ਨਹੀਂ, ਅੰਤਸਕਰਨ ਦੀ ਸੁਧੀ ਦਾ ਨਾਂ ਹੈ ਜਿਹਨਾਂ ਦਾ ਧੰਨੇ ਵਰਗਿਆਂ ਦਾ ਪਰਮਾਤਮਾ ਪੁਰਸ਼ਾ ਦਾ ਸ਼ਕਦਾ, ਉਹ ਸਿੱਧ ਪੁਰਦੇ ਨੇ। ਸਿੱਧ ਸੁਧ ਹਿਰਦਾ ਹੀ ਸਰਗੁਣ ਰੂਪ ਦਿਖਾਲ ਦਿੰਦਾ, ਦੂਜਾ ਆਉਣ ਵਾਲਾ ਨਹੀਂ ਕੋਈ ਹਵਾਈ ਜਹਾਜ਼ 'ਤੇ ਆਊਗਾ ਪਰਮਾਤਮਾ। ਪ੍ਰਹਲਾਦ ਦੇ ਅੰਤਸ਼ ਕਰਨ ਦੀ ਸੁੱਧੀ ਤੋਂ ਹੀ ਹਰਨਾਕਸ਼ ਬਣ ਗਿਆ, ਸ਼ੇਰ ਬਣ ਗਿਆ, ਉਹਨੂੰ ਮਾਰਨ ਵਾਲਾ, ਉਹਨੂੰ ਮਾਰਨ ਉਹਨੂੰ ਰੱਖਣ ਵਾਲਾ ਵਿਸ਼ਨੂੰ ਹੈ। ਜੇ ਉਹ ਸ਼ੇਰ ਹੀ ਹੁੰਦਾ ਤਾਂ ਬਾਕੀ ਵੀ ਸੈਨਾ ਨੂੰ ਵੀ ਪਾੜ ਦਿੰਦਾ। ਪ੍ਰਹਲਾਦ ਗੋਦੀ ਚ ਬੈਠਾ ਹੈ, ਉਹਦੇ ਦੁਰਾਚਾਰੀ ਕਰਮਾਂ ਨੂੰ ਉਹ ਸ਼ੇਰ ਹੈ ਜਿਹੜਾ ਉਹਨਾਂ ਨਾਲ ਪਾੜ ਦਿੰਦਾ, ਅੱਗੇ ਦੀ ਭਗਤੀ ਨੂੰ ਵਿਸ਼ਨੂੰ ਮਹਾਂ ਵਿਸ਼ਨੂੰ ਹੈ। ਦੱਸੋ ਆਪਣਾ ਹੀ ਅੰਤਸ ਕਰਨਾ, ਦੂਜਾ ਤਾਂ ਕੋਈ ਹੈ ਹੀ ਹੋਈ। ਗੁਰਮੰਤਰ ਉੱਥੇ ਲੈ ਜਾਣਾ ਜਿੱਥੇ ਪ੍ਰਹਲਾਦ ਨੂੰ ਲਗਿਆ ਸੀ। ਗੁਰਮੰਤਰ ਆਪਣੇ ਚ ਸਾਡੇ ਖੋਟੇ ਪਾਪ ਆਉਣ ਨਹੀਂ ਦਿੰਦੇ, ਇੱਥੇ ਬਹਿਸਾਂ ਹੀ ਕਰੀ ਜਾਂਦੇ ਹਾਂ, ਆਹ ਛੀਟ ਲੈਣੀ ਹੈ, ਆਹ ਲੈਣੀ ਹੈ। ਵਿਹਾਰ ਚੰਗੇ ਨੇ, ਵਿਹਾਰ ਵਿਹਾਰਾਂ ਦੇ ਥਾਂ ਕਰੀਏ, ਵਿਹਾਰਾਂ ਦਾ ਮੈਂ ਵਿਰੋਧੀ ਨਹੀਂ, ਵਿਹਾਰ ਹਮੇਸ਼ਾ ਰਲ ਕੇ ਹੀ ਜਥੇਬੰਦੀ ਨਾਲ ਬਾਹਰਲੇ ਹੁੰਦੇ ਨੇ। ਆਹ ਸਕੂਲ ਕੇਵਲ ਵਰਮ ਕੀਤਾ ਹੈ, ਜਗਤ ਗੁਰੂ ਦੀ ਬਾਣੀ ਸਾਰੀ ਇਹ ਸੰਸਿਆ ਤੋਂ ਚੱਕ ਕੇ ਇਹਨੂੰ ਨਿਰਸੰਸਤਾ ਦੀ ਜ਼ਿੰਦਗੀ ਦਿੰਦੀ ਹੈ, ਨਿਰਵੈਰਤਾ ਦੀ ਜ਼ਿੰਦਗੀ ਦਿੰਦੀ ਹੈ, ਆਜ਼ਾਦੀ ਦਿੰਦੀ ਹੈ। ਆਜ਼ਾਦੀ ਆਪਣੇ ਅਸੂਲਾਂ ਦਾ ਨਾਂ ਹੈ, ਇਹ ਆਪਣੇ ਵਾਲੀ ਆਜ਼ਾਦੀ ਨਹੀਂ, ਇਹ ਤਾਂ ਬਰਬਾਦੀ ਹੈ। ਇੱਥੇ ਦੇ ਬੱਚਿਆਂ ਦੀ ਸੋਭ ਦੇਖੀਏ ਤੁਸੀਂ, ਰਾਜ ਪ੍ਰਬੰਧ ਵਾਲੇ ਨੇ ਸਾਰਿਆਂ ਦੇ ਹੀ ਇੱਥੇ ਕੀ ਮਾਤੀ ਰੂੜੀ ਫਿਰਦੀ ਹੈ ਵੀ ਬੱਚਿਆਂ ਨੂੰ ਜੇ ਅਸੀਂ ਆਜ਼ਾਦੀ ਦੇ ਦਈਏ ਇਹ ਸਾਡੀ ਵੋਟਾਂ ਦੇਣਗੇ, ਅਸੀਂ ਰਾਜੇ ਬਣੇ ਰਹਾਂਗੇ। 13 ਸਾਲ ਦੇ ਬੱਚੇ ਨੂੰ ਤੁਸੀਂ ਨਹੀਂ ਪੁੱਛ ਸਕਦੇ ਵੀ ਕਿੱਥੇ ਗਈ ਸੀ ਭਾਈ, ਲੜਕੀ ਗਈ ਸੀ, ਜੇ ਦਰਖਾਸਤ ਕਰੋ ਕਹਿੰਦੇ ਭਾਂਡੇ ਵੰਡਦੇ ਨੇ, ਤੂੰ ਕੁੜੀ ਨੂੰ ਕਹਿ ਨਹੀਂ ਸਕਦਾ ਕਿੱਥੇ ਗਈ ਸੀ। ਇਹ ਇੱਥੇ ਦੀ ਸਾਰਿਆਂ ਨੂੰ ਗਰਾਵਟ ਵਾਲੀ ਸ਼ਬਦ ਹੈ ਇਸ ਮੁਲਕ ਦੀ ਜੂਕੇ ਦੀ ਵੀ ਬੱਚਾ ਕਦੇ ਮਤਹਿਤ ਮਾਪੇ ਦੇ ਰਹਿਣ ਬਣਾਉਣ ਦੀ ਜ਼ਿੰਦਗੀ ਵੰਡੀ ਨਹੀਂ, ਉਹਨੂੰ ਕੱਲ੍ਹ ਵਾਲੇ ਦਿਨ ਦਾ ਬਿਲਕੁਲ ਨਹੀਂ ਪਤਾ ਹੈ। ਜਵਾਨੀ ਦੇ ਮੱਧ ਵਿੱਚ ਉਹਨੂੰ ਪਤਾ ਨਹੀਂ ਮੈਂ ਆਹ ਕੰਮ ਕਰਦੇ ਦਾ ਕੱਲ੍ਹ ਨੂੰ ਹੜਕੀ ਹੋਣਾ। ਇਹ ਮਾਪਿਆਂ ਦੇ ਉਸੂਲ ਨਾਲ ਦੇ ਮਾਂ ਬਾਪ ਦੇ ਗੁਰਦੇਵ ਦੇ ਉਸੂਲ ਨਾਲ ਯਾਤਰਾ ਕਰਦਾ ਹੁੰਦਾ, ਨਹੀਂ ਇਹ ਗੰਦੇ ਕੰਮਾਂ ਦੇ ਵਿੱਚ ਆਪਣੀ ਜ਼ਿੰਦਗੀ ਗਵਾ ਲੈਂਦਾ। 12-12 ਸਾਲ ਦੇ ਲੜਕਿਆਂ ਦੇ ਬੱਚੇ ਹੋਏ ਨੇ ਆਹ ਸ਼ਬਦਾਂ ਨਾਲ। ਇਹ ਇੱਥੇ ਦਾ ਫੈਸ਼ਨ ਜਿਹੜਾ ਹੈ ਬਹੁਤ ਥੱਲੇ ਗਿਆ ਹੋਇਆ। ਇਹ ਗੁਰਮਤ ਨਾਲ ਅਜੇ ਗੁਰੂ ਕੇ ਘਰ ਵਿੱਚ ਹੈ, ਮਾਪੇ ਦੇ ਦੀਨ ਰਹਿਣਾ ਬੱਚੇ ਨੇ, ਮਾਪੇ ਦੀ ਸਿੱਖਿਆ ਲੈਂਦੇ ਰਹਿਣਾ। ਆਓ ਹਜ਼ੂਰ ਸਾਹਿਬ ਸਿੰਘ ਜੀ, ਬਈ ਦੇਖੋ ਜੇ ਹੁਣ ਕੋਈ ਮਹਾਂਪੁਰਖ ਹੁੰਦਾ, ਬੰਦਗੀ ਕਰਨ ਵਾਲਾ ਹੁੰਦਾ ਤਾਂ ਕਹਿੰਦੇ ਵੀ ਮਹਾਂਪੁਰਖਾਂ ਨੂੰ ਮੈਂ ਸਰਵਾਂ ਨਾਲ ਪ੍ਰਸ਼ਾਦਾ ਛਕਾਇਆ, ਇਹਨਾਂ ਦੇ ਬਿਆਨ ਵਿੱਚ ਕੋਈ ਬਰਕਤ ਹੈ। ਉਹ ਕਹਿੰਦਾ ਮਹਾਰਾਜ ਜੇ ਇਹਨਾਂ ਦਾ ਇਸੇ ਲੋਟ ਹੀ ਲੇਖ ਹੈ, ਤੁਸੀਂ ਤਾਂ ਤਰਕਾਲ ਦਰਸੀ ਹੋ, ਤਾਂ ਤੁਸੀਂ ਆਪਣੀ ਹੱਥੀ ਸਫਲਤਾ ਦੇ ਦਿਓ, ਹੁਣੇ ਕਰ ਦਿਓ। ਕੋਈ ਇਹੋ ਜਿਹਾ ਗੁਰੂ ਘਰ 'ਚ ਹੈ? ਮਹਾਰਾਜ ਤੀਸਰੇ ਪਾਤਸ਼ਾਹ ਦੇ ਵੇਲੇ ਕੋੜੀ ਹੋਇਆ ਇੱਕ, ਆਪ ਜੀ ਦਾ ਨਾਂ ਇਤਿਹਾਸ ਵਿੱਚ ਪ੍ਰੇਮ ਹੈ। ਕੋੜੀ ਬਹੁਤ ਲਾਲਾਜ ਰੋਗ, ਡਾਕਟਰਾਂ ਨੇ ਇਹਦਾ ਲਾਗ ਲਾਜ ਨਹੀਂ ਕੋਈ ਹੈ, ਛੂਤ ਵਾਲੀ ਬਿਮਾਰੀ ਹੈ, ਪਿੰਡੋਂ ਵੀ ਬਾਹਰ ਕੱਢਿਆ, ਕੋਈ ਬਲੋਸਾਂ ਰੋਟੀ ਲਿਆਉਂਦਾ ਉਹਦੀ ਟਿੰਨ 'ਚ ਪਾਇਆ ਹੁੰਦਾ। ਚਿੱਕੜ ਹਜ਼ੂਰ ਨੂੰ ਮਿਲ ਕੇ ਕੋੜੀ ਰਾਜੀ ਹੋਇਆ ਸੀ, ਭਾਵੇਂ ਜੇ ਪਦਿਬਰ ਦਾ ਧਰਮ ਵਾਲੀ ਹੁੰਦੀ। ਉਸ ਵਕਤ ਸੰਗਤਾਂ ਗੁਣ ਗਾਉਂਦੀਆਂ ਜਾਂਦੀਆਂ, ਜਗਤ ਗੁਰੂ ਦੇ ਅਸੂਲਾਂ ਨੂੰ ਗਾਉਂਦੀਆਂ ਜਾਂਦੀਆਂ ਵੀ ਦਾਤਾ ਸਾਡਾ ਨਿਥਾਵਿਆਂ ਦਾ ਥਾਂ ਹੈ, ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਨਿਤਾਣ ਹੈ, ਨਿਆਸਰਿਆਂ ਦਾ ਆਸਰ ਹੈ। ਕਹਿੰਦੇ ਐਡੀਆਂ ਬਰਕਤਾਂ ਵਾਲਾ ਗੁਰੂ ਸੱਜਣੋ, ਆਹ ਸੰਗਤ ਕਿੱਥੇ ਨੂੰ ਜਥਾ ਗੁਣ ਗਾਉਣ ਗਾਉਣਾ ਜਾਂਦਾ, ਕਿੱਥੇ ਜਾਂਦੇ ਤੁਸੀਂ? ਕਹਿੰਦੇ ਜੀ ਸਾਡੀ ਅਸੀਂ ਮਹਾਂਪੁਰਖਾਂ ਕੋਲ ਜਾਂਦੇ ਹਾਂ, ਗੁਰੂ ਤੀਸਰੇ ਪਾਤਸ਼ਾਹ ਅਮਰਦਾਸ ਦੀ ਸ਼ਰਨ ਵਿੱਚ। ਕੀ ਸ਼ਿਫਤਾਂ ਨੇ? ਸ਼ਿਫਤਾਂ ਸੁਣ ਕਹਿੰਦਾ ਮੈਨੂੰ ਵੀ ਲੈ ਚੱਲੋ, ਮੇਰੇ ਬਰਾਬਰ ਕੋਈ ਨਿਤਾਣਾ ਹੋਰ? ਮੈਂ ਹੁਣ ਦੁਨੀਆਂ ਤੋਂ ਸਾਰਿਆਂ ਹੀ ਰੋਗਾਂ ਦਾ ਭਰਿਆ ਹੋਇਆ, ਪਿਛਲੇ ਕਰਮ ਮਾੜੇ ਸੀ ਤਾਂ ਇਸ ਅਵਸਥਾ 'ਚ ਗਿਆ, ਕਾਇਆ ਵੀ ਮੇਰੀ ਆਪਣਾ ਕੰਮ ਨਹੀਂ ਕਰਦੀ, ਹਰ ਵਕਤ ਰੋਗੀ ਐਵੇਂ। ਸਾਰੀ ਸੰਗਤ ਤਾਂ ਲਿਜਾਣ ਵਾਲੀ ਸਾਧ ਸਿੰਘ ਜੀ, ਸੰਗਤ ਦੇ ਵਿੱਚ ਮਹਾਰਾਜ ਦੇ ਪਿਆਰੇ ਪੈਂਦੇ ਨੇ। ਬਾਕੀ ਕਹਿੰਦੇ ਇਹਨੂੰ ਸੁੜੇ ਹੋਏ ਨੂੰ ਕਿਹੜਾ ਹੱਥ ਲਾਊਗਾ? ਕਿਸੇ ਗੁਰਮੁਖ ਨੇ ਕਿਹਾ ਵੀ ਚਲੋ ਅੱਜ ਨਹੀਂ ਜਾਵਾਂਗੇ, ਕੱਲ੍ਹ ਜਾਪਣਾ, ਵੀ ਇਸ ਗੁਰਮੁਖ ਨੂੰ ਗੁਰੂ ਘਰ ਦੇ ਵਿੱਚ ਲੈ ਹੀ ਚੱਲੀਏ। ਲੈ ਗਿਆ ਤੇ ਜਾਣਸਾਰ ਪ੍ਰੇਮੀ ਨੇ ਸੇਵਾ ਚੱਕ ਲਈ, ਉਹ ਗੁਰੂ ਕੇ ਮਾਰਗ ਤੁਰਨ ਤੇ ਜਨਮਾਂ ਜਨਮਾਂ ਦਾ ਕੋਈ ਪੁੰਨ ਖੜਾ ਦੀ, ਪੁੰਨ ਪਾਪ ਦੋਨੋਂ ਵਦੋ ਵਧੀ ਚੱਲੇ ਆਉਂਦੇ ਹਨ। ਪਾਪ ਐਡਾ ਸੀ ਜਿਹਨੇ ਕੋੜੀ ਕਰ ਦਿੱਤਾ, ਪੁੰਨ ਐਡੇ ਦੇ ਜਿਹੜਾ ਜਗਤ ਗੁਰੂ ਦੇ ਚਰਨੀ ਲਾਤਾ। ਸੰਗਤ ਦੇ ਆਸਰੇ ਨੂੰ ਲੈ ਕੇ ਉੱਥੇ ਚਲਿਆ ਗਿਆ ਤੇ ਬਾਹਰ ਸੇਵਾ ਵਿੱਚ ਮਸਤ ਹੋਇਆ, ਹੱਥਾਂ ਤੋਂ ਪੂੰ ਪੈਂਦੀ ਹੋਈ, ਨਾਲ ਸੰਗਤਾਂ ਦੀ ਸੇਵਾ ਕਰੀ ਜਾਂਦਾ। ਮਗਰ ਸ਼ਬਦ ਹੀ ਕਿਹਾ ਜਿਹਾ ਲੱਭਿਆ, ਗਿਆ ਛੋਟਾ ਲੱਭਾ ਪਿਆਰੋ, ਗਿਆ ਛੋਟਾ ਲੱਭਾ, ਆਪਣੀ ਬਾਣੀ ਉਸਾਰ ਕੇ ਖੁਸ਼ ਦੇ ਨੇ, ਮਸਤ ਰਹਿੰਦਾ ਹੈ ਉਹ, ਨਾ ਉਹਨੂੰ ਆਪਣੇ ਰੋਗ ਦਾ ਪਤਾ, ਨਾ ਸਾਰਿਆਂ ਨੂੰ ਜ਼ਿਆਦਾ ਸੇਵਾ ਕਰਦਾ। ਹਜ਼ੂਰ ਕੋਲ ਉਹਨਾਂ ਦੀ ਵਾਰਤਾ ਚਲੀ ਗਈ, ਮਹਾਰਾਜ ਇੱਕ ਕੋੜੀ ਆਇਆ, ਬੜਾ ਮਸਤ ਰਹਿੰਦਾ, ਉਹ ਆਪਣਾ ਹੀ ਸ਼ਬਦ ਬਣਾਇਆ ਉਹਦਾ, ਗਿਆ ਛੋਟਾ ਲੱਭਾ ਪਿਆਰੋ, ਗਿਆ ਛੋਟਾ ਲੱਭਾ, ਦਿਨ ਰਾਤ ਇਹੀ ਗਾਈ ਜਾਂਦਾ। ਮਹਾਰਾਜ ਜੀ ਅੰਦਰ ਧਿਆਨ ਹੋ ਕੇ ਖੁਸ਼ ਹੋਏ, ਸੁਣਿਆ ਵੀ ਉਹਦੇ ਕਰਮ ਖੁੱਲ ਗਏ, ਉਹ ਫਿਰ ਵਿਛੜਿਆ ਹੋਇਆ ਸੰਗੀ ਹੈ, ਇਹ ਬਖਸ਼ਿੰਦ ਹਨ ਸਾਹਿਬ ਸਿੰਘ ਜੀ, ਇਹ ਫਿਰ ਵੀ ਬਖਸ਼ ਲੈਂਦੇ। ਮਹਾਰਾਜ ਜੀ ਨੇ ਕਿਹਾ ਚੰਗਾ ਭਾਈ, ਉਸ ਕੁੜੀ ਨੂੰ ਕੋੜੀ ਨੂੰ ਕੱਲ੍ਹ ਨੂੰ ਅੰਮ੍ਰਿਤ ਵੇਲੇ ਦੇ ਦੀਵਾਨ ਤੇ ਸਾਡੇ ਤੇ ਲਿਆਇਓ, ਜਿਸੇ ਦੁੰਬ ਵਿੱਚ ਅਸੀਂ ਇਸ਼ਨਾਨ ਕਰਦੇ ਹਾਂ, ਇਸ ਪਾਣੀ ਨਾਲ ਉਹਨਾਂ ਦਾ ਇਸ਼ਨਾਨ ਕਰਕੇ, ਕੋਈ ਗੁਰਮੁਖ ਹੈ ਉਹਦਾ ਇਸ਼ਨਾਨ ਕਰਾ ਕੇ ਸਾਡੇ ਦਰਬਾਰ 'ਚ ਤੜਕੇ ਲਿਆਵੇ। ਉਹਨਾਂ ਨੇ ਪ੍ਰਸ਼ਾਰਥੀ ਬੜੇ ਬੰਦੇ ਹੁੰਦੇ ਨੇ, ਸਾਰੇ ਤਾਂ ਹੱਥ ਨਹੀਂ ਲਾਉਂਦੇ। ਉਹਨਾਂ ਨੇ ਉਸਨੂੰ ਇਸ਼ਨਾਨ ਗੁਰਮੁਖ ਨੂੰ ਹਜ਼ੂਰ ਦੇ ਡੁੰਮ ਚ ਕਰਾਇਆ ਤੇ ਚੰਦਨ ਨੀਰੇ ਬਣ ਗਈ। ਸੋਹਣਾ ਵਸਤਰ ਪਹਿਨਾ ਕੇ ਮਹਾਰਾਜ ਜੀ ਨੇ ਆਉਂਦੇ ਨੇ ਜਦੋਂ ਸਮਾਧੀ ਤੇ ਉੱਠ ਕੇ ਗਰੀਬ ਨਾਲ ਸਭਾ ਚ ਆਏ ਤੇ ਆਉਂਦਿਆਂ ਨੇ ਪੁੱਛਿਆ ਵੀ ਇਹ ਕੌਣ ਹੈ ਬਈ ਨਵਾਂ ਜਿਹਾ ਸਿੱਖ ਬੈਠਾ? ਕਹਿੰਦੇ ਜੀ ਉਹੀ ਹੈ ਪ੍ਰੇਮਾ ਘੋੜੀ। ਕਹਿੰਦੇ ਘੋੜੀ ਹੈ, ਇਹ ਤਾਂ ਜਵਾਈ ਬਣਿਆ ਬੈਠਾ ਹੈ। ਦੇਖੋ ਰੱਬ ਦੀ ਲੀਲਾ, ਬ੍ਰਹਮ ਗਿਆਨੀ ਦੀ ਰਸਨਾ ਤੋਂ ਸਮਾਧੀ ਚ ਉੱਠ ਗਿਆ ਤੇ ਨਿਰੰਕਾਰ ਨਾਲ ਸੁਰਤੇ, ਅੱਖਾਂ ਵਿੱਚ ਉਹਨਾਂ ਨਾਲ ਸਮਾਧੀ ਨਹੀਂ ਰੱਬ ਨਾਲ ਜੁੜੇ ਹੋਏ, ਸਰੀਰ ਚ ਬੈਠੇ ਹੋਏ ਰੱਬ ਨਾਲ ਸੁਰਤੇ, ਉਸੇ ਨੂੰ ਕਿਹਾ ਹੈ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ ਨਾਨਕ, ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਉਹ ਮਹਾਂਵਾਕ ਨਿਕਲਿਆ, ਉਹ ਅਚਾਨਕ ਨਿਕਲਿਆ ਹੋਇਆ ਸੀ, ਉਹ ਤੁਰਲਾ ਵਾਕ ਉਹ ਨਹੀਂ ਪਤਾ, ਉਹ ਨਿਕਲਿਆ ਤਾਂ ਜਵਾਈ ਬਣੇ ਬੈਠੇ। ਕੋਈ ਸਿੱਖ ਹੈ ਵੀ ਇਹਨੂੰ ਲੜਕੀ ਦੇਵੇ? ਬੈਠੇ ਨੀ ਮਹਾਰਾਜ ਜੀ ਆਸਣ ਤੇ, ਖੜਿਆ ਨਹੀਂ ਵਜਨ ਕੀਤਾ। ਕੋਈ ਸਿੱਖ ਹੈ ਵੀ ਜਿਹੜਾ ਕਿ ਇਹਨੂੰ ਲੜਕੀ ਦੇਵੇ ਘੋੜੀ ਨੂੰ? ਬਖਸ਼ੇ ਹੋਏ ਸਿੱਖ ਵੀ ਹੈਗੇ, ਸਾਰੇ ਦ੍ਰਿਸ਼ਟ ਬੁੱਧੀ ਨੀ ਇੱਥੇ, ਕੋਈ ਸਿੱਖ ਨਹੀਂ ਹੈਗਾ। ਇਹ ਸਭਾ ਨਮਸਕਾਰ ਕਰਨ ਯੋਗੀ ਹੈ, ਇਹਦੇ ਵਿੱਚ ਗੁਰਮੁਖ ਹੈਗੇ। ਭਾਵੇਂ ਮੇਰੇ ਵਰਗੇ ਐਵੇਂ ਗੱਲਾਂ ਖਾਣ ਤੇ ਖਾਣ ਪੀਣ ਵਾਲੇ ਵੀ ਹੈਗੇ, ਸਤਿਗੁਰੂ ਮਿਹਰ ਕਰੇ ਉਹਨਾਂ ਬਖਸ਼ਿਆ ਹੋਣ ਸਾਨੂੰ ਵੀ ਬਖਸ਼। ਕੁਛ ਗੁਰਮੁਖ ਨੇ ਆਪਣੀ ਲੜਕੀ ਲਿਆ ਕੇ ਪੇਸ਼ ਕਰ ਦਿੱਤੀ ਗਰੀਬ ਨਵਾਜ, ਮੈਂ ਵੀ ਤੁਹਾਡਾ, ਲੜਕੀ ਵੀ ਤੁਹਾਡੀ, ਐਡੇ ਮੇਰੇ ਭਾਗ ਕਿੱਥੇ, ਤੁਸੀਂ ਆਪਣੇ ਹੱਥੀਂ ਜਿਹਦੇ ਨਾਲ ਪ੍ਰਾਹੁਣੀ ਪ੍ਰਣਾ ਦਿਓ। ਮਹਾਰਾਜ ਨੇ ਉੱਥੇ ਆਨੰਦ ਕਰਦੇ, ਤੀਸਰੇ ਪਾਤਸ਼ਾਹ ਨੇ ਉਸੇ ਟਾਈਮ ਦੇ ਆਨੰਦ ਕਰਦੇ ਜਦ ਹੀ ਬੀਬੀ ਲੰਗਰ ਚ ਸੇਵਾ ਕਰਦੀ ਸੀ, ਮਾਈ ਉਸਦੀ ਉਹ ਮੰਚਲ ਸੁਭਾਅ ਵਾਲੀ ਸੀ, ਕਿਸੇ ਕੁੜੀਆਂ ਨੇ ਤਾਂ ਜਾ ਹੀ ਦੱਸਿਆ ਬੀਬੀਆਂ ਵੀ ਗੁਰੂ ਕਹਿੰਦੇ ਤੇਰੀ ਕੁੜੀ ਤਾਂ ਕੋੜੀ ਨਾਲ ਵਿਆਹਤੀ। ਉਹ ਤਾਂ ਉੱਚੇ ਨੀਵੇਂ ਸ਼ਬਦ ਬੋਲਦੀ ਆਈ ਵੀ ਚੰਗੇ ਫਕੀਰਾਂ ਦੇ ਅਸੀਂ ਡਰਦੇ ਹਾਂ ਵੀ ਮੇਰੀ ਕੁੜੀ ਕੋੜੀ ਨਾਲ ਵਿਆਹਤੀ। ਮਹਾਰਾਜ ਜੀ ਦੇ ਘਰ 'ਚ ਤਾਂ ਗੁੱਸਾ ਹੈ ਹੀ ਨਹੀਂ, ਸ਼ਬਦ ਟੇਢੇ ਜਿਹਾ ਦਾ ਸਾਡਾ ਦੁਨੀਆਂਦਾਰਾਂ ਦਾ ਬੋਲਦੀ ਨੂੰ। ਜਦੋਂ ਕੋਪ ਨਾ ਬੋਲਦੀ ਹਜ਼ੂਰ ਦੇ ਸ਼ਰਨ 'ਚ ਆਈ, ਉਹਨੂੰ ਕਹਿੰਦੇ ਮਾਤਾ ਤੂੰ ਕਾਹਤੇ ਕੋਪ ਹੋਈ ਹੈ, ਤਾਂ ਮੇਰੀ ਕੁੜੀ ਕੁੜੀ ਨਾ ਵਿਆਹਤੀ। ਕਹਿੰਦੇ ਤੇਰੀ ਬੀਬੀ ਦਾ ਨਾਂ ਕੀ ਹੈ? ਜੀ ਇਹਦਾ ਨਾਮ ਮਥੋ ਹੈ। ਕਹਿੰਦਾ ਜਾ ਮਾਤਾ, ਤਿੰਨੇ ਲੋਕ ਪੂਜਣਗੇ, ਅਸੀਂ ਇਹ ਗੁਰਮੁਖ ਦਾ ਨਾਮ ਮਰਾਰੀ ਰੱਖ ਦਿੱਤਾ, ਪ੍ਰੇਮੇ ਕੋੜੀ ਨੂੰ ਮਹਾਂਪੁਰਖ ਬਣਾ ਦਿੱਤਾ। ਵੀ ਜਾ ਵੀ ਤੈਨੂੰ ਗੱਦੀ ਦਿੱਤੀ ਆਪਣੇ ਇਲਾਕੇ ਦੇ ਵਿੱਚ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੋੜ ਰਹੀਆਂ ਜਾਂ 22 ਗੱਦੀਆਂ ਹਜ਼ੂਰ ਨੇ ਬਖਸ਼ੀਆਂ ਕੋੜੀ ਨੂੰ। ਇਹੋ ਜਿਹੇ ਸਿੱਖ ਵੀ ਹੈਗੇ ਜਿਹੜੇ ਗੁਰੂ ਦੇ ਮੂਹਰੇ ਲੜਕੀ ਕਰਦੇ, ਭਾਵੇਂ ਕੋੜੀ ਨਾਲ ਵਿਆਹ ਦਿਓ, ਤੇ ਉਹਦੇ ਮਹਾਂਪੁਰਖ ਦਾ ਵਚਨ